सर्वगत वंदनीयन कुमार सर्वकला समरथ लोलन तेरा को प्रभु नानक दे कर हथ फिरत फिरत प्रभ आया परया तो शरणाए नानक की प्रभु बेनती अपनी भगती लाए। जैसा बारक भाए सवाई लख अपराध कमावे कर उपदेश छिड़कै बहु पाती बहुण पिता गल लावे। पिछले औगुण बख्श ले प्रभ आगे मार्ग पावे। बिन हर भगत नहीं छुटकारा का तो मना पुलिया बिने भगत नहीं छुटकारा का तो मना पुलिया बिने भगत नहीं छकारा का तो मना भुलिया बिरे नर भगत नहीं छकारा का तो मना भुलिया बिरे
na
भगत नहीं बटे जो दिसे लोग तिनको व्यापै चिंता रोग कौन बड़ा माया बढ़ियाई सो बड़ा जिन राम ले बलाई भूमिया पूम ऊपर नित रुजे छोड़ चले त्रिजना नहीं रुजे कौन नानके तत विचारा बिन हर भगत नहीं छुटकारा बिन हर भगत नहीं छुटकारा का तो मन पुलिया मेरे भगत नहीं छुटकारा का तो मन पुलिया मेरे
कारोबार संकोच रहे हुए आप गुरु दरबार च पहुंचे हो फरमान है कि का नानके तत् विचार तत् विचार उसनू आखदे हैं जो बहुत समझ के सोच के आखिरी गल लभी हुंदी है ਤੇ ਉਹ ਵਿਚਾਰ ਇਹ ਹੈ ਕਿ ਬਿਨ ਹਰ ਭਗਤ ਨਹੀਂ ਛੁਟਕਾਰ, ਜਿੰਨੀ ਬਿਨ ਹਰ ਭਜਨ ਨਹੀਂ ਛੁਟਕਾਰ, ਭਜਨ ਕਰੇ ਤੋਂ ਬਗੈਰ ਛੁਟਕਾਰਾ ਨਹੀਂ ਹੋਇਆ ਕਰਦਾ। ਹੁੰਦਾ ਕੀ ਹੈ, ਜੇ ਭਜਨ ਨਹੀਂ ਕਰਦੇ ਤਾਂ ਇਹ ਹੁੰਦਾ ਜ਼ਿੰਦਗੀ ਤਾਂ ਆਦਮੀ ਬਤੀਤ ਕਰ ਦਿੰਦਾ, ਬਹੁਤ ਸਾਰੇ ਕਰਮ ਕਰ ਜਾਂਦਾ, ਉਹਨਾਂ ਕਰਮਾਂ ਦਾ ਬੰਨਿਆ ਹੋਇਆ ਮੁੜ ਕੇ ਫੇਰ ਸੰਸਾਰ ਦੇ ਵਿੱਚ ਗੇੜੇ ਖਾਂਦਾ ਫਿਰਦਾ ਹੈ, ਦੁੱਖ ਪਾਉਂਦਾ ਹੈ, ਜੂਨਾਂ ਦੇ ਵਿੱਚ ਘੁੰਮਦਾ ਹੈ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰਾਂਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਹੋਇਓ। ਸੋ ਇਸ ਤਰ੍ਹਾਂ ਦੇ ਨਾਲ ਕੋਈ ਟਿਕਾਣਾ ਨਹੀਂ ਮਿਲਦਾ ਪੱਕਾ, ਬੜਾ ਮੁਸ਼ਕਿਲ ਹੈ ਇੱਕ ਮਨੁੱਖ ਪਸ਼ੂ ਬਣ ਜਾਵੇ। ਤਾਂਗੇ ਦਾ ਘੋੜਾ ਬਣ ਜਾਵੇ, ਡੰਡੇ ਖਾਈ ਜਾਵੇ, ਹੋਰ ਨਵੀਆਂ ਨਿਖਿੱਧ ਜੂਨਾਂ ਦੇ ਵਿੱਚ ਚਲਾ ਜਾਵੇ। ਜੂਨਾਂ ਮਿਲਦੀਆਂ ਨੇ, ਐਸਾ ਨਹੀਂ ਹੁੰਦਾ, ਫਲ ਵੀ ਭੋਗਣੇ ਪੈਂਦੇ। ਬਾਬਾ ਸਾਹਿਬ ਸਿੰਘ ਜੀ ਮਹਾਰਾਜ ਬੇਦੀ ਸਾਹਿਬ ਉਨੇ ਵਾਲੇ ਗੁਰੂ ਨਾਨਕ ਪਾਤਸ਼ਾਹ ਤੋਂ ਗਿਆਰਵੇਂ ਥਾਂ ਆਪ ਜੀ ਸਾਨੇ ਵਾਲ ਆਏ ਹੋਏ ਨੇ। ਮਹਾਰਾਜਾ ਰਣਜੀਤ ਸਿੰਘ ਦਾ ਵਕਤ ਸੀ ਉਹ, ਉਸ ਵੇਲੇ ਉੱਥੇ ਦਾ ਜੋ ਸਰਦਾਰ ਸੀ ਸਾਹਨੇਵਾਲ ਦਾ ਰਾਜਾ, ਉਸਦਾ ਨਾਮ ਸੁੱਧ ਸਿੰਘ ਸੀਗਾ। ਮਹਾਂਪੁਰਸ਼ਾਂ ਦਾ ਜਦ ਪਤਾ ਲੱਗਿਆ ਤਾਂ ਸਤਿਕਾਰ ਕਰਕੇ ਉੱਥੇ ਦਰਸ਼ਨ ਕਰਨ ਵਾਸਤੇ ਆਉਂਦਾ, ਦਰਸ਼ਨ ਕੀਤੇ, ਲੇਕਿਨ ਮਹਾਂਪੁਰਸ਼ਾਂ ਦੇ ਪਾਸ ਹਾਥੀ ਤੇ ਚੜ ਕੇ ਆਇਆ। ਜਿਸ ਵਾਰ ਜਾ ਕੇ ਨਮਸਕਾਰ ਕੀਤੀ, ਕਹਿ ਲੈਂਗੇ ਸੁੱਧ ਸਿੰਘਾ ਇਹ ਸਾਥੀ ਦੇ ਨਾ ਬਈ ਚੜਿਆ ਕਰ, ਕਿਉਂਕਿ ਸਾਧੂ ਦੇ ਮਨ ਵਿੱਚ ਭਲਾ ਹੋਇਆ ਕਰਦਾ, ਉਹ ਜੋ ਵਚਨ ਕਰਦਾ ਉਹ ਸੁਤੇ ਹੋਇਆ ਕਰਦੇ ਆ, ਸਹਿਜ ਦੇ ਵਚਨ, ਕੋਈ ਬਣਾਏ ਹੋਏ ਨਹੀਂ ਹੋਇਆ ਕਰਦੇ। ਜਿੱਧਰਲੇ ਪਾਸੇ ਦੇ ਹੋ ਗਏ, ਚਾਹੇ ਚੰਗੇ ਹੋ ਗਏ ਚਾਹੇ ਮਾੜੇ ਹੋ ਗਏ, ਪਰ ਉਹ ਬਿਰਥਾ ਨਹੀਂ ਜਾਇਆ ਕਰਦੇ, ਭੋਗਣੇ ਪੈਂਦੇ ਨੇ। ਉਸ ਵੇਲੇ ਉਸਨੇ ਬੇਨਤੀ ਕਰੀ ਕਿ ਮਹਾਰਾਜ, ਇਹ ਹਾਥੀ ਦੇ ਵਿੱਚ ਕੋਈ ਦੋਸ਼ ਹੈ? ਹਾਂ, ਮੈਨੂੰ ਇਹ ਤਾਂ ਗਿਆਨ ਹੋ ਗਿਆ ਕਿ ਮੈਨੂੰ ਚਾਹੀਦਾ ਨਹੀਂ ਸੀ, ਮੈਨੂੰ ਚਾਹੀਦਾ ਸੀ ਕਿ ਸਾਧੂ ਆਏ ਨੇ, ਮੈਂ ਬਹੁਤ ਸ਼ਰਧਾ ਦੇ ਨਾਲ ਚੱਲ ਕੇ ਆਉਂਦਾ, ਮੇਰੇ ਆਉਣ ਨਾਲ ਮੇਰੇ ਕਰਮਾਂ ਦਾ, ਮਾੜਿਆਂ ਦਾ ਬੋਝ ਘਟਦਾ ਤੇ ਚੰਗੇ ਕਰਮ ਉਤਪੰਨ ਹੁੰਦੇ ਤੇ ਮੈਨੂੰ ਕੋਈ ਫਲ ਮਿਲਦੇ। ਜੈਸਾ ਕਿ ਮੈਂ ਪਹਿਲਾਂ ਵੀ ਮਹਾਂਪੁਰਸ਼ਾਂ ਤੋਂ ਸੁਣਦਾ ਕਿ ਇੱਕ ਕਦਮ ਚੱਲਣ ਦੇ ਨਾਲ ਇੱਕ ਜੱਗ ਦਾ ਫਲ ਮਿਲਿਆ ਕਰਦਾ, ਠੀਕ ਹੈ, ਮੈਂ ਹਾਥੀ ਤੇ ਆ ਗਿਆ ਮਹਾਰਾਜ, ਮੇਰੇ ਹੁਣ ਮਨ ਚ ਸੰਸਾ ਪੈਦਾ ਹੋ ਗਿਆ ਆਪਦੇ ਕਹਿਣ ਨਾਲ, ਆਪ ਕਿਰਪਾ ਕਰਕੇ ਮੇਰਾ ਇਹ ਸੰਸਾ ਨਿਵਿਰਤ ਕਰੋ ਤਾਂ ਕਿ ਮੇਰਾ ਮਨ ਮੰਨ ਜਾਵੇ ਕਿ ਮੈਂ ਇਸ ਹਾਥੀ ਤੇ ਨਾ ਚੜਾਂ। ਵੈਸੇ ਮੈਂ ਆਪਦਾ ਦਾਸ ਹਾਂ, ਮੈਂ ਕੋਸ਼ਿਸ਼ ਕਰਾਂਗਾ ਕਿ ਇਹਦੇ ਉੱਤੇ ਨਾ ਚੜਾਂ। ਮਹਾਰਾਜ, ਮੈਂ ਬਾਰਾਬੰਕੀ ਤੋਂ ਨੇਪਾਲ ਦੇ ਜੰਗਲਾਂ ਚੋਂ ਇਹ ਹਾਥੀ ਲਿਆਂਦਾ ਸੀ, ਬੜੀ ਟ੍ਰੇਨਿੰਗ ਦਿੱਤੀ ਹੈ, ਮੇਰੇ ਨਾਲ ਇਹ ਯੁੱਧਾਂ ਦੇ ਵਿੱਚ ਵੀ ਗਿਆ ਤੇ ਮੈਨੂੰ ਬਚਾ ਕੇ ਵੀ ਕੱਢ ਲਿਆਉਂਦਾ, ਤੇ ਜੇ ਕੋਈ ਹੋਰ ਭੇਤ ਦੀ ਗੱਲ ਹੈ ਕਿਰਪਾ ਕਰਕੇ ਮੈਨੂੰ ਉਹ ਦੱਸੋ ਆਪ, ਕਿਉਂਕਿ ਮੇਰੇ ਮਨ ਵਿੱਚ ਸੰਸਾ ਪੈਦਾ ਹੋ ਗਿਆ। ਮਹਾਤਮਾ ਕਹਿੰਦੇ ਸੁੱਧ ਸਿੰਘਾ, ਇਹ ਤੇਰੀ ਜਾਨ ਦਾ ਵੈਰੀ ਹੈ, ਲੈ ਆਇਆ ਤੈਨੂੰ ਜੰਗਾਂ ਚੋਂ ਕੱਢ ਕੇ, ਉਹ ਗੱਲ ਵੱਖਰੀ ਹੈ, ਪਰ ਇਹਨੇ ਤੇ ਤੋਂ ਆਪ ਬਦਲਾ ਲੈਣਾ। ਕਹਿਣ ਲੱਗਿਆ ਮਹਾਰਾਜ, ਐਸਾ ਕੋਈ ਮੇਤੇ ਗੁਨਾਹ ਹੋਇਆ ਭੁੱਲ ਹੋਈ ਹੈ? ਕਹਿੰਦੇ ਹਾਂ। ਕਹਿੰਦਾ ਲੈ ਮਹਾਂਪੁਰਸ਼ ਕਹਿੰਦੇ ਸੁਣ, ਫੇਰ ਗੁਰੂ ਦਸਵੇਂ ਪਾਤਸ਼ਾਹ ਦਾ ਜੋ ਆਖਰੀ ਯੁੱਧ ਸੀ ਅਨੰਦਪੁਰ ਸਾਹਿਬ ਦਾ, ਉਸ ਵੇਲੇ ਤਕਲੀਫਾਂ ਤੋਂ ਘਬਰਾ ਕੇ ਕੁਝ ਖਿਆਲ ਸਿੱਖਾਂ ਦੇ ਆਪਣੀ ਮਨ ਦੇ ਮਤ ਦੇ ਪਿੱਛੇ ਲੱਗਣ ਕਰਕੇ ਮਨ ਮਤ ਧਾਰਨ ਕਰੀ, ਉਹ ਗੁਰੂ ਮਹਾਰਾਜ ਨੂੰ ਉਪਦੇਸ਼ ਦੇਣ ਲੱਗੇ। ਸਲਾਹ ਦੇਣ ਲੱਗ ਗਏ ਕਿ ਜਿਸ ਤਰ੍ਹਾਂ ਗੁਰੂ ਜਾਣਦੇ ਨਹੀਂ ਹੁੰਦੇ, ਗੁਰੂ ਨੂੰ ਇੱਕ ਅਲਪੱਗ ਮਨੁੱਖ ਵਾਂਗੂ ਸਮਝਣ ਲੱਗ ਗਏ। ਤੇ ਉਹ ਜੋ ਪਹਿਲੀ ਭਾਵਨਾ ਸੀ ਕਿ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਗੁਰੂ ਤੇ ਪਰਮੇਸ਼ਰ ਇੱਕੋ ਹੀ ਹੁੰਦਾ ਹੈ, ਉਸ ਨੀਚੇ ਤੋਂ ਹੇਠਾਂ ਆ ਕੇ ਮਨੁੱਖ ਦੇਖਣ ਲੱਗ ਗਏ। ਸਿਆਣਾ ਮਨੁੱਖ ਵੀ ਸੋਹਣਾ ਮਨੁੱਖ ਹੈ, ਸੁਚੱਜਾ ਮਨੁੱਖ ਹੈ, ਉੱਤਮ ਮਨੁੱਖ ਹੈ, ਉਹਦੇ ਨਾਲ ਸਲਾਹ ਦੇਣ ਲੱਗ ਗਏ। ਤੇ ਸਲਾਹ ਦਿੱਤੀ ਕਿ ਕਿਲ੍ਹਾ ਛੱਡ ਜਾਓ, ਕਿਸੇ ਪਾਸੇ ਨਿਕਲ ਚੱਲੀਏ। ਲੇਕਿਨ ਗੁਰੂ ਕਹਿੰਦੇ ਸੀ ਨਹੀਂ, ਛੱਡਣਾ ਨਹੀਂ ਹੈ ਕਿਲ੍ਹਾ, ਬਾਹਰ ਜਾ ਕੇ ਬਚਣਾ ਨਹੀਂ ਹੈ, ਬੇਅੰਤ ਫੌਜ ਹੈ, ਥਾਂ ਥਾਂ ਤੇ ਨਾਕਾਬੰਦੀ ਹੋਈ ਹੋਈ ਹੈ, ਕਿੱਥੇ ਜਾਓਗੇ ਤੁਸੀਂ ਇਹ ਕਿਲ੍ਹਾ ਛੱਡ ਕੇ? ਦੁਸ਼ਮਣ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਗੱਲ ਉਡਾਤੀ ਕਿ ਜੋ ਕਿਲ੍ਹਾ ਛੱਡ ਕੇ ਆ ਜਾਣਗੇ ਉਹਨਾਂ ਨੂੰ ਅਸੀਂ ਕੁਛ ਨਹੀਂ ਕਹਾਂਗੇ। ਉਸ ਵੇਲੇ ਜਦੋਂ ਐਸੀ ਸਿਚੁਏਸ਼ਨ ਪੇਸ਼ ਹੋਈ, ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਦੇਖੋ, ਸਿੱਖ ਤੇ ਗੁਰੂ ਦਾ ਜਿਹੜਾ ਰਿਸ਼ਤਾ ਹੁੰਦਾ ਹੈ ਉਹ ਆਗਿਆ ਦੇ ਨਾਲ ਬੰਨਿਆ ਹੁੰਦਾ, ਭਰੋਸੇ ਦੇ ਨਾਲ ਬੰਨਿਆ ਹੁੰਦਾ। ਜੇ ਭਰੋਸਿਆ ਤੇ ਹੁਕਮ ਵਿੱਚੋਂ ਕੱਢ ਲਓ ਤਾਂ ਗੁਰੂ ਸਿੱਖ ਕੁਛ ਨਹੀਂ ਰਹਿੰਦੇ, ਮਨੁੱਖ ਹੁੰਦੇ ਨੇ। ਜੇ ਜੇ ਆਮ ਮਨੁੱਖ, ਜੇ ਜੇ ਗੁਰੂ ਤੇ ਸਿੱਖ, ਉਹ ਕੇਵਲ ਸ਼ਰਧਾ ਭਾਵਨਾ ਦਾ ਰਿਸ਼ਤਾ ਹੈ, ਉਹ ਉਹਨਾਂ ਨੂੰ ਬੰਨ ਕੇ ਰੱਖਦਾ। ਫਿਰ ਜੇ ਤੁਹਾਡੇ ਮਨ ਦੇ ਅੰਦਰ ਸ਼ਰਧਾ ਨਹੀਂ ਰਹੀ, ਭਾਵਨਾ ਨਹੀਂ ਰਹੀ, ਆਪਣੀ ਮੱਤ ਜੋ ਗੁਰੂ ਨੂੰ ਦਿੰਦਾ ਸਿੱਖ ਉਹਨੂੰ ਵਾਪਸ ਲੈ ਲਵੇ, ਤਾਂ ਫਿਰ ਆਪਣਾ ਤਾਂ ਰਿਸ਼ਤਾ ਹੀ ਖਤਮ ਹੋ ਗਿਆ। ਤੁਸੀਂ ਇਹ ਲਿਖ ਦਿਓ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਕਾਗਜ਼ ਦੇ ਉੱਤੇ, ਹੈਡਿੰਗ ਦੇ ਉੱਤੇ ਲਿਖ ਲਿਆ ਗਿਆ, ਦਸਖਤ ਹੋਣੇ ਸ਼ੁਰੂ ਹੋ ਗਏ। ਤੂੰ ਵੀ ਉਹਨਾਂ ਚੋਂ ਪਿਆਰਿਆ ਇੱਕ ਸੀ ਜਿਹਨੇ ਦਸਖਤ ਕੀਤੇ। ਲੇਕਿਨ ਘਰ ਜਾ ਕੇ ਪਤਾ ਲੱਗਿਆ ਵੀ ਸਦੀਵ ਹੀ ਤਾਂ ਕੋਈ ਜਿਉਂਦਾ ਨਹੀਂ ਹੁੰਦਾ, ਮੌਤ ਤਾਂ ਆਈ ਖੜੀ ਹੈ, ਨਾ ਇਹ ਢਲਦੀ ਹੈ, ਨਾ ਬਾਰਕ, ਨਾ ਜੋਬ ਨੇ, ਨਾ ਬਿਰਦੀ ਕਛ ਬੰਦ, ਉਹ ਵੇਰਾ ਨਾ ਬੁੱਝੀਏ ਜੋ ਆਏ ਭਰੇ ਜਾਂਦਨ। ਅੱਜ ਤੱਕ ਸੰਸਾਰ ਦੇ ਅੰਦਰ ਐਸਾ ਮਨੁੱਖ ਕੋਈ ਨਹੀਂ ਆਇਆ, ਕੋਈ ਵੀ ਐਸੀ ਚੀਜ਼ ਨਹੀਂ ਆਈ ਜਿਸਦਾ ਨਾਸ਼ ਨਾ ਹੋਵੇ। ਧਰਤੀ, ਸੂਰਜ, ਚੰਦਰਮਾ, ਤਾਰੇ ਇੱਕ ਵਾਰੀ ਨਹੀਂ, ਕਈ ਵਾਰੀ ਵਿਸਥਾਰ ਹੋਇਆ ਹੈ, ਕਈ ਵਾਰੀ ਬਣੀਆਂ ਨੇ, ਕਈ ਵਾਰੀ ਮਿਟੀਆਂ, ਖਰਬਾਂ 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 ਸਾਲ ਦੀ ਮਿਆਦ ਵਾਲੀਆਂ ਚੀਜ਼ਾਂ ਕਾਲ ਦੇ ਸਮੇਂ ਦੇ ਚੱਕਰ ਦੇ ਵਿੱਚ ਜਦੋਂ ਉਹਨਾਂ ਦੀ ਵਾਰੀ ਆ ਗਈ ਉਸ ਵੇਲੇ ਉਹ ਵੀ ਮਿਟ ਜਾਇਆ ਕਰਦੀ। ਉਮਰਾਂ ਨੇ ਇਹਨਾਂ ਦੀਆਂ, ਸਾਹਸਾਂ ਦੀ, ਆਦਮੀ ਨੇ ਕੀ ਬਚਣਾ, ਇਹ ਤਾਂ ਹੈ ਹੀ ਛੋਟੀ ਜਿਹੀ ਉਮਰ ਵਾਲਾ, ਸਭ ਚਲੇ ਜਾਂਦੇ ਨੇ। ਉਹ ਗੁਰੂ ਦੇ ਬਚਨ ਜੋ ਸਤਸੰਗ ਸੁਣਿਆ ਕਰਦੇ ਸੀ, ਉਹ ਜਿਸ ਵਕਤ ਹਿਰਦੇ ਚ ਗੇੜਾ ਮਾਰਨ ਲੱਗੇ ਤਾਂ ਪਛਤਾਵਾ ਕੀਤਾ, ਮਨਾ ਫੇਰ ਬਚ ਜਾਂਗੇ ਇੱਥੇ ਆ ਕੇ, ਜਦ ਤਾਂ ਆਉਣੀ ਹੈ ਤਾਂ ਆਉਣੀ ਹੋਈ ਹੈ। ਜਿਹੜਾ ਸਮਾਂ ਪਰਮੇਸ਼ਰ ਨੇ ਬੰਨਿਆ, ਤਿੰਨ ਚੀਜ਼ਾਂ ਹੁੰਦੀਆਂ ਜਦ ਕਾਲ ਆਉਂਦਾ, ਇੱਕ ਤਾਂ ਇਹ ਹੁੰਦੀ ਹੈ ਕਿ ਸਮਾਂ ਆ ਜਾਂਦਾ, ਦੂਸਰਾ ਇਹ ਹੁੰਦਾ ਉਹ ਕਾਰਨ ਆ ਜਾਂਦਾ, ਤੀਸਰਾ ਇਹ ਹੁੰਦਾ ਕਿ ਉਹ ਥਾਂ ਆ ਜਾਂਦਾ ਜਿੱਥੇ ਸਰੀਰ ਛੱਡਣਾ। ਜੇ ਤਿੰਨ ਨਾ ਮਿਲਣ ਸਰੀਰ ਨਹੀਂ ਛੱਡਿਆ ਹੁੰਦਾ, ਜਦੋਂ ਵੀ ਤਿੰਨ ਚੀਜ਼ਾਂ ਮਿਲ ਗਈਆਂ ਉਸੇ ਵੇਲੇ ਸਰੀਰ ਛੁੱਟ ਜਾਂਦਾ, ਸਮਾਂ ਆ ਜਾਵੇ, ਸਥਾਨ ਆ ਜਾਵੇ, ਕਾਰਨ ਆ ਜਾਵੇ। ਕਾਰਨ ਤੋਂ ਬਿਨਾਂ ਤਾਂ ਸੰਸਾਰ ਤੋਂ ਕੋਈ ਜਾਂਦਾ ਹੀ ਨਹੀਂ ਹੈ, ਜੇ ਜਾਂਦੇ ਨੇ ਤਾਂ ਮਹਾਂਪੁਰਸ਼ ਜਾਂਦੇ ਨੇ ਬਗੈਰ ਕਾਰਨ ਤੇ, ਕਿਉਂਕਿ ਉਹਨਾਂ ਦੇ ਹੱਥ ਵਿੱਚ ਹੁੰਦਾ, ਕਾਲ ਤੋਂ ਉੱਤੇ ਹੁੰਦੇ ਨੇ। ਪ੍ਰਭ ਕਹਿ ਸਿਮਰਨ ਕਾਲ ਪਰ ਹਰੈ, ਕਾਲ ਨੂੰ ਜਿੱਤਣ ਵਾਲੇ ਹੁੰਦੇ ਨੇ, ਅਕਾਲ ਦੇ ਮੰਡਲ ਵਿੱਚ ਵਸਣ ਵਾਲੇ ਹੁੰਦੇ ਨੇ, ਕਾਲ ਨਹੀਂ ਉੱਥੇ ਆਉਂਦਾ, ਉਹ ਮਰਜ਼ੀ ਨਾਲ ਚਲੇ ਜਾਂਦੇ ਨੇ, ਨਾ ਮਰਜ਼ੀ ਕਰੇ ਨਹੀਂ ਜਾਂਦੇ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ, ਆਪ ਨੇ ਸੰਗਤਾਂ ਨੂੰ ਚਿੱਠੀਆਂ ਪਾ ਕੇ ਬੁਲਾ ਲਿਆ ਕਿ ਪਿਆਰਿਓ, ਇਹ ਜੋ ਪੰਜ ਪੂਤਕ ਸਰੀਰ ਹੈ ਇਹਦਾ ਸਮਾਂ ਪੁੱਜਿਆ ਇੱਕ ਹਫ਼ਤੇ ਤੋਂ ਬਾਅਦ, ਫੇਰ ਤੁਹਾਡੇ ਮਨਾਂ ਵਿੱਚ ਇਹ ਬਾਤ ਰਹਿ ਜਾਏਗੀ ਕਿ ਅਸੀਂ ਬਾਬਾ ਜੀ ਦੇ ਅੰਤਿਮ ਵਾਰ ਦਰਸ਼ਨ ਨਾ ਕੀਤੇ, ਅਸੀਂ ਆਹ ਪੁੱਛਣਾ ਸੀ, ਉਹ ਪੁੱਛਣਾ ਸੀ, ਬੜੇ ਤੁਹਾਡੇ ਮਨਾਂ ਸੰਸੇ ਰਹਿ ਜਾਣਗੇ। ਸਾਰੀ ਜ਼ਿੰਦਗੀ ਤੁਸੀਂ ਸਾਡੇ ਨਾਲ ਪਿਆਰ ਕਰਿਆ, ਅਸੀਂ ਨਹੀਂ ਚਾਹੁੰਦੇ ਕਿ ਸਾਡੇ ਜਾਣ ਤੋਂ ਬਾਅਦ ਤੁਹਾਡੇ ਮਨਾਂ ਦੇ ਅੰਦਰ ਕੋਈ ਦੁੱਖ ਪੈਦਾ ਹੋ ਜਾਵੇ। ਸੋ ਆਓ ਤੇ ਆ ਕੇ ਜੋ ਵੀ ਸ਼ੰਕਾ ਹੈ ਉਹ ਦੱਸੋ, ਜਿਹੜਾ ਕੁਝ ਤੁਹਾਡੇ ਮਨਾਂ ਦੇ ਅੰਦਰ ਹੈ, ਕਾਮਨਾਵਾਂ ਹਨ ਉਹ ਦੱਸੋ, ਵਾਸ਼ਨਾ ਨੇ ਉਹ ਦੱਸੋ। ਬੇਅੰਤ ਸੰਗਤਾਂ ਇਕੱਠੀਆਂ ਹੋ ਗਈਆਂ ਸਾਰੇ ਪੰਜਾਬ ਤੋਂ, ਅਫਗਾਨਿਸਤਾਨ ਵੱਲੋਂ ਤੇ ਸਾਰੇ ਸਰਹੱਦੀ ਸੂਬਿਆਂ ਤੋਂ, ਕਸ਼ਮੀਰ ਵਗੈਰਾ ਤੋਂ, ਕਿਉਂਕਿ ਦੂਰ ਤੱਕ ਉਹਨਾਂ ਦੇ ਸ਼ਰਧਾਲੂ ਸਨ ਪੂਰਨ ਮਹਾਂਪੁਰਸ਼ ਬ੍ਰਹਮ ਗਿਆਨੀ। ਉਸ ਵੇਲੇ ਸੱਤ ਦਿਨ ਬਾਬਾ ਜੀ ਦੇ ਕੋਲ ਆ ਕੇ ਮੰਗਣਾ ਕੀ ਸੀ ਸਭ ਭੁੱਲ ਗਏ, ਪਿਆਰ ਚ ਇੰਨੇ ਲੀਨ ਹੋਏ ਕਿ ਇਹਨਾਂ ਨੇ ਤੇ ਹੁਣ ਚਲੇ ਜਾਣਾ, ਸਭ ਭੁੱਲ ਗਿਆ। ਤੇ ਬਾਰ ਬਾਰ ਇਹ ਕਹਿੰਦੇ ਆ ਬਾਬਾ ਜੀ ਵਿਛੋੜਾ ਨੀ ਸੱਤ ਸਾਹਿਬ, ਇੱਕ ਮੰਗ ਦੇ ਦਿਓ ਸਾਨੂੰ ਵੀ ਅਸੀਂ ਤੁਹਾਤੋਂ ਪਹਿਲਾਂ ਚਲੇ ਜਾਈਏ, ਜਿਸ ਪਿਆਰੇ ਸਿਉਂਦੇ ਹੋ ਤਿਸ ਅੱਗਾ ਮਰ ਚੱਲੀਏ। ਤਿਰਕ ਜੀਵਨ ਸੰਸਾਰ ਤਾਂ ਕਿ ਪਾਤਸ਼ਾਹ ਜੀਵਨ, ਕਿਰਪਾ ਕਰੋ ਆਪ। ਬਾਬਾ ਜੀ ਧੀਰਜ ਬਣਾਉਂਦੇ ਨੇ ਸਾਰਿਆਂ ਦੀ। ਅੰਤਮ ਦਿਨ ਆ ਗਿਆ ਤੇ ਉਸ ਦਿਨ ਬਹੁਤ ਬੈਰਾਗ ਹੈ ਕਿ ਬਾਬਾ ਜੀ ਨੇ 4:30 ਵਜੇ ਸ਼ਾਮ ਦੇ ਸ੍ਰੀ ਛੱਡ ਦੇਣਾ। ਮਿਸਤਰੀਆਂ ਨੇ ਬਕਸਾ ਤਿਆਰ ਕਰ ਦਿੱਤਾ, ਰੋਗਨ ਵਗੈਰਾ ਰੰਗ ਵਗੈਰਾ ਕਰਕੇ, ਸਭ ਦੇਖਦੇ ਨੇ ਕਿ ਇਹ ਬਕਸੇ ਦੇ ਵਿੱਚ ਸਾਡੇ ਸਾਹਮਣੇ ਅਲੋਪ ਹੋ ਜਾਣਾ ਉਹਨਾਂ ਨੇ, ਲੇਕਿਨ ਚਾਰਾ ਕੋਈ ਨਹੀਂ ਚੱਲਦਾ। ਜੇ ਚੱਲਦਾ ਹੈ ਤਾਂ ਹਿਰਦੇ ਦੀ ਆਵਾਜ਼ ਹੈ, ਅੱਖਾਂ ਦੇ ਰਾਹੀਂ ਹੋ ਕੇ ਹੰਝੂ ਬਣ ਬਣ ਕੇ ਨਿਕਲ ਰਹੀ ਹੈ। ਸੰਗਤ ਦੀ ਐਸੀ ਬੇਬਲਤਾ ਦੀ ਹਾਲਤ ਦੇ ਕੇ ਬਾਬਾ ਲਾਲ ਸਿੰਘ ਜੀ ਜੋ ਸ੍ਰੀ ਮਾਨਸੀ ਲੰਗਰ ਦੇ, ਉਹਨਾਂ ਦਾ ਮਨ ਦਰਬ ਗਿਆ। ਸੰਗਤ ਨੂੰ ਨਾਲ ਲਿਆ, ਬਾਬਾ ਜੀ ਦੇ ਚਰਨਾਂ ਚ ਜਾ ਕੇ ਬੇਨਤੀ ਕਰੀ ਕਿ ਮਹਾਰਾਜ ਸੰਗਤ ਦਾ ਹਾਲ ਮੈਂ ਤਾਂ ਦੇਖਿਆ ਨਹੀਂ ਜਾਂਦਾ, ਤੁਸੀਂ ਸਮਰੱਥ ਪੁਰਸ਼ ਹੋ, ਕਿਰਪਾ ਕਰੋ ਹੋਰ ਦਰਸ਼ਨ ਦੋ। ਬਾਰ ਬਾਰ ਬੇਨਤੀਆਂ ਕਰਨ ਦੇ ਨਾਲ ਬਾਬਾ ਜੀ ਦਾ ਮਨ ਦਰਵਿਆ, ਮਿਹਰ ਦੇ ਘਰ ਵਿੱਚ ਆਇਆ, ਪਿਆਰ ਦੇ ਬੰਧਨਾਂ ਚ ਬੰਨਿਆ ਗਿਆ। ਕਹਿਣ ਲੱਗੇ ਲਾਲ ਸਿੰਘ, ਇੱਕ ਬੰਦੋਬਸਤ ਆਪਾਂ ਕਰ ਸਕਦੇ ਹਾਂ ਤਾਂ ਅਸੀਂ ਰਹਿ ਸਕਦੇ, ਜੇ ਅਸੀਂ ਚਾਹੀਏ ਤਾਂ ਚਾਹੇ ਹੋਰ 20 ਨਾ ਜਾਈਏ, ਕਿਉਂਕਿ ਮਹਾਰਾਜ ਨੇ ਫਰਮਾਨ ਕੀਤਾ ਕਿ ਗੁਰਮੁਖ ਆਵੈ ਜਾਏ ਨਸੰਦ, ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਕਹਿਣ ਲੱਗੇ ਮਹਾਰਾਜ ਆਪਦੇ ਤਾਂ ਅਖਤਿਆਰ ਹੈ। ਕਹਿੰਦੇ ਨਹੀਂ ਬਈ, ਮਰਿਆਦਾ ਨਹੀਂ ਭੰਗ ਕਰਨੀ ਅਕਾਲ ਪੁਰਖ ਦੀ, ਹਾਂ ਇੱਕ ਗੱਲ ਕਰ ਲੈਂਦੇ ਹਾਂ ਬਈ, ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਗੁਰੂ 7ਵੇਂ ਪਾਤਸ਼ਾਹ ਦੇ ਪਾਸ ਬ੍ਰਾਹਮਣ ਦਾ ਲੜਕਾ ਚੜ੍ਹਾਈ ਕੀਤੀ ਹੋਈ, ਉਹਦਾ ਮ੍ਰਿਤਕ ਸਰੀਰ ਲੈ ਕੇ ਆਏ ਤਾਂ ਹੱਠ ਕੀਤਾ ਉਸ ਬ੍ਰਾਹਮਣ ਨੇ ਕਿ ਜਾਂ ਤਾਂ ਜਿਉਂਦਾ ਕਰ ਦਿਓ ਤੇ ਜਾਂ ਮੈਂ ਇੱਥੇ ਚਿਖਾ ਲਾ ਕੇ ਜਲ ਜਾਵਾਂਗਾ। ਉਸ ਵੇਲੇ ਭਾਈ ਜੀਵਨ ਨੇ ਆਪਣਾ ਸਰੀਰ ਛੱਡ ਕੇ ਆਪਣੇ ਸਵਾਸ ਉਹਨੂੰ ਦੇ ਦਿੱਤੇ। ਆਹ ਬੰਦੋਬਸਤ ਤਾਂ ਗੁਰੂ ਘਰ ਚ ਤੁਰਿਆ ਆਇਆ ਪਹਿਲਾਂ ਤੋਂ, ਵੈਸੇ ਵੀ ਤੁਰਿਆ ਆਇਆ, ਵਾਹਿਗੁਰੂ ਮੰਨ ਲੈਂਦਾ, ਤੁਸੀਂ ਸਾਡੀ ਵਾਰੀ ਚਲੇ ਜਾਓ, ਅਸੀਂ ਤੁਹਾਡੀ ਵਾਰੀ ਆ ਜਾਂਗੇ, ਤੁਹਾਡੇ 2 ਸਾਲ 2 ਮਹੀਨੇ 2 ਦਿਨ ਹੋਰ ਬਚਦੇ ਨੇ, ਸਾਡਾ ਜਿਹੜਾ ਸਮਾਂ 4:30 ਪੂਰਾ ਹੋ ਜਾਣਾ, ਆਹ ਤਾਂ ਬਈ ਆਪਾਂ ਕਰ ਲੈਂਦੇ ਹਾਂ, ਹੋਰ ਨਹੀਂ ਕੋਈ ਤਰੀਕਾ ਹੋ ਸਕਦਾ। ਕਹਿੰਦੇ ਮਹਾਰਾਜ ਮੈਨੂੰ ਮਨਜ਼ੂਰ ਹੈ, ਜੇ ਸੰਗਤਾਂ ਦੇ ਮਨਾਂ ਨੂੰ ਧੀਰਜ ਆ ਜਾਵੇ ਤਾਂ ਮੈਂ ਫੇਰ ਵੀ ਜਾਣਾ, ਹੁਣੇ ਚਲੇ ਚੱਲਦੇ ਹਾਂ ਆਪਾਂ ਆਪਣੇ ਘਰ ਨੂੰ ਜਾਣਾ। ਸੋ ਉਸ ਵੇਲੇ ਬਾਬਾ ਲਾਲ ਸਿੰਘ ਜੀ 4:30 ਸਾਰੀਆਂ ਸੰਗਤਾਂ ਦੇ ਸਾਹਮਣੇ ਆਪਣਾ ਮ੍ਰਿਤਕ ਸਰੀਰ ਜੋ ਹੈ, 5 ਭੂਤਕ ਇਹ ਚੋਲਾ ਛੱਡ ਗਏ ਤੇ ਮ੍ਰਿਤਕ ਸਰੀਰ ਪਿੱਛੇ ਰਹਿ ਗਿਆ, ਆਪ ਵਿੱਚੋਂ ਉਡਾਰੀ ਮਾਰ ਕੇ ਬਾਬਾ ਜੀ 2 ਸਾਲ 2 ਮਹੀਨੇ 2 ਦਿਨ ਬਾਅਦ ਸ਼ੈਦੋ ਨਗਰ ਜਾ ਕੇ ਉਹਨਾਂ ਦੇ ਥਾਂ ਤੇ ਜਾ ਕੇ ਸਰੀਰ ਛੱਡ ਦਿੱਤਾ। ਸੋ ਭਾਵ ਇਹ ਹੈ ਕਿ ਸਮਾਂ ਟਲਿਆ ਨਹੀਂ ਕਰਦਾ ਕਿਸੇ ਤੋਂ ਵੀ। ਅੱਜ ਤੱਕ ਤਾਂ ਸੰਸਾਰ ਚ ਕੋਈ ਆਇਆ ਨਹੀਂ ਜਿਹੜਾ ਸਮਾਂ ਬਦਲ ਦੇ। ਮਹਾਂਪੁਰਸ਼ਾਂ ਨੇ ਵੀ ਨਹੀਂ ਬਦਲਿਆ। ਸੋ ਵੈਸੇ ਖਿਆਲ ਮਨ ਵਿੱਚ ਆਉਂਦੇ ਹੈ ਕਿ ਮਨਾ ਗੁਰੂ ਨਾਲ ਵੀ ਚੰਗਾ ਨਾਲ ਕਰਿਆ, ਅਸੀਂ ਸਿੱਖ ਹੋ ਕੇ ਸੀਸ ਦੇ ਕੇ ਤਨ ਵੀ ਦਿੱਤਾ, ਮਨ ਵੀ ਦਿੱਤਾ, ਧਨ ਵੀ ਦਿੱਤਾ, ਇਹ ਵਾਪਸ ਲੈ ਲੈਣਾ ਤਾਂ ਚੋਰੀ ਹੈ। ਬਚਨ ਤੋਂ ਫਿਰ ਗਏ, ਹੁਣ ਬਚ ਜਾਂਗੇ। ਬਾਬਾ ਜੀ ਕਹਿਣ ਲੱਗੇ, ਬਾਬਾ ਸਾਹਿਬ ਸਿੰਘ ਜੀ ਕਹਿੰਦੇ, ਪਿਆਰਿਆ ਤੂੰ ਫਿਰ ਉਹਨਾਂ ਸਿੰਘਾਂ ਦੇ ਨਾਲ ਮੁਕਤਸਰ ਆਇਆ ਤੇ ਉੱਥੇ ਆ ਕੇ ਤੈਂ ਸ਼ਹੀਦੀ ਪਾਈ, ਗੁਰੂ ਮਹਾਰਾਜ ਨੇ ਤੈਨੂੰ ਵਰ ਦਿੱਤਾ 5000। ਕਹਿੰਦਾ ਮਹਾਰਾਜ ਇਹ ਹਾਥੀ ਦਾ ਮੇਰੇ ਨਾਲ ਕੀ ਸੰਬੰਧ ਹੈ? ਕਹਿੰਦੇ ਇਹ ਤੇਰਾ ਨੌਕਰ ਸੀ, ਘਰ ਵਿੱਚ ਕੋਈ ਚੋਰੀ ਹੋ ਗਈ ਤੇ ਤੈਂ ਕੁੱਟ ਕੁੱਟ ਕੇ ਇਸ ਨੂੰ ਮਾਰ ਦਿੱਤਾ, ਇਹ ਬੇਗਨਾਹ ਸੀਗਾ, ਇਹਨੇ ਚੋਰੀ ਕਰੀ ਨਹੀਂ ਸੀ। ਕਹਿੰਦੇ ਇਹ ਹੁਣ ਹਾਥੀ ਬਣ ਗਿਆ ਕਿਉਂਕਿ ਇਹਦੇ ਕਰਮ ਇੱਥੇ ਸੀ, ਭਜਨ ਨਹੀਂ ਕਰਿਆ, ਬੰਦਗੀ ਨਹੀਂ ਕਰੀ, ਮਾਨਵ ਜਨਮ ਦਾ ਜਿਹੜਾ ਸਮਾਂ ਮਿਲਿਆ ਸੀ ਹੱਥੋਂ ਲੰਘਿਆ ਤੇ ਹਾਥੀ ਬਣ ਗਿਆ। ਕਰਮ ਦਾ ਤੁਹਾਡਾ ਦੋਹਾਂ ਦਾ ਸੰਬੰਧ ਸੀ, ਉਹ ਕਰਮ ਨੇ ਪ੍ਰੇਰ ਕੇ ਤੈਨੂੰ 12 ਬੰਕੀ ਚੋਂ ਇਹਨੂੰ ਲਿਆਉਣ ਵਾਸਤੇ ਪ੍ਰੇਰਨਾ ਦਿੱਤੀ ਤੇ ਤੈਂ ਲਿਆ ਕੇ ਆਪਣੇ ਕੋਲ ਰੱਖ ਲਿਆ। ਹੁਣ ਪਿਆਰਿਆ ਇਹ ਤੈਨੂੰ ਬਾਕੀਆਂ ਤੋਂ ਤਾਂ ਬਚਾਈ ਜਾਊਗਾ ਪਰ ਤੈਨੂੰ ਖੁਦ ਮਾਰੇਗਾ ਇਹ। ਸੋ ਇਹ ਸਾਡਾ ਬਚਨ ਹੈ। ਮਨ ਵਿੱਚ ਬੜਾ ਸ਼ੋਕ ਹੋਇਆ ਵੀ ਹਾਥੀ ਬੜਾ ਸੋਹਣਾ ਹੈ, ਸਵਾਰੀ ਇਹਦੀ ਬਹੁਤ ਵਧੀਆ। ਉਹਦੇ ਬਾਅਦ 3 ਮਹੀਨੇ ਬਾਅਦ ਜਦੋਂ ਬਾਬਾ ਜੀ ਦੇ ਕੋਲ ਮੁੜ ਕੇ ਸੰਗਤ ਗਈ, ਕਹਿਣ ਲੱਗੇ ਭਾਈ ਸੁਧ ਸਿੰਘ ਦਾ ਕੀ ਹਾਲ ਹੈ? ਕਹਿੰਦੇ ਮਹਾਰਾਜ ਉਹ ਤਾਂ 2 ਮਹੀਨੇ ਹੋ ਗਏ ਉਹਦੇ ਹੀ ਹਾਥੀ ਨੇ ਮਾਰ ਦਿੱਤਾ। ਕਹਿੰਦੇ ਉਹ ਬਚਨ ਨਹੀਂ ਮੰਨਿਆ? ਕਹਿੰਦੇ ਮਹਾਰਾਜ ਉਹ ਤਾਂ ਮੰਨਦਾ ਸੀ, ਉਹਦੇ ਜਿਹੜੇ ਬਾਡੀ ਗਾਰਡ ਵਗੈਰਾ ਸੀ ਵਿਨਾਸ਼ ਕਰ ਲੇ ਬੁੱਧੀ ਵਪਰੀਤ, ਹੋਣ ਹਾਰ ਹਿਰਦੇ ਵਸੀ ਗਈ ਸਰੀਰੋਂ ਬੁੱਧ। ਕਿੱਦਾਂ ਹੀ ਕੋਈ ਸਿਆਣਾ ਕਿਉਂ ਨਾ ਹੋਵੇ, ਕਹਿੰਦਾ ਕਹਾਉਂਦਾ ਜਦ ਹੋਣ ਹਾਰ ਵਸ ਜਾਂਦੀ ਹੈ ਫਿਰ ਬੁੱਧੀ ਦਾ ਨਾਸ਼ ਸਭ ਤੋਂ ਪਹਿਲਾਂ ਹੁੰਦਾ, ਉਲਟਾ ਕੰਮ ਚੱਲ ਪੈਂਦਾ ਦੇਖਦੇ ਦੇਖਦੇ ਸਾਰਿਆਂ ਦੇ। ਕਹਿੰਦੇ ਮਹਾਰਾਜ ਉਹਨਾਂ ਨੇ ਇਸ ਨੂੰ ਕਿਹਾ ਕਿ ਸਰਦਾਰ ਜੀ, ਬਾਬਾ ਜੀ ਨੇ ਤਾਂ ਇਹ ਗੱਲ ਕਹੀ ਹੈ ਵੀ ਤੁਸੀਂ ਉਹਨਾਂ ਦੇ ਸਾਹਮਣੇ ਹਾਥੀ ਤੇ ਚੜ ਕੇ ਆ ਗਏ ਸੀ, ਉਹਨਾਂ ਨੂੰ ਚੰਗਾ ਨਾ ਲੱਗਿਆ, ਜੁਗਤੀ ਦੇ ਨਾਲ ਤੁਹਾਨੂੰ ਹਾਥੀ ਤੋਂ ਹਟਾ ਤਾ। ਸੋ ਇਸ ਤਰ੍ਹਾਂ ਦੇ ਨਾਲ ਆਦਮੀ, ਇਹ ਜ਼ਰੂਰੀ ਨਹੀਂ ਕਿ ਫੇਰ ਮਨੁੱਖ ਬਣ ਜਾਵੇ, ਜੂਨਾਂ ਦੇ ਵਿੱਚ ਕਰਮਾਂ ਦੇ ਹਿਸਾਬ ਨਾਲ ਭੁਗਤਦਾ। ਕਿੰਨੀਆਂ ਸਾਖੀਆਂ ਆਉਂਦੀਆਂ, ਕੋਈ ਰਿੱਛ ਬਣ ਗਿਆ, ਕੋਈ ਕੌਂ ਬਣ ਗਿਆ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਬਹੁਤ ਵੱਡਾ ਸ਼ੇਰ ਗਵਾਲੀਅਰ ਮਾਰਿਆ ਸੀ, ਉਹ ਜਹਾਂਗੀਰ ਦਾ ਚਾਚਾ ਸੀਗਾ, ਉਧਾਰ ਆਪ ਕਰ ਦਿੱਤਾ। ਲੇਕਿਨ ਜੂਨਾਂ 'ਚ ਘੁੰਮਦਾ ਫਿਰਦਾ, ਕੋਈ ਸ਼ੇਰ ਬਣ ਜਾਂਦਾ। ਜੈਦ ਰਥ ਮਾਰਿਆ ਪੌਂਡੇ ਸਾਹਿਬ ਦੇ ਕੋਲ, ਉਹ ਸ਼ੇਰ ਬਣਿਆ ਹੋਇਆ ਸੀਗਾ ਜੈਦ ਰਥ। ਸੋ ਇਸ ਤਰ੍ਹਾਂ ਦੇ ਨਾਲ ਆਦਮੀ ਘੁੰਮਦਾ। ਮਹਾਰਾਜ ਕਹਿੰਦੇ ਛੁਟਕਾਰਾ ਤਾਂ ਨਾ ਹੋਇਆ ਨਾ ਪਿਆਰੇ, ਉਹ ਇਹ ਨਾ ਕਹੋ ਵੀ ਮਰ ਗਏ ਤੇ ਛੁਟਕਾਰਾ ਹੋ ਗਿਆ। ਮਰਨ ਤੋਂ ਬਾਅਦ ਛੁਟਕਾਰਾ ਨਹੀਂ ਹੁੰਦਾ, ਉਹਨੂੰ ਉਹਦਾ ਚਾਂਸ ਜਿਹੜਾ ਆਇਆ ਸੀ ਮਨ ਜਨਮ ਪ੍ਰਾਪਤ ਕਰਕੇ, ਕਰਮ ਉਪਾਸ਼ਨਾ ਗਿਆਨ ਵਿਗਿਆਨ 4 ਮੰਜ਼ਲਾਂ 'ਚ ਹੀ ਲੰਘ ਕੇ ਪਰਮ ਪਦ ਦੀ ਪ੍ਰਾਪਤੀ ਕਰਕੇ ਆਪਣੇ ਸਾਰੇ ਦੁੱਖਾਂ ਦਾ ਖਾਤਮਾ ਕਰਨ ਦਾ ਇਸ ਮੂਰਖ ਨੇ ਗਵਾ ਦਿੱਤਾ। ਵੱਡੇ ਬਣਨ ਦੀ ਲਾਲਸਾ ਇਹਦੇ ਮਨ ਵਿੱਚ ਪੈਦਾ ਹੋ ਗਈ ਵੀ ਮੈਂ ਬਹੁਤ ਵੱਡਾ ਹੋ ਜਾ। ਮਹਾਰਾਜ ਕਹਿੰਦੇ ਪਾਪਾਂ ਵਾਜੋਂ ਹੋਵੇ ਨਾਹੀਂ, ਮੋਇਆ ਸਾਥ ਨਾ ਜਾਈ। ਮਾਇਆ ਜੋੜਨੀ ਹੋਵੇ ਬਹੁਤ ਜ਼ਿਆਦਾ ਪਾਪ ਹੋ ਜਾਂਦੇ ਨੇ, ਕੋਈ ਰਿਸ਼ਵਤ ਲੈਂਦਾ, ਠੱਗੀਆਂ ਮਾਰਦਾ, ਧੋਖੇ ਦਿੰਦਾ, ਬੇਅੰਤ ਤਰੀਕੇ ਨੇ ਕੋਈ ਦੂਸਰੇ ਨੂੰ ਤੰਗ ਕਰਦਾ, ਚੋਰੀਆਂ ਕਰਦਾ, ਖੋਹਦਾ ਦੂਸਰੇ ਦੀ ਮਾਇਆ। ਕਹਿੰਦੇ ਫਿਰ ਨਾਲ ਤਾਂ ਨਹੀਂ ਨਾ ਜਾਂਦੀ ਹੈ ਇਹ, ਇੱਥੇ ਮਾਇਆ ਹੁੰਦੇ ਹੋਏ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਸੁੱਖ ਦੀ ਪ੍ਰਾਪਤੀ ਦੀ ਥਾਂ ਤੇ ਚਿੰਤਾ ਦਾ ਰੋਗ ਲੱਗ ਜਾਂਦਾ ਹੈ। ਵੱਡੇ ਵੱਡੇ ਜੋ ਦਿਸੈ ਲੋਕ ਤਿੰਨਕੋ ਵਿਆਪੈ ਚਿੰਤਾ ਰੋਗ। ਵੱਡਾ ਕੌਣ ਹੈ ਮਹਾਰਾਜ? ਕਹਿੰਦੇ ਮਾਇਆ ਵਾਲਾ ਵੱਡਾ ਨਹੀਂ ਹੋਇਆ ਕਰਦਾ। ਕੌਣ ਵੱਡਾ? ਮਾਇਆ ਵਡਿਆਈ। ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਹਨੇ ਪਰਮੇਸ਼ਰ ਦੇ ਨਾਲ ਅਨਬ੍ਰੇਕੇਬਲ ਯਾਦ ਦੇ ਵਿੱਚ ਸਿਮਰਨ ਚ ਆ ਗਿਆ, ਜਿਹੜਾ ਕਦੇ ਭੁੱਲਦਾ ਨਹੀਂ, ਉਹਨੂੰ ਲਿਵ ਕਹਿੰਦੇ ਨੇ। ਸੁੱਤੇ ਦੇ ਵੀ, ਜਾਗਦੇ ਦੇ ਵੀ, ਹਰ ਵਕਤ ਮਨ ਦਾ ਝੁਕਾਅ ਜਿਸ ਗੱਲ ਵੱਲ ਰਹੇ ਉਹ ਲਿਵ ਹੋਇਆ ਕਰਦੀ। ਕਹਿੰਦੇ ਵੱਡਾ ਉਹੀ ਹੈ ਜਿਹਨੇ ਇਸ ਮਨੁੱਖਾ ਜਨਮ ਦੇ ਅੰਦਰ ਆ ਕੇ ਰਾਮ ਦੇ ਨਾਮ ਨਾਲ ਲਿਵ ਲਾ, ਜਿਹੜੇ ਵਿਸ਼ੇ ਵਿਕਾਰਾਂ ਚ ਭੋਗਾਂ ਚ ਪ੍ਰਵਿਰਤ ਹੁੰਦੇ ਨੇ, ਉਹਨਾਂ ਦਾ ਮਨ ਭੋਗਾਂ ਵੱਲ ਝੁਕਿਆ ਰਹਿੰਦਾ ਹਰ ਵਕਤ। ਉਹ ਭੋਗ ਨਰਕ ਰੂਪ ਬਣ ਜਾਂਦੇ ਨੇ ਤੇ ਆਦਮੀ ਅਖੀਰ ਵਿੱਚ ਆ ਕੇ ਬਹੁਤ ਦੁਖੀ ਹੁੰਦਾ। ਸੋ ਇਹ ਕਾਹਦਾ ਸੁੱਖ ਹੈ? ਕਹਿੰਦੇ ਭੂਮੀਆਂ ਭੂਮ ਉੱਪਰ ਨਿਤ ਲੂਜਾ, ਛੋੜ ਚਲਾ ਤ੍ਰਿਸ਼ਨਾ ਨਹੀਂ ਬੁਝਾ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਸਿੰਘਾਂ ਦੇ ਨਾਲ ਜਾ ਰਹੇ ਨੇ, ਖੱਬੇ ਹੱਥੋਂ ਇੱਕ ਤਿੱਤਰ ਬੋਲੀ ਜਾਂਦੇ। ਗੁਰੂ ਦੇ ਸੰਦੇਸ਼ ਪਿਤਾ ਅਚਾਨਕ ਘੋੜੇ ਤੇ ਸਵਾਰ ਨੇ, ਇਹ ਤੁਕ ਆਪਦੇ ਮੁਖਾਰਬਿੰਦ ਤੋਂ ਉਚਾਰਨ ਹੋਣ ਲੱਗ ਗਈ। ਸਾਰਿਆਂ ਨੇ ਕਿਹਾ ਕਿ ਮਹਾਰਾਜ ਜੀ, ਇਹ ਤੁਕ ਆਪ ਉਚਾਰਨ ਕਰਨ ਲੱਗੇ ਹੋ? ਕਹਿੰਦੇ ਅਸੀਂ ਆ ਤਿੱਤਰ ਵੱਲ ਦੇਖ ਕੇ ਉਚਾਰਨ ਕਰੀਏ। ਮਹਾਰਾਜ ਸਾਨੂੰ ਵੀ ਗਿਆਤ ਵਿੱਚ, ਸਾਨੂੰ ਵੀ ਗਿਆਤ ਕਰਾਓ ਇਸ ਚੀਜ਼ ਦੀ। ਮਹਾਰਾਜ ਕਹਿੰਦੇ ਪਿਆਰੇ, ਉਹ ਜਿੱਥੋਂ ਦੀ ਆਪਾਂ ਲੰਘੇ ਜਾਂਦੇ ਹਾਂ, ਇਹ 5-10 ਪਿੰਡਾਂ ਦਾ ਇਹ ਰਾਜਾ ਸੀਗਾ, ਆਹ ਭੂਮੀ ਇਹਦੀ ਨਿਜਦੀ ਮਿਲਕੀਆ ਸੀ, ਇਹਦੇ ਵਿੱਚ ਲੰਘਦਿਆਂ ਮਰ ਵੀ ਗਿਆ, ਲੇਕਿਨ ਇਹਦੀ ਪਕੜ ਇੰਨੀ ਮਜ਼ਬੂਤ ਸੀ ਕਿ ਇੱਥੇ ਹੀ ਜਨਮ ਲਈ ਜਾਂਦਾ ਹੈ ਧਰਤੀ ਚ ਆਪਦੀ ਚ। ਉਹ ਯਾਦਦਾਸ਼ਤ ਇਹਦੇ ਅੰਦਰ ਇੰਨੀ ਗਹਿਰੀ ਗਈ ਹੋਈ ਹੈ ਕਿ ਕਰ ਕੁਛ ਨਹੀਂ ਸਕਦਾ, ਇਹਨੂੰ ਪਤਾ ਵੀ ਆਹ ਮੇਰੀ ਜ਼ਮੀਨ ਹੈ। ਕਹਿੰਦੇ ਹੁਣ ਆਪਾਂ ਨੂੰ ਬੋਲਦਾ ਵੀ ਪਾਸੇ ਦੀ ਹੋ ਕੇ ਲੰਘੋ, ਪਾਸੇ ਦੀ ਹੋ ਕੇ ਲੰਘੋ। ਕਹਿੰਦੇ ਜਾਓ ਲਿਆਓ, ਕਾਣਾ ਤਿੱਤਰ ਹੈ। ਸਿੰਘਾਂ ਨੇ ਫੜ ਲਿਆ ਕਾਣਾ ਤਿੱਤਰ ਤੇ ਮਹਾਰਾਜ ਦੇ ਮਨ ਵਿੱਚ ਮਿਹਰ ਆਈ, ਉਹਦਾ ਉਧਾਰ ਕਰ ਦਿੱਤਾ। ਕਹਿੰਦੇ ਜ਼ਮੀਨ ਨੇ ਸੁੱਖ ਨਹੀਂ ਦਿੱਤਾ, ਸੁੱਖ ਦੀ ਥਾਂ ਤੇ ਤਿੱਤਰ ਦੀ ਜੁਨੀ, ਪਹਿਲਾਂ ਕਈ ਜੁਨੀਆਂ ਲੰਘ ਚੁੱਕਿਆ ਸੀ। ਸੰਤ ਮਹਾਰਾਜ ਜੀ ਰਾੜੇ ਸਾਹਿਬ ਜਦੋਂ ਟੱਕੀ ਵਿੱਚ ਤਪ ਕਰਦੇ ਸੀ, ਆਪਦੇ ਸਾਹਮਣੇ ਇੱਕ ਰੋ ਸੱਪ ਰੋ ਜਾ ਕੇ ਫਣਕ ਲਾਰ ਕੇ ਖੜ ਗਿਆ ਕਰੇ। ਸਹਿਜ ਵਿੱਚ ਆਪ ਰਹਿੰਦੇ ਸਨ ਤੇ ਆਪਨੇ ਵੇਖਿਆ, ਕੁਛ ਨਹੀਂ ਸੀ ਕਹਿੰਦੇ, ਜਿਹੜਾ ਸੇਵਾਦਾਰ ਸੀ ਕਹਿਣ ਲੱਗਿਆ, ਮਹਾਰਾਜ ਇਹ ਕਈ ਦਿਨਾਂ ਤੋਂ ਆ ਰਿਹਾ ਤੇ ਡਰ ਹੈ ਸਾਨੂੰ ਕਿਤੇ ਥੱਲੇ ਨਾ ਆ ਜਾਵੇ। ਕਹਿੰਦੇ ਨਾ ਤੁਸੀਂ ਫਿਕਰ ਨਾ ਕਰੋ, ਤਪਿਆ ਹੋਇਆ ਇਹ। ਇੱਕ ਦਿਨ ਸੇਵਾਦਾਰ ਨੇ ਕਿਹਾ ਕਿ ਮਹਾਰਾਜ ਉਹੀ ਸੱਪ ਜਿਹੜਾ ਹੈ ਉਹ ਆਪਦੀ ਕੁਟੀਆਂ ਦੇ ਪਿਛਲੇ ਪਾਸੇ ਸਰਕੜੇ ਨਾਲ ਮੂੰਹ ਲਾ ਕੇ, ਕਿਉਂਕਿ ਟੋਏ ਹੁੰਦੇ ਉੱਤੇ ਕੁੱਲੀਆਂ ਪਾਈਆਂ ਹੁੰਦੀਆਂ ਛੋਟੀ ਛੋਟੀਆਂ, 4.5 ਫੁੱਟ ਮੁਰੱਬਾ ਦੇ ਟੋਏ ਹੁੰਦੇ, ਫੇਰ ਥੋੜੇ ਥੋੜੇ ਵੱਡੇ ਕਰ ਲਏ। ਕਹਿਣ ਲੱਗੇ ਉਹ ਮੂੰਹ ਕਰੀ ਪਿਆ ਆਪ ਵੱਲ ਨੂੰ। ਕਹਿੰਦੇ ਠੀਕ ਹੋ ਗਿਆ। ਕਹਿੰਦੇ ਮਹਾਰਾਜ ਸਾਨੂੰ ਵੀ ਆਪ ਕਿਰਪਾ ਕਰਕੇ ਕੁਛ ਗਿਆਤ ਕਰਾਓ ਵੀ ਇਹ ਕੀ ਮਾਮਲਾ ਹੈ। ਮਹਾਰਾਜ ਕਹਿੰਦੇ ਗੁਰੂ 6ਵੇਂ ਪਾਤਸ਼ਾਹ ਜਦ ਇਸ ਪਿੰਡ ਚ ਆਏ ਨੇ, ਇੱਥੇ ਦਾ ਇਹ ਵੱਡਾ ਚੌਧਰੀ ਸੀ ਇਲਾਕੇ ਦਾ, ਗੁਰੂ 6ਵੇਂ ਪਾਤਸ਼ਾਹ ਮਹਾਰਾਜ ਆਏ ਤਾਂ ਉਹਨਾਂ ਦੇ ਦਰਸ਼ਨ ਕਰਨ ਆਇਆ। ਐਡਾ ਹੰਕਾਰ ਇਹਦੇ ਮਨ ਵਿੱਚ ਆਪਣੀ ਚੌਧਰ ਦਾ ਕਿ ਨਾ ਕਿ ਸੀਸ ਨਵਾਇਆ ਤੇ ਕੋਸ਼ਿਸ਼ ਕਰੇ ਕਿ ਮਹਾਰਾਜ ਦੇ ਪਲੰਘ ਦੇ ਉੱਤੇ ਹੀ ਮੈਂ ਬਹਿ ਜਾਵਾਂ। ਕਹਿੰਦੇ ਸਿੱਖਾਂ ਨੇ ਸਮਝਾਇਆ, ਮੂਰਖਾ ਕੀ ਸਮਝਦਾ ਤੂੰ, ਗੁਰੂ ਨੂੰ ਆਪਣਾ ਭਲਾ ਕਰਾ ਲੈ। ਕਹਿੰਦੇ ਹੁਣ ਅਭਿਮਾਨ ਦੇ ਅੰਦਰ ਸਮਝ ਨਾ ਆਈ ਤੇ ਬਿਨਾਂ ਨਮਸਕਾਰ ਕਰੇ, ਬਿਨਾਂ ਸੇਵਾ ਪੁੱਛੇ ਚਲਿਆ ਗਿਆ। ਕਹਿੰਦੇ ਮਰਨ ਤੋਂ ਬਾਅਦ ਅੰਤਕਾਲ ਜੋ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਬਲ ਉਤਰੇ। ਕਹਿੰਦੇ ਉਹਨੇ ਇਹਨੂੰ ਸੱਪ ਬਣਾ ਤਾ ਤੇ ਇੱਥੇ ਉਸ ਵੇਲੇ ਤੋਂ ਹੀ ਘੁੰਮਦਾ ਫਿਰਦਾ। ਇੰਨਾ ਤਪਿਆ ਹੋਇਆ ਕਿ ਸ਼ਾਂਤੀ ਨਹੀਂ ਆ ਰਹੀ, ਇਸ ਨੂੰ ਜਲ ਰਿਹਾ ਹੈ, ਬਹੁਤ ਜ਼ਹਿਰੀਲਾ ਤਪ ਹੈ। ਸੋ ਹੁਣ ਇਹਦਾ ਸਮਾਂ ਆ ਗਿਆ ਸੀ, ਆਪ ਤਾਂ ਕਹਿ ਨਹੀਂ ਸਕਦੇ, ਉਹ ਗੱਲ ਅਸੀਂ ਕਹਿ ਸਕਦੇ ਹਾਂ। ਉਹ ਇਹ ਹੈ ਕਿ ਮਹਾਂਪੁਰਸ਼ਾਂ ਦਾ ਪੂਰਮ ਬ੍ਰਹਮ ਗਿਆਨੀ ਦਾ ਦਰਸ਼ਨ ਕੀਤਾ, ਨਿਮਰਤਾ ਚਾਗ ਫਣ ਚੱਕ ਚੱਕ ਕੇ ਬੇਨਤੀਆਂ ਕਰਦਾ ਹੈ ਵੀ ਮੇਰਾ ਵੀ ਆਧਾਰ ਕਰੋ। 5-7 ਦਿਨ ਉਹਦੇ ਉੱਤੇ ਦ੍ਰਿਸ਼ਟੀ ਪੈਂਦੀ ਰਹੀ ਮਹਾਂਪੁਰਸ਼ਾਂ ਦੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ। ਠੰਡ ਪਾਤੀ, ਅਖੀਰ ਸਮਾਂ ਆ ਗਿਆ ਤੇ ਕਾਲ ਦੇ ਵੱਸ ਹੋ ਗਿਆ। ਸੋ ਵੱਡੇ ਪੁਣ ਨੇ ਕਿੱਥੇ ਪਹੁੰਚਾ ਦਿੱਤਾ ਉਸਨੂੰ, ਸੱਪ ਬਣਨਾ ਪੈ ਗਿਆ। ਮਹਾਰਾਜ ਕਹਿੰਦੇ ਪਿਆਰਿਓ, ਛੁਟਕਾਰਾ ਨਹੀਂ ਹੋਇਆ। ਕਹੋ ਨਾਨਕੇ ਤੱਤ ਵਿਚਾਰ, ਤੱਤ ਦੀ ਵਿਚਾਰ ਤੁਹਾਨੂੰ ਅਸੀਂ ਦੱਸਦੇ ਹਾਂ। ਬਿਨ ਹਰ ਭਜਨ ਨਹੀਂ ਛੁਟਕਾਰਾ, ਭਜਨ ਤੋਂ ਬਗੈਰ ਕਿਸੇ ਦਾ ਛੁਟਕਾਰਾ ਸੰਸਾਰ ਨਹੀਂ ਹੁੰਦਾ। ਜਿੰਨੀ ਇਹ ਚੀਜ਼ ਕੀਮਤੀ ਹੈ ਓਨੇ ਹੀ ਅਸੀਂ ਇਸ ਵੱਲੋਂ ਵਿਛਲੇ ਹਾਂ। ਕਾਰਨ ਕੀ ਹੈ ਵੀ ਕਿਉਂ ਨਹੀਂ ਸਾਡੇ ਮਨ ਚ ਗੱਲ ਵੱਸਦੀ? ਉਹ ਹੈ ਕਿ ਸਾਡੇ ਭਾਗ ਨਹੀਂ ਜਾਗੇ, ਸਮਾਂ ਨਹੀਂ ਆਇਆ, ਤੇ ਅਸੀਂ ਇਸ ਗੱਲ ਦੀ ਓਨੀ ਇੰਪੋਰਟੈਂਸ ਨਹੀਂ ਦਿੱਤੀ। ਜੇ ਦਿੱਤੀ ਹੈ ਤਾਂ ਸਾਧੂ ਮਹਾਂਪੁਰਸ਼ ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ, ਇਸ ਤਰ੍ਹਾਂ ਬਰਬਾਦ ਕਰਦੇ।
ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ, ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ, ਹਿਰਦੇ ਵਸਦੀ, ਮਹਿਮਾ ਹਰ ਨਾਮ ਦੀ ਸੰਤਾਂ ਦੇ ਹਿਰਦੇ ਵਸਦੀ, ਸੰਤਾਂ ਦੇ ਹਿਰਦੇ ਵਸਦੀ, ਸੰਤਾਂ ਦੇ ਹਿਰਦੇ ਵਸਦੀ।
ਨਾਮ ਕੀ ਮਹਿਮਾ ਸੰਤਰੇ ਦੇ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਜਿੰਨੀ ਖੋਟੀ ਮੱਤ ਹੈ, ਜਿੰਨੇ ਮਾੜੇ ਸੰਸਕਾਰ ਨੇ, ਜੋ ਬੁੱਧੀ ਕੂੜ ਕਵਾੜ ਨਾਲ ਭਰੀ ਪਈ ਹੈ, ਹਨੇਰਾ ਹੀ ਹਨੇਰਾ ਹੈ, ਬੇਚੈਨੀ ਓ ਬੇਚੈਨੀ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਸੰਗਤ ਕਰਕੇ ਇਹ ਖੋਟੀ ਮੱਤ ਦੂਰ ਹੋ ਜਾਇਆ ਕਰਦੀ, ਇਹ ਮੱਤ ਨਹੀਂ ਰਿਹਾ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਸਾਧੂ ਦੀ ਸੰਗਤ, ਕਿਉਂਕਿ ਉਹਨੇ ਨਾਮ ਜਪਿਆ ਹੁੰਦਾ, ਉਹਦਾ ਫਲ ਕੀ ਹੁੰਦਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ ਕਾਲਾ ਹੋਇਆ ਸਿਆ ਸਾਡੇ ਮਨ ਜਨਮਾਂ ਜਨਮਾਂਤਰਾਂ ਦੀ ਮੈਲ ਲੱਗਣ ਦੇ ਨਾਲ ਪਾਪਾਂ ਦੀ ਜੋ ਸਿਆਹੀ ਹੈ ਉਹਦੇ ਨਾਲ ਬਿਲਕੁਲ ਕਾਲੇ ਰੰਗ ਦੇ ਹੋਏ ਪਏ ਨੇ ਉਹ ਸਾਰੇ ਪਾਪਾਂ ਦਾ ਨਾਸ਼ ਹੋ ਜਾਇਆ ਕਰ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ ਸਾਰੇ ਸੰਗਤ ਕਰਕੇ ਸਾਧੂਆਂ ਦੇ ਪਿਆਰੇ ਬਈ ਸੰਗਤ ਕਰਕੇ ਸਾਧੂਆਂ ਦੇ ਸੰਗਤ ਕਰਕੇ ਸਾਧੂਆਂ ਦੇ ਪਿਆਰੇ ਬਈ ਸੰਗਤ ਕਰਕੇ ਸਾਧੂਆਂ ਦੇ ਸੰਗਤ ਕਰਕੇ ਸਾਧੂਆਂ ਦੇ ਜਾਰੇ ਸੰਗਤ ਕਰਕੇ ਸਾਧੂਆਂ ਦੇ ਸਾਰੇ ਪਾਪਾਂ ਦਾ ਨਾਸ਼ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ ਸਾਰੇ ਪਾਪਾਂ ਦਾ ਨਾਸ਼ ਹੋ ਜਾਵੇ ਸੰਗਤ ਕਰਕੇ ਸਾਧੂ ਦੀ ਸੰਗਤ ਸਾਰੀ ਜਿਹੜੇ ਦੁਰਤ ਨੇ ਖਤਮ ਹੋ ਜਾਂਦੇ ਨਾਮ ਕੀ ਮਹਿਮਾ ਸੰਤ ਨੇ ਦਿਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸ ਸੰਤ ਕਾ ਸੰਗ ਬੜੇ ਭਾਗੀ ਪਾਈ ਮਹਾਰਾਜ ਕਹਿੰਦੇ ਕੋਈ ਵੀ ਪਾਪ ਨਹੀਂ ਬਚਦਾ ਹਰ ਸਿਮਰਤ ਸਭ ਮਿਟੇ ਕਲੇਸ਼ ਕਿਉਂਕਿ ਸਾਧੂ ਦੀ ਸੰਗਤ ਦੇ ਬਗੈਰ ਨਾਮ ਨਹੀਂ ਚੱਲਿਆ ਕਰਦਾ ਜਦੋਂ ਨਾਮ ਮਨ ਵਿੱਚ ਵਸ ਗਿਆ ਉਸ ਵੇਲੇ ਸਾਰੇ ਕਲੇਸ਼ ਮਿਟਣੇ ਸ਼ੁਰੂ ਹੋ ਗਏ ਚਰਨ ਕਮਲ ਮਨ ਮਾਏ ਪ੍ਰਵੇਸ਼ ਵਾਹਿਗੁਰੂ ਦੇ ਜੋ ਅਸਲੀ ਸਰੂਪ ਹੈ ਨਿਰਗੁਣ ਸਰੂਪ ਘੱਟ ਘੱਟ ਵਿਆਪਕ ਉਹਦੇ ਜੋ ਨਾਮ ਦੀ ਰੌ ਹੈ ਨਾਮ ਦੀ ਤਰੰਗ ਹੈ ਜਿਸ ਨੂੰ ਚਰਨਾਂ ਦੇ ਨਾਲ ਤਸਵੀਰ ਦਿੱਤੀ ਹੈ ਉਹ ਪ੍ਰਵੇਸ਼ ਕਰ ਜਾਂਦੇ ਨੇ ਮਨ ਦੇ ਅੰਦਰ ਸੋ ਮਹਾਰਾਜ ਸਾਨੂੰ ਕਹਿੰਦੇ ਨੇ ਕਿ ਪਿਆਰਿਓ ਫਿਰ ਤੁਸੀਂ ਵੀ ਨਾਮ ਜਪੋ ਉਚਰੋ ਰਾਮ ਨਾਮ ਲੱਖ ਵਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਪਿਆਰੇ ਪ੍ਰਭੂ ਦਾ ਇਹ ਪਿਆਰੀ ਸੰਗਤ ਤੁਸੀਂ ਵੀ ਨਾਮ ਦਾ ਰਸ ਪੀਵੋ ਉੱਥੇ ਹੈ ਕਿ ਜਦ ਨਾਮ ਦੇ ਮੰਡਲ ਚ ਪਹੁੰਚ ਗਏ ਉੱਥੇ ਚਾਹੇ ਕੋਈ ਚੀਜ਼ ਵੀ ਪੱਲੇ ਨਹੀਂ ਦੁਨੀਆਂ ਦੀ ਬਸਤਾ ਟੁੱਟੀ ਚੌਂਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮੰਨਾ ਮਿੱਤਰ ਨਾ ਇੱਟ ਤਨ ਰੂਹ ਪੀਣ ਕੇ ਸਵਾਗ ਨਾ ਤਿੰਨਾ ਰਾਜਾ ਸਗਲੀ ਸ੍ਰੇਸ਼ਟ ਗਾ ਨਾ ਮਨ ਪਿੰਨਾ ਮਹਾਰਾਜਿਆਂ ਦਾ ਵੀ ਮਨ ਆਨੰਦ ਨਹੀਂ ਹੁੰਦਾ ਰਾਜਿਆਂ ਦਾ ਤਾਂ ਮਨ ਹਰ ਵਕਤ ਕਲਪਨਾ ਚ ਰਹਿੰਦਾ ਜਲਦਾ ਉਹ ਸੋ ਉਹਨੂੰ ਮਹਾ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ ਸੁਖ ਸਹਿਜ ਰਸ ਮਹਾ ਆਨੰਦ ਨਾ ਜਪ ਜਪ ਜੀਵ ਹੈ ਪਰਮਾਨੰਦ ਤੇ ਜਿਹੜੇ ਪੰਜ ਚੋਰ ਨੇ ਤੰਗ ਕਰਦੇ ਨੇ ਅੰਮ੍ਰਿਤ ਲੁੱਟਦੇ ਨੇ ਕਾਮ ਕ੍ਰੋਧ ਲੋਭ ਮਦ ਖੋਏ ਸਾਧ ਕਹਿ ਸੰਗ ਕਿਲਵਿਖ ਸਭ ਖੋਏ। ਪੰਜੇ ਚੋਰ ਤੇ ਇਹਨਾਂ ਦੇ ਹੋਰ ਸਾਥੀ ਤੇ ਕੁੱਲ ਪਾਪ ਜਿਹੜੇ ਨੇ ਸਾਧੂ ਦੀ ਸੰਗਤ ਕਰਨ ਦੇ ਨਾਲ ਕਹਿੰਦੇ ਖੋ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਧੋਤੇ ਜਾਂਦੇ ਨੇ, ਨਿਰਮਲ ਹੋ ਜਾਂਦੀ ਆ ਅੰਤਸ਼ਕਰਨ, ਨਿਰਮਲ ਹੋ ਜਾਂਦਾ। ਸਾਧ ਕਹਿ ਸੰਗ ਕਿਲਵਿਖ ਸਭ ਧੋਏ। ਕਰ ਕਿਰਪਾ ਪ੍ਰਭ ਦੀਨ ਦਿਆਲ, ਦਿਆਲਾ ਨਾਨਕ ਦੀਜੈ ਸਾਧ ਵਾਲਾ। ਹੇ ਵਾਹਿਗੁਰੂ, ਜੇ ਤੂੰ ਮੇਰੇ ਤੇ ਪ੍ਰਸੰਨ ਹੈ, ਮੇਰੇ ਤੇ ਪ੍ਰਸੰਨ ਹੋ ਕੇ ਮੈਂ ਕੀ ਮੰਗਦਾ? ਜੋ ਮੇਰੀ ਮੰਗ ਆ ਉਹਦੇ ਉਹ ਇਹ ਹੈ ਕਿ ਸਾਧੂਆਂ ਦੇ ਚਰਨਾਂ ਦੀ ਧੂੜ ਬਖਸ਼ ਦੇ, ਜਿਨ੍ਹਾਂ ਦੇ ਪ੍ਰਤਾਪ ਕਰਕੇ ਸਾਰੇ ਪਾਪਾਂ ਦਾ ਖਾਤਮਾ ਹੋ ਜਾਂਦਾ ਤੇ ਮਹਾਂਆਨੰਦ ਦੀ ਪ੍ਰਾਪਤੀ ਹੋ ਜਾਂਦੀ। ਕਿਲਵਿਖ ਪਾਪਾਂ ਨੂੰ ਕਹਿੰਦੇ ਨੇ ਬੇਅੰਤ ਪਾਪ। ਗੁਰੂ ਘਰ ਦੇ ਅੰਦਰ ਐਸੀਆਂ ਮਿਸਾਲਾਂ ਆਉਂਦੀਆਂ, ਪ੍ਰੈਕਟੀਕਲ ਮਿਸਾਲਾਂ, ਜਿੱਥੇ ਆਦਮੀ ਇੰਨਾ ਪਾਪੀ ਹੋ ਚੁੱਕਿਆ ਕਿ ਉਹ ਹੋਪ ਜਾਂਦੀ ਰਹੀ ਨੋ ਰਿਟਰਨ ਦੀ, ਵਾਪਸ ਆਉਣ ਦਾ ਸਾਰਾ ਹੀ ਜੋ ਸਮਾਂ ਸੀ ਉਹ ਹੱਥੋਂ ਖੋਇਆ ਗਿਆ, ਤੇ ਇੰਨਾ ਰੌ ਚ ਰੁੜ ਗਿਆ ਕਿ ਹੁਣ ਇਹ ਮੁੜ ਨਹੀਂ ਸਕਦਾ। ਤੇਜ਼ ਪਾਣੀ ਦੇ ਅੰਦਰ ਜੇ ਕੋਈ ਚੀਜ਼ ਰੁੜ ਜਾਵੇ ਉਹ ਕਿਵੇਂ ਆਪਣੀ ਸੋਰਸ ਤੇ ਵਾਪਸ ਆ ਸਕਦੀ ਹੈ? ਸੋ ਐਸਾ ਇੱਕ ਜ਼ਿਕਰ ਆਉਂਦਾ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੇ ਸਿਮਰਤ ਗਨਕਾ ਸੀ ਉਧਰੀ ਮਿਸਾਲ ਦਿੱਤੀ ਹੈ ਮਹਾਰਾਜ ਨੇ। ਆਮ ਆਦਮੀਆਂ ਦੀ ਤਾਂ ਸਾਰਿਆਂ ਦੀ ਵਿੱਚ ਆ ਗਈ, ਹਾਥੀ ਦੀ ਪੈੜ ਦੇ ਵਿੱਚ ਕਹਿੰਦੇ ਨੇ ਸਾਰੇ ਜਾਨਵਰਾਂ ਦੀ ਪੈੜ ਆ ਜਾਂਦੀ। ਕੜਾਹੇ ਦੇ ਦੋ ਕੁੰਡੇ ਫੜ ਲਓ, ਸਾਰੀਆਂ ਜਿੰਨੀਆਂ ਚੀਜ਼ਾਂ ਵਿੱਚੇ ਆ ਗਈਆਂ, ਉਹਦੇ ਕੜਾਹ ਚੱਕ ਲਿਆ ਸਭ ਚੀਜ਼ਾਂ ਚੱਕੀ ਗਈ। ਸੋ ਐਸੀ ਮਿਸਾਲ ਪੇਸ਼ ਕਰਨੀ ਕਿ ਜਿਹੜਾ ਬਹੁਤ ਹੀ ਆਮ ਸਮਾਜ ਦੇ ਅੰਦਰ ਰਿਹਾ ਜਾ ਕੋਈ ਬੰਦਾ ਨਾ ਲੱਭੇ, ਤੇ ਉਹਦੇ ਬਾਰੇ ਭਾਈ ਗੁਰਦਾਸ ਜੀ ਇਸ ਤਰ੍ਹਾਂ ਫਰਮਾਨ ਕਰਦੇ ਨੇ।
ਪਾਪਾ ਦਾ ਹਾਰ ਕਰੋ ਤਾਗਨਕਾ ਪਾਪਾ ਨੇ, ਪਾਪਾ ਦਾ ਹਾਰ ਕਰੋ ਤਾਗਨਕਾ ਪਾਪਾ ਨੇ, ਪਾਪਾ ਦਾਰ ਪਰੋ ਤਾਗਨ ਕਾ ਪਾਪਾ, ਪਾਪਾ ਦਾਰ ਪਰੋ ਤਾਗਨ ਕਾ ਪਾਪਾ, ਪਾਪਾ ਦਾ ਕਰੋ ਤਾਗਨ ਕਾ ਪਾਪਾ, ਪਾਪਾ ਦਾ ਕਰੋ ਤਾਗਨ ਕਾ ਪਾਪਾ।
ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤ, ਉਹ ਪਾਪਾਂ ਦੀ ਭਰੀ ਹੋਈ ਜਮ ਪੈਦਾ ਨਹੀਂ ਸੀ ਹੋਈ, ਲੇਕਿਨ ਪਾਪ ਬਾਅਦ ਵਿੱਚ ਕਰਕੇ ਪਾਪਣ ਬਣ ਗਈ। ਨਾਮ ਜਪਣ ਵਾਲਾ ਕਰਕੇ ਸਾਧੂ ਬਣ ਜਾਂਦਾ, ਚੋਰੀਆਂ ਕਰਨ ਵਾਲਾ ਚੋਰ ਬਣ ਜਾਂਦਾ, ਡਾਕੇ ਮਾਰਨ ਵਾਲਾ ਡਾਕੂ ਬਣ ਜਾਂਦਾ, ਪਹਿਲਾਂ ਨਹੀਂ ਉਹ ਹੁੰਦਾ। ਲੇਕਿਨ ਜਿਹਾ ਜਿਹਾ ਉਹਦੇ ਉੱਤੇ ਅਸਰ ਹੁੰਦਾ ਹੈ, ਜਿਹੇ ਜੇ ਉਹ ਕੰਮ ਕਰਦਾ ਹੈ ਉਹੋ ਜਿਹੀ ਉਪਾਧੀ ਉਹਨੂੰ ਮਿਲ ਜਾਂਦੀ। ਸੋ ਇਸ ਨੂੰ ਉਪਾਧੀ ਪਾਪਣ ਦੀ ਮਿਲ ਗਈ। ਕਹਿੰਦੇ ਇੰਨੇ ਪਾਪ ਇਸ ਨੇ ਕਰੇ ਕਿ ਮਾਨੋ ਹਾਰ ਇਹ ਪਰੋ ਲਿਆ। ਸਮਝ ਹੁੰਦੀ ਆਪਣੀ ਆਪਣੀ। ਇੱਕ ਵਾਰੀ ਐਸੀ ਕਲਚਰ ਸੀ ਰੋਮ ਦੇ, ਇਟਲੀ ਦੇ ਅੰਦਰ ਦੋ ਸ਼ਹਿਰ ਸੀਗੇ ਸਮੁੰਦਰ ਦੇ ਨਾਲ ਲੱਗਦੇ, ਉਥੇ ਐਸੀ ਕਲਚਰ ਸੀ ਕਿ ਔਰਤਾਂ ਪਤੀਵਰਤਾ ਹੋਣਾ ਬਹੁਤ ਬੁਰਾ ਮੰਨਦੀਆਂ ਸੀ। ਇੱਜ਼ਤ ਇਸ ਗੱਲ ਚ ਸੀ ਵੀ ਇਹ ਕਿੰਨੇ ਇਹਨੇ ਪਾਪ ਕਰੇ ਨੇ। ਵੱਡੀਆਂ ਵੱਡੀਆਂ ਮਾਲਾ ਕਿਲਿਆਂ ਤੇ ਲੜਕਦੀਆਂ ਰਹਿੰਦੀਆਂ ਸੀ, ਜਦ ਇੱਕ ਪਾਪ ਕਰ ਲਿਆ, ਇੱਕ ਵਿਚਾਰ ਕਰ ਲਿਆ, ਉਹਨੂੰ ਗੰਢ ਦੇਣ ਦੇ, ਜਦੋਂ ਇਕੱਠੀਆਂ ਹੋਣਾ ਉਹ ਮਾਲਾ ਗਲ ਚ ਪਾਉਂਦੀਆਂ ਸੀ, ਜਿਹਦੇ ਬਹੁਤੀਆਂ ਗੰਢਾਂ ਹੁੰਦੀਆਂ ਉਸ ਨੂੰ ਕਹਿੰਦੇ ਸੀ ਇਹ ਬਹੁਤ ਵੱਡੀ ਹੈ, ਕਲਚਰ ਹੈ, ਬੇਸਮਝੀ ਹੈ। ਨਤੀਜਾ ਕੀ ਹੋਇਆ, ਉਹ ਧਰਤੀ ਇੰਨੀ ਭਾਰੀ ਹੋ ਗਈ ਦੋ ਸ਼ਹਿਰਾਂ ਦੀ ਕਿ ਪਹਾੜ ਫਟਿਆ, ਲਾਵਾ ਨਿਕਲਿਆ, ਪੂਰੇ ਦੇ ਪੂਰੇ ਦੋਏ ਸ਼ਹਿਰ ਧਰਤੀ ਚ ਗਰਕ ਹੋ ਕੇ ਉੱਤੇ ਲਾਵਾ ਪੈ ਗਿਆ ਗਰਮ, ਸਮੁੰਦਰ ਦੀ ਤਹਿ ਚ ਨੇ ਉਹ ਦੋਏ ਸ਼ਹਿਰ। ਤੇ ਉਸ ਵੇਲੇ ਤੋਂ ਹੀ ਜੋ ਮਹਾਂਪੁਰਸ਼ ਨੇ ਉਹਦਾ ਹਵਾਲਾ ਦਿੰਦੇ ਆਉਂਦੇ ਕਿ ਦੇਖੋ ਇੰਨਾ ਪਾਪ ਵੱਧ ਗਿਆ, ਪਰਮੇਸ਼ਰ ਨੂੰ ਪਾਇਆ ਨਾ। ਤੇ ਨਤੀਜਾ ਕੀ ਹੋਇਆ ਕਿ ਉਹਨਾਂ ਨੂੰ ਸਜ਼ਾ ਭੁਗਤਣੀ ਪਈ, ਤੇ ਉਹਦੇ ਨਾਲ ਫਿਰ ਸ਼ਹਿਰ ਦਾ ਹੀ ਪੂਰੇ ਦਾ ਪੂਰਾ ਸ਼ਹਿਰ ਹੋ ਗਿਆ। ਕਿਉਂਕਿ ਪਾਪ ਨੂੰ ਪੁੰਨ ਕਰਕੇ ਜਾਣਿਆ, ਆਦਮੀ ਦੇ ਮਨ ਦੀ ਦਸ਼ਾ ਹੋਇਆ ਕਰਦੀ। ਇੱਕ ਨਾਮ ਦਾ ਜੀ ਕਰਦਾ ਵੀ ਨਾਮ ਜਪੀਏ, ਬੰਦਗੀ ਕਰੀਏ, ਭਗਤੀ ਕਰੀਏ, ਪਿਆਰੀ ਲੱਗਦੀ ਹੈ। ਉਹਦੇ ਵਿਪਰੀਤ ਜਿਹੜੇ ਨੇ ਉਹ ਭਗਤੀ ਦਾ ਨਾਮ ਲੈਣ ਨੂੰ ਤਿਆਰ ਨਹੀਂ, ਤੇ ਪਾਪਾਂ ਦੇ ਵਿੱਚ ਖੁਸ਼ੀ ਮਹਿਸੂਸ ਕਰਦੇ।
ਪਾਪੀ ਬੰਦਿਆਂ ਨੂੰ ਪਾਪ ਪਿਆਰਾ, ਭਗਤੀ ਨਾ ਪਾਵੇ ਰੱਬ ਦੀ। ਬੰਦਿਆਂ ਨੂੰ ਪਾਪ ਪਿਆਰਾ, ਭਗਤੀ ਨਾ ਪਾਵੇ ਰੱਬ ਦੀ। ਕਬੀਰ ਪਾਪੀ ਭਗਤ ਨਾ ਪਾਵੇ, ਹਰ ਪੂਜਾ ਨਾ ਪਾਏ, ਮਾਖੀ ਚੰਦਨ ਪਰ ਹਰੈ ਜੈ ਭਗਤ ਮੈਂ ਜਾਏ।
ਮਿਸਾਲ ਦਿੰਦੇ ਕਿ ਮੱਖੀ ਸੁਗੰਧੀ ਦੇ ਉੱਤੇ ਨਹੀਂ ਆਇਆ ਕਰਦੀ, ਜਿੱਥੇ ਦੁਰਗੰਧੀ ਹੋਵੇ ਉੱਥੇ ਜਾ ਕੇ ਚਿੰਬੜ ਜਾਇਆ ਕਰਦੀ। ਇਸੇ ਤਰ੍ਹਾਂ ਦੇ ਨਾਲ ਜਿਸਦਾ ਹਿਰਦਾ ਪਾਪ ਨਾਲ ਬੱਜਰ ਹੋ ਗਿਆ, ਸੁੰਨ ਹੋ ਗਿਆ, ਉਹਦਾ ਸੁਭਾਅ ਪਾਪ ਕਰਨਾ ਹੋ ਜਾਇਆ ਕਰਦਾ। ਪਾਪ ਕਰਦਾ ਅੱਗਾ ਵੀ ਭੁੱਲ ਜਾਂਦਾ, ਪਿੱਛੇ ਵੀ ਭੁੱਲ ਜਾਂਦਾ, ਲੇਕਿਨ ਇਹ ਨਹੀਂ ਪਤਾ ਕਿ ਹਰ ਵਕਤ ਦੇਖਣ ਵਾਲਾ ਵਾਹਿਗੁਰੂ ਅੰਦਰ ਬਾਹਰ ਤੇਰੇ ਨਾਲ ਰਹਿੰਦਾ। ਜੈ ਜੈ ਪੇਖੋ ਤੈ ਹਜੂਰ, ਦੂਰ ਕਤੇ ਨਾ ਜਾਏ। ਨਾਸਤਕ ਬੰਦੇ ਹੁੰਦੇ ਨੇ, ਪਾਪ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਨੇ ਤੇ ਪਾਪ ਨੂੰ ਪੁੰਨ ਬਣਾ ਲੈਂਦੇ। ਕਹਿੰਦੇ ਇਸ ਤਾਂ ਕੋਈ ਗਲਤ ਨਹੀਂ, ਸ਼ਰਾਬ ਪੀਣ ਵਾਲੇ ਨੂੰ ਪੁੱਛੋ, ਕਹਿੰਦੇ ਮੈਂ ਕਿਸੇ ਦਾ ਗਲ ਵੱਢਦਾ। ਚਲੋ ਤੁਸੀਂ ਕਹਿ ਦੋ ਵੀ ਮਾਸ ਖਾਣਾ ਪਾਪ ਹੈ, ਮਾੜਾ ਹੈ, ਵੀ ਕਿਸੇ ਜਾਨਵਰ ਦਾ ਗਲ ਵੱਢਾਂਗੇ ਤਾਂ ਖਾਵਾਂਗੇ। ਕਈ ਕਹਿੰਦੇ ਨੇ ਵੀ ਅਸੀਂ ਤਾਂ ਵੱਢਦੇ ਹੀ ਨਹੀਂ, ਹਾਂ ਅਸੀਂ ਤਾਂ ਆਪਣੇ ਕਿਰਤ ਕਰਦੇ ਹਾਂ, ਪੈਸੇ ਦੇ ਬਦਲੇ ਸਬਜ਼ੀ ਨਾ ਲਿਆਂਦੀ ਤੇ ਅਸੀਂ ਮਾਸ ਲਾਇਆ, ਇਹਦੇ 'ਚ ਕੀ ਫਰਕ ਪੈ ਗਿਆ? ਮਹਾਂਪੁਰਸ਼ ਕਹਿੰਦੇ ਨਹੀਂ ਪਿਆਰਿਆ, 6 ਜਣੇ ਭਾਗੀ ਹੋਇਆ ਕਰਦੇ ਨੇ ਇਸ ਭਾਵ ਦੇ, ਜਿੱਦਾਂ ਵੱਢਣ ਵਾਲਾ ਓਨਾ ਹੀ ਖਾਣ ਵਾਲਾ, ਉਹ ਜੇ ਖਾਂਦੇ ਨੇ ਤਾਂ ਹੀ ਵੱਢਦਾ, ਜੇ ਉਹ ਖਾਵੇ ਨਾ ਤਾਂ ਕੌਣ ਵੱਢ ਕੇ ਵੇਚੇ। ਇਸੇ ਤਰ੍ਹਾਂ ਦੇ ਨਾਲ ਸ਼ਰਾਬ ਵਾਲਾ ਕਹਿੰਦਾ ਵੀ ਮੈਂ ਕਰਦਾ ਕੀ ਹਾਂ, ਮੈਂ ਤਾਂ ਇੱਕ ਸੜਿਆ ਹੋਇਆ ਪਾਣੀ ਜਿਹਨੂੰ ਡੋਲ ਦੇਣਾ ਕੋਈ ਪਸੰਦ ਨਹੀਂ ਕਰਦਾ, ਬਦਬੂ ਮਾਰਦਾ, ਉਹਨੂੰ ਅੱਗ ਤੇ ਰੱਖ ਕੇ ਡਿਸਟਿਲ ਕਰ ਲੈਂਦਾ, ਤੁਸੀਂ ਮੈਨੂੰ ਪਾਪੀ ਪਾਪੀ ਕਹੀ ਜਾਂਦੇ ਤੇ ਕਹਿੰਦੇ ਹੋ ਦਰਗਾਹ ਦੇ ਵਿੱਚੋਂ ਧੱਕੇ ਖਾਏਗਾ, ਮੈਂ ਕੀ ਕਰਤਾ, ਮੈਂ ਤਾਂ ਕੁਛ ਨਹੀਂ ਕਰਦਾ। ਪਰਮੇਸ਼ਰ ਕਹਿੰਦਾ ਪਿਆਰਿਆ ਤੈਨੂੰ ਮਨ ਸਰੀਰ ਦਿੱਤਾ ਜਿਹਦੀ ਕੋਈ ਕੀਮਤ ਨਹੀਂ ਹੈ। ਬਹੁਤ ਦੇਰ ਤੇ ਬਾਅਦ ਤੇਰੀ ਵਾਰੀ ਆਈ ਹੈ। ਕਿੰਨੀ ਰੀਝ ਦੇ ਨਾਲ ਪ੍ਰਭੂ ਨੇ ਸਰੀਰ ਰਚਿਆ, 14 ਖਰਬ ਸੈੱਲ ਨੇ, 15 ਅਰਬ ਇਕੱਲੇ ਬ੍ਰੇਨ ਵਿੱਚ ਨੇ, 72 ਕਰੋੜ 72 ਲੱਖ 72 ਹਜ਼ਾਰ 200 ਬਲੱਡ ਚੈਨਲ ਲਾਈ ਹੈ, ਕੋਈ ਲਾ ਸਕਦਾ? 5 ਦੇ ਵਿੱਚ ਵਿਟਲ ਫੋਰਸਿਸ, 5 ਪ੍ਰਾਣ, ਪ੍ਰਾਣ ਅਪਾਨ, ਉਪਾਨ ਬਿਆਨ ਸਮਾਨ, ਵੱਖਰੇ ਵੱਖਰੇ ਕੰਮ ਕਰਨ ਵਾਲੀਆਂ ਮੋਟਰਾਂ ਲਾਈਆਂ ਨੇ, ਨਨ ਸਟੋਪ ਨੇ, ਦਿਨ ਰਾਤ ਕੰਮ ਕਰਦੀਆਂ ਨੇ। 3.5 ਕਰੋੜ ਰੋਮ ਰੱਖਿਆ ਇਹਦੇ ਵਿੱਚ ਤਾਂ ਕਿ ਇਹਦੀ ਪੋਇਜ਼ਨ ਜਿਹੜੀ ਹੈ ਨਾਲ ਦੀ ਨਾਲ ਬਾਹਰ ਨਿਕਲੀ ਜਾਵੇ। 6 ਰੱਖੇ ਨੇ ਇਹਦੇ ਵਿੱਚ 3.5 ਕਰੋੜ। 25 ਪ੍ਰਕਿਰਤੀਆਂ ਨਾਲ ਬੜੀ ਕੀਮਤੀ ਅੱਖ ਤੇਰੀ ਬਣੀ ਹੈ, ਕੰਨ ਬਣੇ ਨੇ, ਰਸਨਾ ਟੇਸਟ ਵਾਲੀ ਬਣੀ ਹੈ, ਸਰੀਰ ਸਪਰਸ਼ ਵਾਲਾ ਬਣਿਆ, ਨਾਸਕਾ ਸੁਗੰਧੀ ਦੁਰਗੰਧੀ ਲੈਣ ਵਾਲੀ ਬਣੀ ਹੈ, ਕਿਤੇ ਐਵੇਂ ਬਣ ਗਿਆ ਸਰੀਰ? ਕਿੰਨੇ ਤੱਤ ਲਾਏ ਨੇ ਇਹਨੂੰ ਬਣਾਉਣ ਵਾਸਤੇ, ਕਿੰਨੀਆਂ ਸੁੰਦਰ ਚੀਜ਼ਾਂ ਇਹ ਮਿੱਟੀ ਦੇ ਵਿੱਚੋਂ ਘੜਕੇ ਦੇਤੀਆਂ। ਤੇ ਫੇਰ ਤੈਨੂੰ ਚਾਂਸ ਦਿੱਤਾ ਹੈ ਕਿ ਤੂੰ ਹੁਣ ਆਪਣੇ ਸਾਰੇ ਦੁੱਖਾਂ ਨੂੰ ਖਤਮ ਕਰ ਸਕਦਾ, ਕੇਵਲ ਕਰਮ ਉਪਾਸ਼ਨਾ ਗਿਆਨ ਵਿਗਿਆਨ ਕਿਸੇ ਮਹਾਂਪੁਰਸ਼ ਦੀ ਸੰਗਤ ਕਰਕੇ ਚੜਾਈ ਕਰ ਲੈ, ਅੰਦਰ ਖੋਜ ਲੈ। ਜਦ ਖੋਜ ਲਿਆ ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਔਰ ਤੇਰੇ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਏ। ਉਹ ਜੇ ਇਹਦਾ ਸਤਿਆਨਾਸ਼ ਕਰ ਦਿੰਦਾ ਜਿਹਦਾ ਮੁੱਲ ਹੀ ਨਹੀਂ ਹੈ ਸਰੀਰ ਦਾ, ਫਿਰ ਦੋਸ਼ੀ ਹੋਇਆ ਕਿ ਨਾ ਹੋਇਆ? ਚਾਹੇ ਉਹਦਾ ਹੀ ਹੈ, ਉਹ ਤਾਂ ਕਹਿ ਨਹੀਂ ਸਕਦਾ ਮੇਰਾ ਦਿੱਤਾ ਕਿਹਨੇ ਹੈ। ਮਾਨਸ ਜਨਮ ਪਰਮੇਸ਼ਰ ਨੇ ਦਿੱਤਾ ਸਾਨੂੰ, ਅਸੀਂ ਇਹਦੇ ਵਿੱਚ ਬੁੱਧ ਰੂਪੀ ਡਰਾਈਵਰ ਬਣ ਕੇ ਬੈਠੇ ਹੋਏ ਹਾਂ। ਅਸੀਂ ਇਹ ਖੱਡਿਆਂ ਦੇ ਵਿੱਚ ਲਿਜਾ ਕੇ ਇਸ ਵਹੀਕਲ ਨੂੰ ਤੋੜ ਦਈਏ, ਭੰਨ ਦਈਏ, ਫਿਰ ਦੋਸ਼ ਲੱਗੇਗਾ ਕਿ ਨਹੀਂ? ਇਹ ਕਹਿੰਦਾ ਮੈਂ ਤਾਂ ਨਹੀਂ ਹੈ, ਸਰੀਰ ਤਾਂ ਪਰਮੇਸ਼ਰ ਦਾ ਦਿੱਤਾ ਹੋਇਆ, ਤੇਰੇ ਨਹੀਂ ਹੱਥ ਵਿੱਚ। ਜੇ 2 ਅੱਖ ਲੈ ਲਵੇ ਤੂੰ ਪਾ ਕੇ ਦਿਖਾ ਲੈ, 2 ਅੱਖਾਂ ਲੈ ਲੈ, ਅਧਰੰਗ ਕਰ ਦੇ, ਕੈਂਸਰ ਕਰ ਦੇ, ਨੱਠਿਆ ਹੀ ਫਿਰੇਗਾ। ਸੋਇਰ ਕਰਕੇ ਦੋਸ਼ੀ ਬਣ ਜਾਂਦਾ। ਜੇ ਕਹਿੰਦਾ ਵੀ ਉਹਨੇ ਆਪਣੇ ਆਪ ਨੂੰ ਜਸਟੀਫਾਈ ਕਰ ਲਿਆ ਬੇਵਿਚਾਰ ਤੇ, ਇਵੇਂ ਕੰਮ ਹੀ ਬੰਦਾ ਹੈ, ਕਹਿੰਦਾ ਮੈਂ ਕੀ ਕਰਦਾ, ਅਸੀਂ ਕੀ ਕਰਦੇ ਹਾਂ, ਕਿਸੇ ਨੂੰ ਕੁਛ ਨਹੀਂ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਪਾਪ ਨੂੰ ਜਸਟੀਫਾਈ ਕਰ ਲੈਂਦੇ ਤੇ ਇਹ ਸਮਝਦੇ ਨੇ ਕਿ ਬਹੁਤ ਸਾਰੇ ਪਾਪ ਕਰਕੇ ਛੁਪਾ ਕੇ ਰੱਖਦੇ ਨੇ ਬਈ ਲੋਕਾਂ ਨੂੰ ਨਾ ਪਤਾ ਲੱਗ ਜਾਵੇ, ਕਿਸੇ ਨੂੰ ਇਸ ਗੱਲ ਦਾ ਦੀ ਗਿਆਤ ਨਾ ਹੋ ਜਾਵੇ। ਮਹਾਰਾਜ ਕਹਿੰਦੇ ਪਿਆਰਿਆ ਜਿਹੜੀ ਸਭ ਤੋਂ ਵੱਡੀ ਹਸਤੀ ਹੈ ਉਹ ਤੋਂ ਕਿਵੇਂ ਛੁਪਾ ਲੇਗਾ?
ਕਿਵੇਂ ਮੁਕਰੇਗਾ ਪਾਪ ਕਰਕੇ ਬੰਦਿਆ, ਰੱਬ ਤੇਰੇ ਨਾਲ ਵੱਸਦਾ। ਮੁਕਰੇਗਾ ਪਾਪ ਕਰਕੇ ਬੰਦਿਆ, ਰੱਬ ਤੇਰੇ ਨਾਲ ਵੱਸਦਾ। ਮੇਰੇ ਨਾਲ ਬਸਦਾ। ਵਾਹੀ ਰੱਬ ਤੇਰੀ ਨਾਲ ਵਸਦਾ ਪਿਆਰੇ ਰੱਬ ਤੇਰੀ ਨਾਲ ਵਸਦਾ ਤੇਰੇ ਨਾਲ ਬਸਦਾ ਮੈਂ ਉਗਰੇਗਾ ਪਾਪ ਕਰਕੇ ਬੰਦਿਆ ਮੁਕਰੇਗਾ ਪਾਪ ਕਰਕੇ ਬੰਦਿਆ ਕਿਵੇਂ ਮੁਕਰੇਗਾ ਪਾਪ ਕਰਕੇ ਬੰਦਿਆ ਕਿਵੇਂ ਮੁਕਰੇਗਾ ਪਾਪ ਕਰਕੇ ਬੰਦਿਆ
ਕਹਿੰਦੇ ਮੁਕਰ ਸਕਦੇ ਸਭ ਕੁਛ ਸੁਣਦਾ ਵੇਖਦਾ ਕਿਉਂ ਮੁੱਕਰ ਪਾਇਆ ਜਾਏ ਹੁਣ ਕਿਵੇਂ ਮੁੱਕਰੇਗਾ ਵੇਖਤ ਸੁਣਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੇ ਜੈ ਜੈ ਵੇਖੋ ਤੈ ਹਦੂਰ ਦੂਰ ਕਦੇ ਨਾ ਜਾਈ ਜਿਹੜਾ ਇੰਨਾ ਨੇੜੇ ਵਸਦਾ ਹੈ ਉਦੋਂ ਕਿਵੇਂ ਮੁੱਕਰ ਜਾਏਗਾ ਤੂੰ ਕੋਈ ਹੈ ਤੇਰੇ ਕੋਲ ਤਰੀਕਾ ਪਾਪੋ ਪਾਪ ਕਮਾਉਂਦੇ ਪਾਪੇ ਪਚੇ ਬਚਾਏ ਪਾਪ ਕਰਦੇ ਨੇ ਉਹਦਾ ਨਤੀਜਾ ਦੁੱਖ ਰੂਪ ਦੇ ਵਿੱਚ ਸਰੀਰ ਨੂੰ ਭੋਗਣਾ ਪੈਂਦਾ ਤੇ ਉਹਦੇ ਵਿੱਚ ਪਚ ਕੇ ਪਚਾ ਜਾਂਦਾ ਖਤਮ ਹੋ ਜਾਂਦਾ ਖੁਸ਼ੀ ਨਹੀਂ ਆਇਆ ਕਰਦੀ ਪਾਪ ਕਰਨ ਵਾਲੇ ਨੂੰ ਕਦੇ ਬੰਦਗੀ ਕਰਨ ਵਾਲੇ ਨੂੰ ਕੁਛ ਨਾ ਹੋਵੇ ਭੁੱਖਾ ਹੋਵੇ ਛਾਲਾ ਹੀ ਮਾਰਦਾ ਫਿਰਦਾ ਆਨੰਦ ਹੈ ਝੂਮਦਾ ਸੋ ਪ੍ਰਭ ਨਦਰ ਨਾ ਆਵੇ ਜਿਹੜਾ ਤੇਰੇ ਨਾਲ ਰਹਿੰਦਾ ਉਹ ਤੇਰੇ ਨੂੰ ਨਿਗਾਹ ਚ ਨਹੀਂ ਆਉਂਦਾ ਕਾਰਨ ਕੀ ਹੈ ਕਹਿੰਦੇ ਮਨਮੁਖ ਬੂਝ ਨਾ ਪਾਏ ਮਨਮੁਖ ਮਨ ਦੇ ਪਿੱਛੇ ਲੱਗਣ ਵਾਲਾ ਨਹੀਂ ਬੁੱਝਦਾ ਇਸ ਗੱਲ ਗੁਰੂ ਹਾਕਾ ਮਾਰਦੇ ਨੇ ਫਰੀਦਾ ਕੋ ਕਹਿੰਦੇ ਆ ਚਾ ਕਹਿੰਦੇ ਆ ਮੱਤੀ ਦੇਂਦੇ ਆ ਨਿਤ ਚਾਰੇ ਵੇਦ ਛੇਈ ਸ਼ਸਤਰ ਸਤਾਈ ਸਿਮਰਤੀਆਂ ਉਪਨਿਸ਼ਦਾਂ ਕੁਰਾਨ ਸ਼ਰੀਫ ਤਰੇਤ ਅੰਜੀਲ ਜੰਬੂਰ ਬਾਈਬਲ ਗੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੇਅੰਤ ਸਾਧੂ ਮਹਾਤਮਾ ਬਾਜਾ ਮਾਰਦੇ ਪਰ ਮਨਮੁਖਤਾ ਇੰਨੀ ਹਿਰਦੇ ਚ ਵਸ ਗਈ ਵੀ ਕੀ ਕਰਿਆ ਜਾਵੇ ਉਹਦਾ ਚਿੱਤ ਨਹੀਂ ਫਿਰਦਾ ਜੋ ਸ਼ੈਤਾਨ ਬਜਾਇਆ ਸਿੱਕਿਤ ਫੇਰੇ ਚਿੱਤ ਨਹੀਂ ਉਹ ਸੁਣਦਾ ਨਾ ਉਹ ਗੱਲ ਮੰਨਦਾ ਪਾਪ ਦੇ ਵਿੱਚ ਮਸਤ ਹੋਇਆ ਹੋਇਆ ਸੋ ਪ੍ਰਭ ਨਦਰ ਨਾ ਆਵੇ ਮਨਮੁਖ ਬੂਝ ਨਾ ਪਾਏ ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਗੁਰਮੁਖ ਦੀ ਗੁਰੂ ਦੀ ਸੰਗਤ ਦੇ ਵਿੱਚ ਇਹ ਚੀਜ਼ ਪ੍ਰਾਪਤ ਹੋ ਜਾਇਆ ਕਰਦੀ ਸੋ ਪਾਪ ਨੂੰ ਕੋਈ ਵੀ ਦੁਨੀਆਂ ਦੇ ਵਿੱਚ ਬੰਦਾ ਨਹੀਂ ਕਹਿੰਦਾ ਵੀ ਚੰਗੀ ਚੀਜ਼ ਹੈ ਪੁੰਨ ਨੂੰ ਸਾਰੇ ਚੰਗਾ ਨੇਕੀ ਨੂੰ ਸੇਵਾ ਨੂੰ ਸਾਰਾ ਸਾਰੇ ਕਹਿੰਦੇ ਨੇ ਖੁਸ਼ ਹੋ ਜਾਂਦੇ ਨੇ ਜਿਹਦੀ ਸੇਵਾ ਹੋ ਜਾਵੇ ਜਿਹਦੀ ਮਦਦ ਕਰ ਦੋ ਉਹ ਖੁਸ਼ ਹੋ ਜਾਂਦਾ ਕਦੇ ਪਾਪ ਕਰਨ ਨਾਲ ਵੀ ਖੁਸ਼ ਹੁੰਦਾ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ ਜਿਹੜਾ ਪਾਪ ਦੇ ਵਿੱਚ ਪ੍ਰਵਿਰਤ ਹੋ ਗਿਆ ਉਹਨੂੰ ਪਿਆਰਾ ਲੱਗਦਾ ਰੀਜ਼ਨ ਦਿੰਦਾ ਲੇਕਿਨ ਅੰਦਰਲੀ ਆਵਾਜ਼ ਸ਼ੁੱਧ ਜਿਹੜੀ ਹੈ ਉਹਨੂੰ ਕਿਵੇਂ ਦੂਰ ਕਰੇਗਾ ਨਕਲੀ ਇਹਦੇ ਅੰਦਰ ਆਵਾਜ਼ ਪੈਦਾ ਹੋ ਗਈ ਪਾਪਾਂ ਦੇ ਨਾਲ ਭਰੀ ਹੋਈ ਉਹ ਉਤੋਂ ਉਤੋਂ ਇਹਦਾ ਮਨ ਲਵਾਉਂਦੀ ਹੈ ਵੀ ਕੀ ਹੋ ਗਿਆ ਕੁਛ ਨਹੀਂ ਹੈ ਸਾਰਾ ਲੋਕ ਇਹ ਕਰਦੇ ਨੇ ਸਭ ਨਰਕਾਂ ਨੂੰ ਜਾਣਗੇ ਮਹਿਜੋ ਕੋਈ ਨੀ ਬਈ ਸਾਰੇ ਹੀ ਜਾਣਗੇ ਸਾਰੇ ਹੀ ਨਰਕਾਂ ਨੂੰ ਚਲੇ ਜਾਣਗੇ ਇਹਨੂੰ ਕਰ ਠੀਕ ਉਸ ਵੇਲੇ ਜਸਟੀਫਾਈ ਕਰ ਲੈਂਦਾ ਪਿਆਰਾ ਲੱਗਦਾ ਪਾਪ ਉਸ ਨੂੰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪੇ ਲੱਦੇ ਪਾਪ ਸਾਰਾ ਪਰ ਹਰ ਪਾਪ ਪਛਾਣਾ ਆਪ ਜੇ ਪਾਪ ਨੂੰ ਛੱਡ ਦੇਵੇ ਤੇ ਆਪਣੇ ਆਪ ਦੀ ਪਛਾਣ ਕਰ ਲਵੇ ਮੈਂ ਕੌਣ ਆ ਮਹਾਰਾਜ ਕਹਿੰਦੇ ਫੇਰ ਉਹ ਪਾਪਾਂ ਤੋਂ ਉੱਪਰ ਲੰਘ ਜਾਂਦਾ ਉਹਨੂੰ ਲੇਪ ਨਹੀਂ ਰਹਿੰਦਾ ਨਾ ਤਿਸ ਸੋਗ ਵਿਯੋਗ ਸੰਤਾਪ ਪਾਪ ਦਾ ਫਲ ਕੀ ਹੁੰਦਾ ਦਰਗਾਹ ਦੇ ਵਿੱਚ ਜਾ ਕੇ ਕਿੰਨੇ ਦੁੱਖ ਭੋਗਣੇ ਪੈਂਦੇ ਨੇ ਪਾਪਾਂ ਦਾ ਜਦ ਹਿਸਾਬ ਕਿਤਾਬ ਹੁੰਦਾ ਹੈ ਤੇ ਐਸਾ ਮਹਾਰਾਜ ਜੀ ਫਰਮਾਨ ਕਰਦੇ ਨੇ ਪੜੋ ਪਿਆਰ ਨਾਲ
ਜਿੰਦੇ ਰੋਵੇਗੀ ਤੇ ਰੋ ਰੋ ਪਛੋਤਾਵੇਗੀ ਫਿਰ ਤੇਰਾ ਕੋਈ ਨਾ ਬਣੇ ਰੋਵੇਗੀ ਤੇ ਰੋ ਰੋ ਪਛੋਤਾਵੇਗੀ ਫਿਰ ਤੇਰਾ ਕੋਈ ਨਾ ਬਣੇ
ਕਰਮੀ ਆਪੋ ਆਪਣੀ ਆਪੇ ਪਛਤਾਣੀ
ਆਪੋ ਆਪਣੀ 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 ਆਪੇ ਪਛਤਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਦਰਾ ਇਲ ਬਰੇਸਤਾ ਉਮਰੇਸਤਾ ਉਮਰੇਸਤਾ ਦਿਲ ਪੀੜੇ ਕਾਣੀ ਅਦਰਾ ਇਲ ਬਰੇਸਤਾ ਦਿਲ ਪੀੜੇ ਕਾਣੀ ਪੀਣਾ ਪੁੱਗ ਪੁੱਗ ਜੇ ਕੋਈ ਪਦ ਪਰ ਪਹੁੰਚਦਾ ਹੋਇਆ ਪੀਣਾ ਪੁੱਗ ਪੁੱਗ ਕੈ ਕੋਈ ਪਦ ਪਰ ਪਹੁੰਚਦਾ ਵੱਡਾ ਹੋਆ ਦੁਨੀਦਾਰ ਕਰ ਸੰਗਲ ਕਰ ਚਲਾਇਆ ਸੁਨੀਦਾਰ ਗਲ ਸੰਗਲ ਕਰ ਚਲਾਇਆ ਕਰਨੀ ਉਹ ਕੀਰਤ ਬਾਣੀ ਹੈ ਮੈਂ ਦੇਖਾ ਗਲ ਸਮਝਾਇਆ ਉਹ ਸਾਉਣ ਉਹਦੀ ਪਾਦਰੀ ਉਹ ਪਾਦਰੀ ਉਹ ਪਾਦਰੀ ਹੁਣ ਸੁਣਿਆ ਕਿਆ ਰਵਾਇਆ ਉਹ ਪਾਉਣ ਉਹਦੀ ਪਾਦਰੀ ਹੁਣ ਸੁਣਿਆ ਕਿਆ ਰਵਾਇਆ ਮਨ ਅੰਦੇ ਜਨਮ ਗਵਾਇਆ ਮਨ ਅੰਦੇ ਜਨਮ ਗਵਾਇਆ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਮਥਣ ਵਧਾਣੀਆਂ ਤਿਉ ਮਥੈ ਧਰਮ ਰਾਏ ਨਾਨਕ ਮਥਣ ਵਧਾਣੀਆਂ ਤਿਉ ਮਥੈ ਧਰਮ ਰਾਏ
ਪਿਆਰਾ ਲੱਗਿਆ ਪਾਪ ਉਸ ਵੇਲੇ ਨਹੀਂ ਸੀ ਪਤਾ ਕਿ ਜ਼ਹਿਰ ਦੀ ਗੋਲੀ ਖਾ ਕੇ ਮਰਨਾ ਪੈ ਜਾਣ ਕੈਪਸੂਲ ਹੈ ਉੱਪਰ ਬੜਾ ਪਿਆਰਾ ਲੱਗਦਾ ਪਾਪ ਕਰਨ ਵਾਲੇ ਨੂੰ ਵਰਜੋ ਨਹੀਂ ਵਰਜਣ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਔਖਾ ਹੋ ਜਾਂਦਾ ਲੇਖਾ ਦੇਣਾ ਡਰ ਲਏ ਲੇਖਾ ਪੀੜ ਸੁੱਟ ਹੈ ਨਾਨਕਾ ਜਿਉਂ ਤੇਲ ਸੋ ਲੇਕਿਨ ਪਿਆਰਾ ਲੱਗਦਾ ਪਾਪ ਦੇ ਵਿੱਚ ਪਿਆ ਹੋਇਆ ਬੰਦਾ ਨਹੀਂ ਰੁਕਦਾ ਉਹ ਚੀਜ਼ ਐਸੀ ਹੁੰਦੀ ਹੈ ਰਿਸ਼ਵਤ ਲੈਣ ਵਾਲਾ ਹਜ਼ਾਰਾਂ ਲੱਖਾਂ ਰੁਪਏ ਦੀ ਰਿਸ਼ਵਤ ਲੈ ਕੇ ਸੋਚ ਰਿਹਾ ਕਿ ਮੈਂ ਬੜੀ ਬੜੀ ਜਾਇਦਾਦ ਬਣਾ ਲਾਂਗਾ ਬੱਚਿਆਂ ਵਾਸਤੇ ਕਰਾਂਗਾ ਮੈਂ ਆਹ ਸੁੱਖ ਪਾਵਾਂਗਾ ਕੋਈ ਦੇਖਿਆ ਸੁਖੀ ਮਹਾਰਾਜ ਕਹਿੰਦੇ ਪਿਆਰਿਓ ਸੁਖੀ ਨਹੀਂ ਕੋਈ ਹੋਇਆ ਕਰਦਾ ਬਹੁਤ ਔਖੀ ਬਾਤ ਹੈ ਸੁੱਖ ਦੀ ਖੇਡ ਜਿਹੜੀ ਹੈ
ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਨਾਨਕ ਦੁਖੀਆ
ਪ੍ਰਾਪਤੀਆਂ ਦੇ ਨਾਲ ਮਹਾਰਾਜ ਕਹਿੰਦੇ ਸੰਸਾਰ ਦਾਨ ਦੇ ਅੰਦਰ ਰਵਾਇਆ ਕੀ ਘਾਟਾ ਸੀ ਉਹਦੇ ਲੋਕ ਦੇ ਅੰਦਰ ਕਈ ਵਾਰੀ ਮੈਂ ਦੱਸਿਆ ਕਿ ਇੱਥੇ ਦੇ ਬਾਦਸ਼ਾਹ ਨਾਲੋਂ ਇੰਦਰ ਨੂੰ 10 ਅਰਬ ਗੁਣਾ ਜ਼ਿਆਦਾ ਸੁੱਖ ਹੈ ਥੋੜੀ ਜਿਹੀ ਬਾਤ ਨਹੀਂ 10 ਅਰਬ ਗੁਣਾ ਸੁੱਖ ਹੋ ਜਾਣਾ ਲੇਕਿਨ ਮਨ ਤਾਂ ਸ਼ਾਂਤ ਨਾ ਹੋਇਆ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲਵਾਣਾ ਸਹਿ ਸਰੀਰ ਚੇਨ ਭਗੂਏ ਤਾਂ ਮਨ ਪਛੋਤਾਣਾ ਪਛਤਾਇਆ ਉਸ ਵੇਲੇ ਕਿਉਂ ਸੁੱਖ ਹੋਰ ਥਾਂ ਤੇ ਪਾਲਦਾ ਸੀ। ਮਹਾਰਾਜ ਕਹਿੰਦੇ ਸੁੱਖ ਦੀ ਜੋ ਥਾਂ ਹੈ ਜੇ ਉੱਥੇ ਨਹੀਂ ਜਾਂਦੇ ਸੁੱਖ ਨਹੀਂ ਮਿਲਿਆ ਕਰਦਾ। ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਸਾਰੀ। ਨਾਮ ਨੂੰ ਭੁੱਲ ਕੇ ਕਹਿੰਦਾ ਮੈਂ ਸੁਖੀ ਹਾਂ, ਰੁੱਖੀ ਰੋਟੀ ਖਾ ਲਈ, ਨਹੀਂ ਮਾੜੇ ਕੰਮਾਂ ਚ ਪਏ, ਨਹੀਂ ਰਿਸ਼ਵਤਾਂ ਲਈਆਂ, ਨਹੀਂ ਧੋਖੇ ਦਿੱਤੇ। ਦੁਨੀਆਂ ਦੇ ਅੰਦਰ ਬਹੁਤ ਚੰਗੀ ਚੀਜ਼ ਲੱਗਦੀ ਆ, ਇਹ ਕੰਪੀਟੀਸ਼ਨ ਹੈ, ਮੈਂ ਪਿੱਛੇ ਰਹਿ ਗਿਆ, ਅੱਗਾ ਭੁੱਲ ਗਿਆ। ਜਿਹੜਾ ਨਿਗਾਹ ਹੈ ਕੁੱਤੇ ਵਾਲੀ ਨਿਗਾਹ ਹੈ, ਕੁੱਤੇ ਦੇ ਇੱਟ ਮਾਰੋ ਇੱਟ ਵੱਲ ਨਿਗਾਹ। ਮਹਾਰਾਜ ਕਹਿੰਦੇ ਸ਼ੇਰ ਦ੍ਰਿਸ਼ਟੀ ਰੱਖੋ, ਇੱਟ ਜਿਹਨੇ ਮਾਰੀ ਹੈ ਉਹਨੂੰ ਸ਼ੇਰ ਪੈਂਦਾ। ਗੋਲੀ ਚਲਾਤੀ, ਮਿਸ ਹੋ ਗਈ, ਖੜਕਾ ਹੋਇਆ, ਸ਼ੇਰ ਉੱਥੇ ਪਊਗਾ, ਜਾ ਕੇ ਮਚਾਣ ਨੂੰ ਫੜ ਲੈਂਦਾ। ਨੀਵੀਂ ਉਹ 20 ਫੁੱਟ ਤਾਈ ਰਾਮ ਨਾਲੇ ਛਾਲ ਮਾਰਦਾ ਰੁਚੀ। ਸੋ ਨਿਗਾਹ ਨਹੀਂ ਹੈ। ਮਹਾਰਾਜ ਕਹਿੰਦੇ ਅੱਗੇ ਦੀ ਨਿਗਾਹ ਰੱਖ, ਦੇਰ ਲੰਮੀ ਨਜ਼ਰ ਨਿਹਾਲੀ ਹੈ, ਨਜ਼ਰ ਕਰ ਵੀ ਦੂਰ ਦੇਖ ਵੀ ਇਹਦਾ ਰਿਜ਼ਲਟ ਕੀ ਹੋਏਗਾ। ਹੁਣ ਦੀ ਤਾਂ ਸੁਖੀ ਆ, ਜਗ ਮਿੱਠਾ, ਅਗਲਾ ਕੰਨ ਡਿੱਠਾ, ਤੇਰੇ ਕਹੇ ਤੇ ਤਾਂ ਬਦਲ ਨਹੀਂ ਜਾਣਾ, ਇਹ ਤਾਂ ਔਖਾ ਹੋਇਆ ਕਰ। ਇੱਕ ਕੋਈ ਮਹਾਰਾਜ ਜੀ ਦੱਸਿਆ ਕਰਦੇ ਸੀ ਕਿ ਕੋਈ ਆਫੀਸਰ ਸੀ, ਉਹਦੇ ਕੋਲ ਕੋਈ ਮੁਕੱਦਮਾ ਸੀ, ਫੈਸਲਾ ਕਰ ਰਿਹਾ ਸੀ। ਜਿਹੜਾ ਬੰਦਾ ਬੇਕਸੂਰ ਸੀ ਉਹਦੇ ਸਿਰ ਤੇ ਕਸੂਰ ਮੜ ਕੇ ਉਹਨੂੰ ਫਾਂਸੀ ਦਵਾਉਣੀ ਚਾਹੁੰਦਾ ਸੀ, ਉਹ ਵਾਹਿਗੁਰੂ ਦੇ ਕੋਲ ਅਰਦਾਸਾਂ ਕਰਦਾ ਸੀ, ਹੇ ਪ੍ਰਭੂ ਤੂੰ ਕਿਰਪਾ ਕਰ, ਮੇਰਾ ਕਸੂਰ ਨਹੀਂ ਹੈ। ਅਖੀਰ ਉਹਦੀ ਅਰਦਾਸ ਦਰਗਾਹ ਚ ਸੁਣੀ ਗਈ। ਪਰਮੇਸ਼ਰ ਨੇ ਆਪਣਾ ਜੋ ਨਿਯਮ ਸੀ ਵਰਤ ਰਿਹਾ, ਉਹਦੇ ਉੱਤੋਂ ਪਰਦਾ ਚੱਕ ਦਿੱਤਾ। ਕੀ ਦੇਖਦਾ ਮੈਜਿਸਟ੍ਰੇਟ ਜਿਹੜਾ ਹੈ ਆਫੀਸਰ, ਕਿ ਮੈਂ ਲਿਖ ਰਿਹਾ, ਕਲਮ ਮੇਰੀ ਲਿਖ ਰਹੀ ਹੈ ਕਿ ਇਹਨੂੰ ਹੈਂਗ ਕਰ ਦਿੱਤਾ ਜਾਵੇ, ਡੈਥ ਪੈਨਲਟੀ ਦੇ ਰਿਹਾ। ਲੇਕਿਨ ਸਾਹਮਣੇ ਬੰਦਾ ਖੜਾ ਹੈ, ਕਲਮ ਰੋਕੀ ਉੱਥੇ, ਕਹਿਣ ਲੱਗਿਆ ਤੂੰ ਕੌਣ ਹੈ, ਕਿੱਥੋਂ ਆ ਗਿਆ, ਕਿੱਥੇ ਲੁਕਿਆ ਹੋਇਆ ਸੀ? ਕਹਿੰਦਾ ਮੈਂ ਲੁਕਣਾ ਲੱਗਣਾ ਕਿੱਥੇ ਹੈ, ਮੈਂ ਤੇਰੇ ਨਾਲ ਰਹਿਣਾ ਹਰ ਵਕਤ, ਇੱਕ ਸੈਕਿੰਡ ਵਾਸਤੇ ਵੀ ਨਹੀਂ ਮੈਂ ਕਦੇ ਲੁਕਦਾ। ਕਹਿੰਦਾ ਤੈਨੂੰ ਦੇਖਿਆ ਤਾਂ ਹੈ ਨਹੀਂ, ਕਹਿੰਦਾ ਅੱਜ ਦੇਖ ਲੈ। ਕਹਿੰਦਾ ਤੇਰਾ ਨਾਂ ਕੀ ਹੈ? ਕਹਿੰਦਾ ਮੇਰਾ ਨਾਂ ਕੋਈ ਵੀ ਨਹੀਂ, ਤੁਸੀਂ ਧਰਿਆ ਹੋਇਆ ਸੀਕਰੇਟ ਫੋਟੋਗ੍ਰਾਫਰ ਚਿੱਤਰ ਗੁਪਤ ਕਹਿੰਦੇ, ਮੈਂ ਤੇਰੇ ਕਿਰਦਾਰ ਨੂੰ ਰਿਕਾਰਡ ਕਰਦਾ ਫਿਲਮ ਦੇ ਅੰਦਰ, ਜਦ ਤੂੰ ਸੰਸਾਰ ਤੋਂ ਚਲਿਆ ਜਾਵੇਗਾ ਅੱਗੇ ਐ ਨਾ ਸਮਝ ਵੀ ਕੋਈ ਚੀਜ਼ ਨਹੀਂ ਹੈ, ਅੱਗੇ ਬਹੁਤ ਕੁਛ ਹੈ, ਉੱਥੇ ਤੇਰੇ ਕੀਤੇ ਹੋਏ ਕੰਮਾਂ ਦਾ ਲੇਖਾ ਲੀਜੈ, ਇਹੋ ਜਿਹਾ ਲੇਖਾ ਲੈਣਗੇ ਜਿਹਾ ਜਿਹਾ ਤਿਲ ਜਿਉਂ ਪੀੜੀ, ਜਿਵੇਂ ਤਿਲ ਪੀੜ ਦਿੱਤੇ ਜਾਂਦੇ ਨੇ, ਦਰ ਲਏ ਲੇਖਾ ਪੀੜ ਸੁੱਟੈ ਨਾਨਕਾ ਜਿਉਂ ਤੇਲ। ਕੱਲੀ ਕੱਲੀ ਗੱਲ ਦਾ ਤੇ ਜਵਾਬ ਮੰਗਿਆ ਜਾਏਗਾ, ਨਾਨਕਾ ਖੇਰੇ ਮਨਾ, ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਹੀ, ਤਲਵਾਂ ਪੌਸਣ ਆਕੀਆਂ ਬਾਕੀ ਜਿਨਾ ਰਹੀ, ਅਦਰਾਈ ਫਰੇਸ਼ਤਾ ਹੋਸੀ ਆਏ ਤੇ। ਇਹੋ ਜਿਹਾ ਲੇਖਾ ਹੋਏਗਾ ਕਿ ਦੇਣਾ ਹੀ ਔਖਾ ਹੋ ਜਾਏਗਾ, ਕੋਈ ਜਵਾਬ ਨਹੀਂ ਆਉਣਾ।
ਜਦੋਂ ਕੱਟ ਕੇ ਬਈ ਲੇਖਾ ਮੰਗਿਆ, ਫਿਰ ਕੀ ਜਵਾਬ ਦੇਵੇਗਾ, ਕੱਟ ਕੇ ਬਈ ਲੇਖਾ ਮੰਗਿਆ, ਫਿਰ ਕੀ ਜਵਾਬ ਦੇਵੇਗਾ।
ਜਵਾਬ ਕੋਈ? ਕਹਿੰਦਾ ਮੈਂ ਕੀ ਕਰਿਆ, ਮੈਂ ਤਾਂ ਕੋਈ ਗਲਤ ਗੱਲ ਨਹੀਂ ਕਰੀ, ਫਟਾਫਟ ਪੜ੍ਹਨਾ ਸ਼ੁਰੂ ਕਰ। ਕਹਿੰਦਾ ਕਾਲੀ ਕਾਪੀ ਤੇਰੀ ਭਰੀ ਪਈ ਹੈ ਸਾਰੀ, ਮੈਂ ਤੇਰੇ ਅੰਦਰ ਬੈਠਾ ਹਰ ਵਕਤ, ਮੈਨੂੰ ਤੇਰਾ ਪਹਿਰਾ ਪਹਿਰੇਦਾਰ ਅਕਾਲ ਪੁਰਖ ਨੇ ਥਾਪਿਆ ਹੋਇਆ, ਸੂਖਸ਼ਮ ਸ਼ਕਤੀਆਂ, ਮੈਂ ਤੇਰਾ ਸਾਰਾ ਰਿਕਾਰਡ ਲੈ ਰਿਹਾ, ਰਿਕਾਰਡ ਕਰ ਰਿਹਾ। ਤੈਂ 1150 ਹੁਣ ਥਈ ਐਸੇ ਉਗਰ ਪਾਪ ਕਰੇ ਨੇ ਜਿਹਦਾ ਤੇਰੇ ਕੋਲ ਕੋਈ ਜਵਾਬ ਨਹੀਂ ਹੋਣਾ, ਤੈਨੂੰ ਮੈਂ ਝਾਕੀ ਦਿਖਾਵਾਂ। ਮੇਜ ਅੱਖਾਂ ਕੀ ਦੇਖਦਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥਾ ਤਾ ਤਪ ਤਾਂ ਥੰਮ ਗਲ ਨਾਲ ਲੱਗੇ ਹੋਏ ਨੇ ਦਿਖਾਈ ਜਾਂਦਾ ਵੀ ਆਹ ਤੇਰੇ ਪਾਪ ਦਾ ਆਹ ਫਲ ਹੈ ਇਹ ਪਾਪ ਦਾ ਆਹ ਫਲ ਹੈ ਕੰਬ ਗਿਆ ਉਸ ਵੇਲੇ ਕਹਿਣ ਲੱਗਿਆ ਬੜੀ ਭਿਆਨਕ ਸਜਾਵਾਂ ਨੇ ਕਹਿੰਦੇ ਤੂੰ ਇੱਥੇ ਸਜ਼ਾ ਦੇਈ ਜਾਂਦਾ ਤੈਨੂੰ ਪਤਾ ਨਹੀਂ ਵੀ ਤੇਰੇ ਸਿਰ ਤੇ ਵੀ ਕੋਈ ਜਵਾਬ ਲੈਣ ਵਾਲਾ ਬੈਠਾ ਜਦ ਜਵਾਬ ਦੇਵੇਗਾ ਫਿਰ ਰੋਏਗਾ ਫਿਰ ਨਹੀਂ ਕੁਛ ਬਣਿਆ ਕਰਦਾ ਕਹਿੰਦਾ ਕੋਈ ਤਰੀਕਾ ਕਹਿੰਦੇ ਤਰੀਕਾ ਹੈ ਜੇ ਤੂੰ ਕਰਨਾ ਚਾਹੁੰਦਾ ਤਾਂ ਮੈਂ ਦੱਸ ਦਿੰਦਾ ਪਹਿਲਾਂ ਤਾਂ ਇਹ ਜਿਹੜਾ ਗਲਤ ਫੈਸਲਾ ਕਰਦਾ ਇਹਨੂੰ ਕੱਟ ਦੇ ਦੂਸਰਾ ਇਹ ਹੈ ਕਿ ਜੋ ਪਾਪ ਦੀ ਕਮਾਈ ਤੈਂ ਕੀਤੀ ਹੈ ਉਹਨੂੰ ਵੰਡ ਦੇ ਉਹਨਾਂ ਨੂੰ ਮੋੜ ਦੇ ਜਿਹਨਾਂ ਤੋਂ ਲਈ ਹੈ ਜਿਹਨਾਂ ਦਾ ਨਹੀਂ ਪਤਾ ਉਹ ਤੂੰ ਪਰਮੇਸ਼ੁਰ ਦੇ ਨਿਮਿੱਤ ਦੇ ਦੇ ਸੋਚਣ ਲੱਗ ਗਿਆ ਉਹਨੇ ਦੂਜੀ ਡਾਇਰੀ ਕੱਢੀ ਉਹਦੇ ਲਿਖਣ ਲੱਗ ਗਿਆ ਕਹਿੰਦਾ ਇਹ ਕੀ ਲਿਖਦੇ ਆ ਕਹਿਣ ਲੱਗਿਆ ਕਿ ਮੈਂ ਤੇਰੇ ਮਨ ਦੇ ਵਿੱਚ ਖਿਆਲ ਆ ਰਹੇ ਨੇ ਚੰਗੇ ਉਹ ਚੰਗੇ ਖਿਆਲਾਂ ਨੂੰ ਲਿਖਦੇ ਆ ਕਲਯੁਗ ਦੇ ਅੰਦਰ ਕਨਸੈਸ਼ਨ ਹੈ ਕਿ ਪਾਪ ਚਿਤਵਦਾ ਹੈ ਆਦਮੀ ਵੇਟ ਕਰਦੇ ਨੇ ਲਿਖਣ ਵਾਲੇ ਵੀ ਸ਼ਾਇਦ ਇਹਦਾ ਮਨ ਠੀਕ ਹੋ ਜਾਵੇ ਕਿਉਂਕਿ ਪਾਪਾਂ ਦਾ ਯੁੱਗ ਚੱਲ ਰਿਹਾ ਉਸ ਵੇਲੇ ਲਿਖਿਆ ਜਾਂਦਾ ਜਿਸ ਵਕਤ ਪਾਪ ਕਰ ਲੈਂਦਾ ਪੁੰਨ ਜਿਹੜਾ ਹੈ ਜਦੋਂ ਸੋਚਣਾ ਸ਼ੁਰੂ ਕਰਦਾ ਉਸ ਵੇਲੇ ਤਾਂ ਲਿਖਣਾ ਸ਼ੁਰੂ ਹੋ ਜਾਂਦਾ ਸੋ ਗੱਲ ਸਮਝ ਚ ਆ ਗਈ ਕਹਿਣ ਲੱਗਿਆ ਮੁੜਾ ਮੈਂ ਮਾੜਾ ਕੰਮ ਕਰਿਆ ਮੈਂ ਛੁੱਟ ਸਕਦਾ ਕਹਿੰਦੇ ਹਾਂ ਕਿਸੇ ਪੂਰਨ ਮਹਾਂਪੁਰਸ਼ ਦੀ ਸੰਗਤ ਚ ਜਾ ਉਥੋਂ ਨਾਮ ਦੀ ਦਾਤ ਲੈ ਨਾਮ ਨੇ ਕਰੋੜਾਂ ਪਾਪਾਂ ਨੂੰ ਕੱਟ ਦੇਣਾ ਇੱਕੋ ਹੀ ਤਰੀਕਾ ਹੈ ਪਾਪਾਂ ਨੂੰ ਕੱਟਣ ਦਾ ਉਹ ਹੈ ਪਰਮੇਸ਼ੁਰ ਦਾ ਨਾਮ ਮੰਨੇ ਨਾਉ ਸਹੀ ਜਿਣ ਜਾਏ ਔਰੀ ਕਰਮ ਨਾ ਲੇਖੇ ਲੈ ਮਹਾਰਾਜ ਕਹਿੰਦੇ ਪ੍ਰਕਿਰਤਕ ਦੁਨੀਆਂ ਦੁਖੀ ਹੈ ਵੱਡੇ ਵੱਡੇ ਬਾਦਸ਼ਾਹ ਵੱਡੇ ਵੱਡੇ ਦੇਵਤੇ ਜਿਨ੍ਹਾਂ ਦੇ ਕੋਲ ਸੁੱਖਾਂ ਦੀ ਕੋਈ ਗਿਣਤੀ ਨਹੀਂ ਉਹ ਵੀ ਰੋਂਦੇ ਨੇ ਤੇ ਜਿੱਤਦੇ ਕਿਹੜੇ ਨੇ ਕਹਿੰਦੇ ਜਿੱਤਦੇ ਉਹ ਨੇ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਨਾਮ ਦੀ ਸੋਝੀ ਪੈ ਗਈ ਉਹਨਾਂ ਨੇ ਆਪਣਾ ਇਲਾਜ ਕਰ ਲਿਆ ਚਾਹੇ ਉਮਰ ਲੰਘ ਗਈ ਵੱਡੀ ਚਾਹੇ ਛੋਟੀ ਲੰਘ ਗਈ ਇਸ ਗੱਲ ਦਾ ਸਵਾਲ ਨਹੀਂ ਹੁੰਦਾ ਫਰੀਦਾ ਕਾਲੀ ਧੌਣੀ ਸਾਹਿਬ ਸਦਾ ਹੈ ਜੇ ਕੋ ਚਿੱਤ ਰੇ ਆਪਣਾ ਲਾਇਆ ਪਿਰਮ ਨਾ ਲੱਗੇ ਜੇ ਲੋਚੈ ਸਭ ਕੋਈ ਪਿਰਮ ਪਿਆਲਾ ਖਤਮ ਕਰ ਜੈ ਭਾਵੇ ਤੈਨੂੰ ਜਦੋਂ ਮੋੜ ਪੈ ਗਿਆ ਇਧਰਲੇ ਪਾਸੇ ਨੂੰ ਉਹ ਪਾਪਾਂ ਦਾ ਬੋਝ ਹਲਕਾ ਹੋ ਜਾਂਦਾ ਅਜੇ ਮੈਨੂੰ ਇੱਕ ਟੈਲੀਫੋਨ ਆ ਰਿਹਾ ਸੀ ਵੀ ਸਾਡੇ ਪਾਪਾਂ ਦਾ ਕੀ ਇਲਾਜ ਉਹ ਤੁਹਾਡੀਆਂ ਫਿਲਮਾਂ ਅਸੀਂ ਦੇਖ ਲਈਆਂ ਅਸੀਂ ਤਾਂ ਬੜੀਆਂ ਗਲਤੀਆਂ ਕਰ ਦਿੱਤੀਆਂ ਵੀ ਕੋਈ ਇਲਾਜ ਵੀ ਹੈ ਸਾਨੂੰ ਜੇ ਅਸੀਂ ਛੁੱਟ ਜਾਈਏ ਮੈਂ ਕਿਹਾ ਦੇਖੋ ਵਾਹਿਗੁਰੂ ਜੀ ਜਿਹੜੇ ਨੇ ਉਹਦੇ ਬਾਰੇ ਗੁਰੂ ਨਾਨਕ ਨੇ ਗੁਰੂ ਪੰਜਵੇਂ ਪਾਤਸ਼ਾਹ ਨੇ ਲਿਖਿਆ ਕਿ ਸਦਾ 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 ਦਿਆਲ ਤਿੰਨ ਵਾਰੀ ਕਿਹਾ ਬਈ ਉਹ ਕਦੇ ਵੀ ਕਰੋਪ ਨਹੀਂ ਹੁੰਦਾ ਦਿਆਲ ਰਹਿੰਦਾ ਕਰੋਪ ਕੀ ਹੁੰਦਾ ਫਿਰ ਸਾਨੂੰ ਸਜ਼ਾ ਕੀ ਮਿਲਦੀ ਹੈ ਉਹ ਕਰਮਾਂ ਦੀ ਸਜ਼ਾ ਮਿਲਦੀ ਹੈ ਰੱਬ ਨਹੀਂ ਦਿੰਦਾ ਕਿਸੇ ਨੂੰ ਵੀ ਸਜ਼ਾ ਹਾਂ ਰੱਬ ਪਿਆਰ ਕਰਦਾ ਉਹਦੇ ਪਿਆਰ ਦੇ ਵਿੱਚ ਸ਼ਕਤੀ ਹੈ ਕਿ ਉਹ ਪਾਪਾਂ ਦਾ ਨਾਸ਼ ਕਰਕੇ ਬਚਾ ਲੈਂਦਾ ਜੀਵ ਨੂੰ ਉਹਦਾ ਸਾਡਾ ਰਿਸ਼ਤਾ ਮਾਂ ਤੇ ਪਿਓ ਵਾਲਾ ਹੈ ਮਾਤਾ ਪਿਤਾ ਦਾ ਜਿਵੇਂ ਪੁੱਤਰ ਨਾਲ ਪਿਆਰ ਹੁੰਦਾ ਪੁੱਤਰ ਲੱਖਾਂ ਗਲਤੀਆਂ ਕਰਕੇ ਇੱਕ ਵਾਰੀ ਪੈਰਾਂ ਤੇ ਪੈ ਕੇ ਰੋਣ ਲੱਗ ਜਾਵੇ ਮੈਨੂੰ ਬਖਸ਼ ਦੋ ਸਾਰੇ ਗੁਨਾਹ ਉਹਦੇ ਮਾਂ ਉਸੇ ਵੇਲੇ ਬਖਸ਼ ਦਿੰਦੀ ਕਹਿੰਦੇ ਪਾਪ ਕਰ ਕਰਕੇ ਮਾਤਾ ਜਿਹੜੀ ਆ ਉਹ ਗੁਣਾ ਚਿੱਤ ਨਹੀਂ ਰੱਖਦੀ ਪੁੱਤਰਾਂ ਦਾ ਤੇ ਤੁਸੀਂ ਜੇ ਬਿਲਕੁਲ ਸੱਚਾਈ ਹੈ ਇੱਕ ਵਾਰੀ ਪਰਮੇਸ਼ੁਰ ਨਾਲ ਗੱਲ ਕਰ ਲਓ ਦਵਾਈ ਖਾਣੀ ਸ਼ੁਰੂ ਕਰ ਦਿਓ ਪਾਪ ਨਿਕਲ ਜਾਣਗੇ ਜੇ ਉੱਤੋਂ ਉੱਤੋਂ ਹੈ ਮੂਵਮੈਂਟਰੀ ਰੋਣਾ ਰੋਇਆ ਫਿਰ ਉਹ ਬਿਰਤੀ ਭੁੱਲ ਗਈ ਫਿਰ ਉਹਦੀ ਯਾਦ ਭੁੱਲ ਗਈ ਫਿਰ ਤਾਂ ਨਹੀਂ ਗੱਲ ਬਣਦੀ ਜੇ ਉਹਨੂੰ ਪਤਾ ਵੀ ਇਹ ਸੱਚੇ ਦਿਲੋਂ ਬੋਲ ਰਿਹਾ ਕਿ ਇਹ ਮੂਵਮੈਂਟਰੀ ਬੋਲ ਰਿਹਾ ਕਿਸੇ ਭਾਵ ਵਿੱਚ ਆ ਕੇ ਬੋਲ ਰਿਹਾ ਭਾਵ ਨੂੰ ਨਹੀਂ ਪਰਮੇਸ਼ੁਰ ਮੰਨਦਾ ਦਿਲ ਦੀ ਪੂਰੀ ਸੱਚਾਈ ਨੂੰ ਮੰਨਦਾ ਤੇ ਉਹਦਾ ਤੇ ਸਾਡਾ ਸੰਬੰਧ ਜਿਹੜਾ ਹੈ ਐਸਾ ਫਰਮਾਨ ਕਰਦੇ ਨੇ
ਮਾਤਾ ਯਾਦ ਨਾ ਰੱਖਦੀ ਮਾਤਾ ਯਾਦ ਨਾ ਰੱਖਦੀ
ਪੁੱਤਰ ਗੁਨਾਹ ਕਰੀ ਜਾਂਦਾ, ਮਾੜੀਆਂ ਗੱਲਾਂ ਕਰੀ ਜਾਂਦਾ, ਮਾਂ ਬਾਪ ਨੂੰ ਤੰਗ ਕਰੀ ਜਾਂਦਾ, ਜਦੋਂ ਰੋ ਕੇ ਪਛਤਾ ਕੇ ਆ ਜਾਂਦਾ ਉਸ ਵੇਲੇ ਮਾਤਾ ਫੇਰ ਉਸ ਨੂੰ ਗੋਦੀ ਚ ਲੈ ਲੈਂਦੀ ਹੈ, ਪਿਆਰ ਕਰਦੀ ਹੈ। ਸੋ ਇਹ ਸਾਰੇ ਜਿਸ ਤਰ੍ਹਾਂ ਦੇ ਨਾਲ ਮਾਤਾ ਦਾ ਪੁੱਤਰ ਦਾ ਸੰਬੰਧ ਹੈ, ਸਾਡਾ ਸੰਬੰਧ ਵਾਹਿਗੁਰੂ ਨਾਲ ਪਿਆਰ ਦਾ। ਪਛਤਾ ਕੇ ਜਦ ਅਸੀਂ ਉਹਦੀ ਸ਼ਰਨ ਲੈ ਲੈਂਦੇ ਹਾਂ ਫੇਰ ਉਹ ਸਾਨੂੰ ਬਖਸ਼ ਦਿਆ ਕਰਦਾ। ਬੋਝ ਨਾ ਰੱਖੋ ਆਪਣੇ ਆਪ ਤੇ, ਹਰ ਵਕਤ ਕਹੀ ਜਾਓ ਮੈਂ ਪਾਪੀ, ਭੁੱਲ ਜਾਓ ਉਹਨਾਂ ਨੂੰ ਜਿਹੜਾ ਕੁਛ ਹੋ ਗਿਆ, ਇੱਕ ਵਾਰੀ ਬਖਸ਼ਾ ਲਓ। ਬਖਸ਼ਣ ਚ ਦੇਰ ਨਹੀਂ ਲਾਉਂਦਾ ਉਹ, ਕਿਉਂਕਿ ਉਹ ਹੈ ਹੀ ਬਖਸ਼ਿੰਦ, ਉਹਦਾ ਨਾਂ ਹੈ। ਸੋ ਇਸ ਤਰ੍ਹਾਂ ਦੇ ਨਾਲ ਪਾਪ ਕਰਨ ਵਾਲਾ ਕਹਿਣ ਲੱਗਿਆ, ਪਿਆਰਿਆ ਦਿਲ ਚੋਂ ਪਾਪ ਕੱਢ ਲੈ, ਤੇਰੇ ਬਖਸ਼ੇ ਜਾਣਗੇ। ਸੋਚਣ ਲੱਗ ਗਿਆ ਵੀ ਮੈਂ ਦਾਨ ਕਰਦਾ, ਉਹ ਲਿਖਣ ਲੱਗ ਗਿਆ, ਦੱਸ ਦਿੱਤਾ ਕਿ ਤੇਰੇ ਖਿਆਲ ਸ਼ੁਭ ਹੋ ਰਹੇ ਨੇ। ਮਹਾਰਾਜ ਦੱਸਿਆ ਕਰਦੇ ਕਿ ਉਹਨੇ ਫੇਰ ਸਾਰੀ ਜਾਇਦਾਦ ਪਾਪ ਦੀ ਕਮਾਈ ਸਾਰੀ ਵੰਡ ਤੀ, ਹੋਰ ਕੋਈ ਇਲਾਜ ਨਹੀਂ ਹੋਇਆ ਕਰਦਾ ਇਹਦਾ। ਵੈਸੇ ਸੰਸਕਾਰ ਹੁੰਦੇ ਨੇ। ਇੱਕ ਵਾਰੀ ਜਦ ਮੈਂ ਜੋਬ ਵਿੱਚ ਸੀ ਉਸ ਵੇਲੇ ਇੱਕ ਪ੍ਰੇਮੀ 10,000 ਰੁਪਇਆ, ਅੱਜ ਦਾ 10 ਲੱਖ, ਸਿਰਫ ਇਸ ਗੱਲ ਤੇ ਦਿੰਦਾ ਸੀ ਵੀ ਤੁਸੀਂ ਅੱਧੇ ਦਿਨ ਦੀ ਛੁੱਟੀ ਲੈ ਲਓ। ਛੁੱਟੀ ਡਾਕਟਰ ਤੋਂ ਮਨਜ਼ੂਰ ਕਰਕੇ ਲਿਆ ਤੀ, ਉੱਪਰਲੇ ਅਫਸਰ ਤੋਂ ਲਿਆ ਤੀ, ਕਹਿੰਦਾ ਸਾਈਨ ਕਰ ਦੋ, ਆ ਲੈ ਲਓ ਤੁਸੀਂ 10,000, 3 ਕੋਠੀਆਂ ਪੈ ਜਾਣਗੀਆਂ। 3,000 ਚ ਉਹਨਾਂ ਦਿਨਾਂ ਚ 3 ਕਮਰਿਆਂ ਵਾਲੀ ਕੋਠੀ ਪੈ ਜਾਂਦੀ ਸੀ। ਜਵਾਬ ਦੇ ਤਾਂ ਮੇਰੇ ਸਾਹਮਣੇ ਕੀ ਸੀ, ਉਹ ਇਹ ਸੀ ਵੀ ਕੋਠੀਆਂ ਤਾਂ ਪੈ ਜਾਣਗੀਆਂ ਤੇ ਅਮੀਰੀ ਵੀ ਹੋ ਜਾਏਗੀ, ਪਰ ਗੱਲ ਗਲਤ ਹੈ। ਉਹ ਕਹਿਣ ਲੱਗਿਆ ਤੁਹਾਡੇ ਉੱਤੇ ਤਾਂ ਗੱਲ ਕੋਈ ਆਉਣੀ ਓ ਨਹੀਂ ਹੈ, ਤੁਸੀਂ ਤਾਂ ਅੱਧਾ ਦਿਨ ਸੀਟ ਖਾਲੀ ਕਰ ਦੋ। ਹੁਕਮ ਜੰਦ ਸੀ ਉਹਦਾ, ਮੈਂ ਕਿਹਾ ਹੁਕਮ ਜਾਂਦਾ, ਮੈਨੂੰ ਇਹ ਪਤਾ ਹੈ ਕਿ ਮੈਂ ਸੀਟ ਖਾਲੀ ਤਾਂ ਕਰ ਰਿਹਾ ਕਿ ਮੇਰੀ ਗੈਰਹਾਜ਼ਰੀ ਜੀ ਗਲਤ ਕੰਮ ਹੋ ਜਾਵੇ, ਗਿਲਟੀ ਤਾਂ ਮੈਂ ਹੀ ਹਾਂ। ਜਦ ਮੈਨੂੰ ਪਤਾ ਹੈ ਫੇਰ ਤਾਂ ਨਹੀਂ ਇਹ ਗੱਲ ਹੁੰਦੀ। ਮੈਂ ਕਿਹਾ ਨਾ ਇਹ ਕੋਠੀਆਂ ਮੇਰੇ ਤੇ ਛੱਡ ਹੋਣੀ ਹੈ, ਮੇਰਾ ਮਾਨਸ ਜਨਮ ਐਵੇਂ ਹੀ ਲੰਘ ਜਾਣਾ, ਇਹਦੇ ਵਿੱਚ ਮੈਂ ਐਸਾ ਬੁਰੀ ਤਰ੍ਹਾਂ ਫਸ ਜਾਣਾ, ਇਹਨਾਂ ਨੇ ਫੇਰ ਗਾਹਾਂ ਵਧਣਾ। 3 ਕੋਠੀਆਂ ਜਿਹਦੇ ਕੋਲ ਅੱਜ ਹੋਣ ਤੇ ਉਹਨਾਂ ਦਾ ਕਿਰਾਇਆ, ਉਹਨਾਂ ਦੀ ਆਮਦਨ 1,00,000 ਰੁਪਇਆ ਹੋ ਜਾਣਾ, ਜੇ 10 ਲੱਖ ਅੱਜ ਦਾ ਹੁਣ ਨੂੰ ਕਰੋੜ ਦੀਆਂ ਹੋ ਜਾਂਦੀਆਂ। ਮੈਂ ਕਿਹਾ ਇਹ ਗੱਲ ਨਹੀਂ ਕਰਨੀ ਹੈ, ਕਿਉਂਕਿ ਫਸ ਜਾਣਾ ਇਹਦੇ ਵਿੱਚ, ਫਸਿਆ ਹੋਇਆ ਬੰਦਾ ਨਿਕਲਣਾ ਔਖਾ ਹੋ ਜਾਂਦਾ। ਸੋ ਇਹ ਦਲੇਰੀ ਹੈ, ਉਸਨੇ ਦਲੇਰੀ ਕਰੀ, ਸਾਰੀ ਪ੍ਰੋਪਰਟੀ ਵੇਚਤੀ, ਵੇਚ ਕੇ ਵੰਡ ਦਿੱਤੀ ਜਿੱਥੇ ਜਿੱਥੇ ਪਤਾ, ਬਾਕੀ ਸਾਰੀ ਦੇਤੀ। ਕੋਈ 1.5-1.5 ਮਹੀਨੇ ਬਾਅਦ ਜਦ ਆਇਆ ਫੇਰ ਦੇਖ ਲਿਆ, ਕਹਿੰਦੇ ਅੱਜ ਤੁਸੀਂ ਕਿਵੇਂ ਆਏ, ਨੌਕਰੀ ਨੁਕਰੀ ਛੱਡਤੀ, ਸਾਧੂਆਂ ਦੇ ਚਲਿਆ ਗਿਆ, ਜਾ ਕੇ ਬੰਦਗੀ ਕਰਨ ਲੱਗ ਗਿਆ, ਕਿਉਂਕਿ ਦਿਲੋਂ ਸੱਚਾ ਸੀ ਬੰਦਾ, ਦੇਖ ਲਿਆ ਉਹਨੇ ਸਭ ਕੁਛ। ਕਹਿਣ ਲੱਗਿਆ ਹੁਣ ਕਹਿੰਦੇ ਤੇਰੇ ਸਾਰੇ ਪਾਪ ਜ਼ੀਰੋ ਬਣ ਗਏ ਨੇ, ਤੇਰੇ ਪੁੰਨ ਜਿਹੜੇ ਨੇ ਪਾਪਾਂ ਤੋਂ ਵੱਧ ਹੋਣ ਕਰਕੇ ਉਹ ਪਾਪ ਕੈਂਸਲ ਹੋ ਗਏ, ਤੇ ਤੇਰਾ ਜੀਵਨ ਜਿਹੜਾ ਹੁਣ ਪੁੰਨਾਂ ਦਾ ਚੱਲ ਰਿਹਾ, ਤੂੰ ਸਾਧੂਆਂ ਦੀ ਸੰਗਤ ਕਰਕੇ ਪਾਪ ਤੇ ਪੁੰਨ ਤੋਂ ਉੱਚਾ ਹੋ ਜਾ। ਸੋ ਇਸ ਤਰ੍ਹਾਂ ਦੇ ਨਾਲ ਆਦਮੀ ਪਾਪ ਕਰਦਾ ਤੇ ਉਹਨੂੰ ਜਸਟੀਫਾਈ ਕਰਦਾ, ਪਰ ਜੇ ਲੇਖਾ ਦੇਣਾ ਪੈਂਦਾ ਫਿਰ ਔਖਾ। ਸੋ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਹ ਬੀਬੀ ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗਲ ਹਾਰ ਪਰੋਤਾ, ਇੰਨੇ ਪਾਪ ਕਰ ਲਏ ਕਿ ਮਾਨੋ ਗਲ ਵਿੱਚ ਪਾਪਾਂ ਦਾ ਹਾਰ ਏ ਪੈ ਗਿਆ। ਪਰ ਉਹਨੂੰ ਪਿਆਰ ਕਰ ਰਹੀ ਹੈ, ਵੱਡੀ ਬਾਤ ਇਹ ਸੀ, ਦਿਲ ਚ ਗਲਾਨੀ ਨਹੀਂ ਆਉਂਦੀ। ਅਚਾਨਕ ਐਸੀ ਘਟਨਾ ਹੋਈ, ਕੋਈ ਉਹਦੇ ਪੁੰਨ ਕਰਮ ਜਿਹੜੇ ਪਿਛਲੇ ਜਨਮਾਂ ਦੇ ਕੀਤੇ ਹੋਏ ਸੀ ਉਹ ਜਾਗਦੇ ਨੇ। ਜਾਗਣ ਦੇ ਨਾਲ ਅੰਦਰ ਐਸੀ ਵਾਹਿਗੁਰੂ ਜੀ ਵੱਲੋਂ ਹੋਇਆ ਕਿ ਬਾਰਿਸ਼ ਹੋ ਰਹੀ ਹੈ ਤੇ ਇੱਕ ਮਹਾਤਮਾ ਜਾਂਦੇ ਜਾਂਦੇ ਹੱਥ ਵਿੱਚ ਇੱਕ ਪਿੰਜਰਾ ਹੈ, ਤੋਤਾ ਫੜਿਆ ਹੋਇਆ, ਬੀਤ ਰਾਗ ਅਵਸਥਾ ਦੇ ਮਹਾਤਮਾ ਬ੍ਰਹਮ ਗਿਆਨ ਦੇ ਪੂਰੇ। ਉਹ ਅਚਾਨਕ ਆ ਕੇ ਉਸਦੇ ਦਰਵਾਜ਼ੇ ਮੂਹਰੇ ਰੁਕ ਗਏ। ਜੇ ਅਸੀਂ ਕਹੀਏ ਵੀ ਚਾਂਸ ਬਣ ਗਿਆ ਵੀ ਮੀਂਹ ਦਾ ਛਰਾਟਾ ਆਇਆ ਤਾਂ ਰੁਕੇ, ਐਸੀ ਬਾਤ ਨਹੀਂ ਹੈ। ਭਾਈ ਸਾਹਿਬ ਨੇ ਲਿਖਿਆ ਹੈ ਕਿ ਐਸਾ ਕੋਈ ਕਾਰਨ ਨਹੀਂ ਸੀ, ਉਹ ਅਚਾਨਕ ਆ ਕੇ ਉਹਦੇ ਦਰ ਦੇ ਉੱਤੇ ਆ ਕੇ ਰੁਕ ਗਏ। ਐ ਪੜ੍ਹ ਲੋ,
ਸੰਤ ਰੁਕ ਕੇ ਦੁਆਰੇ ਆ ਕੇ ਕਣਕਾਂ ਦੇ ਸੁੱਤੇ ਉਹਦੇ ਪਾਗ ਜਾਗਦੇ, ਰੁਕ ਕੇ ਦੁਆਰੇ ਆ ਕੇ ਕਣਕਾਂ ਦੇ ਸੁੱਤੇ ਉਹਦੇ ਪਾਗ ਜਾਗਦੇ,
ਅਚਾਨਕ ਰੁਕ ਜਾਣਾ ਪੂਰੇ ਭਾਗ ਜਾਗਣ ਦੀ ਨਿਸ਼ਾਨੀ ਹੋਇਆ ਕਰਦੀ। ਕੋਈ ਐਸਾ ਉੱਚਾ ਕਰਮ ਉਸਦਾ ਪਿਛਲੇ ਜਨਮਾਂ ਚ ਕੀਤਾ ਹੋਇਆ ਸੀ ਜੋ ਫਲ ਦੇਣ ਵਾਸਤੇ ਤਤਪਰ ਹੋ ਰਿਹਾ ਸੀ। ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਕਰਮ ਨਾ ਜਾਗੇ ਸਾਧੂ ਦੇ ਦਰਸ਼ਨ ਤੇ ਸਾਧੂ ਦਾ ਮਿਲਾਪ ਨਹੀਂ ਹੋਇਆ ਕਰਦਾ। ਇਹ ਗੁਰਮਤ ਦਾ ਸਿਧਾਂਤ ਹੈ, ਪੂਰਵ ਕਰਮ ਅੰਕਰ ਜਾ ਪ੍ਰਗਟਿਓ ਪੇਟਿਓ ਪੁਰਖ ਰਸਕ ਬੈਰਾਗੀ। ਮਿਲਣ ਨਾਲ ਕੀ ਹੁੰਦਾ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਗ। ਦਰਸ਼ਨ ਕਰਦੀ ਸਾਰ ਆਦਮੀ ਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਂਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਦਿੱਤਿਆਂ, ਮਹਾਂਪੁਰਸ਼ ਦਾ ਦਰਸ਼ਨ ਐਵੇਂ ਨਹੀਂ ਹੋਇਆ ਕਰਦਾ। ਉਹਦੇ ਵਿੱਚ ਅਸਰ ਹੋਇਆ ਕਰਦਾ, ਸੁਰਤੀ ਨੂੰ ਬਦਲ ਦਿੰਦਾ, ਦੁਰਤ ਮਤ ਜਿਹੜੀ ਆ ਉਹਨੂੰ ਖਤਮ ਕਰ ਦਿੰਦਾ। ਮਹਾਰਾਜ ਜੀ ਵੱਲ ਨੂੰ ਜਦੋਂ ਇਕੱਠੇ ਹੋ ਕੇ ਪਟਿਆਲੇ ਤੋਂ ਮੇਰੇ ਨਾਲ ਮੇਰੇ ਸਾਥੀ ਜਾਂਦੇ ਹੁੰਦੇ, ਕਈ ਕਿਸਮ ਦੇ ਖਿਆਲਾਂ ਵਾਲੇ ਸੀ, ਸਾਰੇ ਸ਼ਰਧਾਲੂ ਨਹੀਂ ਸੀ ਹੁੰਦੇ। ਜਦੋਂ ਟ੍ਰੇਨ ਫੜ ਲੈਣੀ ਦੋਲਾਨ ਦੇ ਸਟੇਸ਼ਨ ਤੇ, ਅਗਲਾ ਹੀ ਸਟੇਸ਼ਨ ਸੀ, ਉਹ ਇੱਕ ਗੱਲ ਮੈਂ ਦੇਖਣੀ ਕਿ ਕੋਈ ਇੱਕ ਦੂਏ ਨਾਲ ਬੋਲਦਾ ਹੀ ਨਹੀਂ ਸੀ। ਜਦ ਤੱਕ ਮਹਾਂਪੁਰਸ਼ਾਂ ਦੇ ਜਾ ਕੇ ਦਰਸ਼ਨ ਨਹੀਂ ਸੀ ਕਰਦੇ, ਬੋਲਦਾ ਹੀ ਨਹੀਂ ਸੀ। ਹੁੰਦਾ ਕੀ ਸੀ, ਉਹ ਅੰਦਰੋਂ ਹੀ ਪਰਮੇਸ਼ਰ ਦਾ ਨਾਮ ਚੱਲ ਪੈਂਦਾ ਸੀ, ਆਪੇ ਹੀ ਵਾਹਿਗੁਰੂ 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 ਸਾਰਿਆਂ ਦੇ ਹੋਣ ਲੱਗ ਜਾਣ, ਕਿਉਂਕਿ ਪੈਰ ਪੁੱਟਿਆ ਸਾਧੂ ਵੱਲ। ਉਹ ਐਵੇਂ ਨਹੀਂ ਹੋਇਆ ਕਰਦਾ, ਪਾਪ ਵੱਲ ਪੈਰ ਪੁੱਟੋ, ਉਹਦੇ ਵੀ ਜਿਹੜੇ ਪ੍ਰਭਾਵ ਨੇ ਮਨ ਦੇ ਉੱਤੇ ਉਸੇ ਵੇਲੇ ਅਸਰ ਕਰਨਾ ਸ਼ੁਰੂ ਕਰ ਦਿੰਦੇ। ਦੋਏ ਨੇ ਚੀਜ਼, ਉੱਥੇ ਜਾ ਕੇ ਜਦ ਦਰਸ਼ਨ ਕਰਦਾ, ਉਸ ਵੇਲੇ ਜਿਹੜੇ ਅੰਦਰਲੇ ਚੋਰ ਲੁਕੇ ਹੋਏ ਨੇ ਇਹ ਛੁਪਣੇ ਸ਼ੁਰੂ ਹੋ ਜਾਂਦੇ ਨੇ।
ਪੰਜੇ ਪਾਸੇ ਆਉਂਦੇ ਨੇ ਸੰਤਾਂ ਦਾ ਦਰਸ਼ਨ ਕਰਕੇ, ਪੰਜੇ ਪਾਸੇ ਆਉਂਦੇ ਨੇ ਸੰਤਾਂ ਦਾ ਦਰਸ਼ਨ ਕਰਕੇ, ਦਰਸ਼ਨ ਕਰਕੇ ਪੰਜੇ ਪਾਸੇ ਆਉਂਦੇ ਨੇ ਸੰਤਾਂ ਦਾ ਦਰਸ਼ਨ ਕਰਕੇ, ਪੰਜੇ ਪਾਸੇ ਆਉਂਦੇ ਨੇ ਸੰਤਾਂ ਦਾ ਦਰਸ਼ਨ ਕਰਕੇ।
ਈਰਖਾ ਭੈੜੀ ਬਿਮਾਰੀ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ। ਕਦੋਂ ਮਿਟੀ, ਜਦੋਂ ਪੂਰਨ ਮਹਾਤਮਾ ਦੇ ਦਰਸ਼ਨ ਸੰਗਤ ਪਾਈ। ਗੁਰੂ ਨਾਨਕ ਪਾਤਸ਼ਾਹ ਗੁਰਸਿੱਖ ਦੇ ਕੋਲੋਂ ਵਿਦਾ ਹੋਣ ਲੱਗੇ, ਉਸਨੇ ਕਿਹਾ, ਪਾਤਸ਼ਾਹ ਇੱਕ ਮੇਰੇ ਮਨ ਚ ਬੜਾ ਸੰਸਾ ਹੈ, ਆਪ ਦੂਰ ਕਰੋ। ਕਹਿੰਦੇ ਕੀ? ਕਹਿੰਦੇ ਮਹਾਂਪੁਰਸ਼ ਆਉਂਦੇ ਨੇ, ਜਦ ਮੈਂ ਪੁੱਛਦਾ ਵੀ ਸੰਤ ਦਰਸ਼ਨ ਦਾ ਕੀ ਫਲ ਹੁੰਦਾ, ਉਸ ਵੇਲੇ ਕਈ ਕਿਸਮ ਦੇ ਮੈਨੂੰ ਦੱਸਦੇ ਨੇ, ਪਰ ਪਾਤਸ਼ਾਹ ਮੇਰਾ ਮਨ ਨਹੀਂ ਮੰਨਦਾ, ਇੰਨਾ ਫਲ ਦੱਸਦੇ। ਮਹਾਰਾਜ ਕਹਿੰਦੇ ਕੋਈ ਨਾ, ਤੈਨੂੰ ਅਸੀਂ ਪ੍ਰੈਕਟੀਕਲੀ ਦਿਖਾ ਦਿੰਦੇ। ਕੱਲ ਨੂੰ ਅੰਮ੍ਰਿਤ ਵੇਲੇ ਉੱਠੀ, ਪਾਓ ਬਟਾਲੇ ਦੇ ਨਾਲ ਤੇ ਜਿਹੜਾ ਪੂਰਬ ਦਿਸ਼ਾ ਦਾ ਸਰੋਵਰ ਹੈ ਰੋਹੀ ਦੇ ਵਿੱਚ, ਉੱਥੇ ਜਾ ਕੇ ਖੜਾ ਹੋ ਜੀ ਦਰਖਤ ਥੱਲੇ, ਉੱਥੇ ਤੈਨੂੰ ਦੱਸਣ ਵਾਲੇ ਆਉਣਗੇ। ਇਸੇ ਤਰ੍ਹਾਂ ਕੀਤਾ, ਕੁਝ ਦੇਰ ਖੜਿਆ, ਸੂਰਜ ਚੜ ਗਿਆ, ਵਾਪਸ ਆ ਗਿਆ। ਮਹਾਰਾਜ ਕਹਿੰਦੇ ਕੀ ਗੱਲ ਪਿਆ ਰਿਹਾ, ਕੋਈ ਆਇਆ? ਕਹਿੰਦਾ ਮਹਾਰਾਜ ਕੋਈ ਬੰਦਾ ਨਹੀਂ ਆਇਆ, ਕੋਈ ਹੋਰ। ਕਹਿੰਦੇ ਇੱਕ ਕਾਂ ਸੀਗੇ ਸਾਹਮਣੇ ਟਾਹਣੇ ਤੇ, ਉਹ ਕਾਂ 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 ਕਰੀ ਗਏ ਨੇ। ਕਹਿੰਦੇ ਕੱਲ ਨੂੰ ਫੇਰ ਜਾਈ। ਦੂਜੇ ਦਿਨ ਗਿਆ, ਮਹਾਰਾਜ ਕਹਿੰਦੇ ਅੱਜ? ਕਹਿੰਦਾ ਮਹਾਰਾਜ ਅੱਜ ਤਾਂ ਫੇਰ ਕੋਈ ਨਹੀਂ ਆਇਆ, ਤੇ ਕਾਂਵਾਂ ਦੀ ਥਾਂ ਤੇ ਬਗਲੇ ਬੈਠੇ। ਕਹਿੰਦੇ ਕੱਲ ਨੂੰ ਫੇਰ ਜਾਈ। ਤੀਸਰੇ ਦਿਨ ਜਦ ਗਿਆ, ਫੇਰ ਵਾਪਸ ਆ ਗਿਆ, ਕੋਈ ਨਾ ਆਇਆ। ਕਹਿੰਦੇ ਮਹਾਰਾਜ, ਕਹਿੰਦੇ ਕੀ ਗੱਲ ਭਾਈ? ਕਹਿੰਦਾ ਮਹਾਰਾਜ ਕੋਈ ਨਹੀਂ ਆਇਆ, ਸਿਰਫ ਇੰਨਾ ਹੀ ਹੋਇਆ ਕਿ ਜਿੱਥੇ ਉਹ ਬੈਠੇ ਸੀਗੇ ਬਦਲੇ, ਉੱਥੇ ਅੱਜ ਹੰਸਾਂ ਦਾ ਜੋੜਾ ਬੈਠਾ। ਕਹਿੰਦੇ ਕੱਲ ਨੂੰ ਜਾਏ, ਹੁਕਮ ਮੰਨਦਾ ਸੀ, ਫੇਰ ਚਲਿਆ ਗਿਆ। ਕੀ ਦੇਖਦਾ? ਇੱਕ ਜੋੜਾ ਪੁਰਸ਼ ਤੇ ਇਸਤਰੀ ਬੈਠੇ ਨੇ, ਲੇਕਿਨ ਅਜੀਬ ਨੇ, ਇਸ ਦੇਸ਼ ਦੇ ਨਹੀਂ ਲੱਗਦੇ। ਜਦੋਂ ਉਹ ਗਿਆ ਤਾਂ ਇਹਦੇ ਚਰਨਾਂ ਦੇ ਉੱਤੇ ਨਮਸਕਾਰਾਂ ਕਰਨ ਲੱਗ, ਕਹਿੰਦੇ ਗੁਰਸਿੱਖਾ ਤੂੰ ਧੰਨ ਹੈ, ਤੂੰ ਧੰਨ ਹੈ। ਕਹਿੰਦਾ ਮੈਂ ਕਿਹੜੀ ਗੱਲ ਚ ਧੰਨ ਹਾਂ? ਕਹਿੰਦੇ ਤੈਂ ਪੂਰਨ ਮਹਾਂਪੁਰਸ਼ ਦੇ ਗੁਰੂ ਦੇ ਦਰਸ਼ਨ ਕੀਤੇ ਨੇ ਤੇ ਤੇਰੇ ਦਰਸ਼ਨ ਦਾ ਫਲ ਇਹ ਹੋਇਆ ਕਿ ਅਸੀਂ ਪਹਿਲੇ ਦਿਨ ਕਾਲ ਸੀ, ਦੂਸਰੇ ਦਿਨ ਤੇਰੇ ਦਰਸ਼ਨ ਦੇ ਫਲ ਨਾਲ ਬਗਲੇ, ਤੀਸਰੇ ਦਿਨ ਹੰਸ, ਤੇ ਅੱਜ ਸਾਨੂੰ ਦੇਵ ਦੇ ਹੀ ਪ੍ਰਾਪਤ ਹੋ ਗਈ। ਦੇਵ ਦੇ ਦੇਖਦੇ ਮਹਾਰਾਜ ਭਗਵਾਨ ਆਏ, ਚੜ ਕੇ ਚਲੇ। ਮਹਾਰਾਜ ਕਹਿੰਦੇ ਕੁਛ ਸਮਝਿਆ? ਨਾ ਮਹਾਰਾਜ, ਇਹ ਦੂੰਗਾ ਮੇਰੀ ਸਮਝ ਤੇ ਕੁਛ ਨਹੀਂ। ਮਹਾਰਾਜ ਕਹਿੰਦੇ ਪਿਆਰਿਆ, ਪਹਿਲਾਂ ਕੌਮ ਵਾਂਗੂ ਆਦਮੀ ਅੰਦਰੋਂ ਵੀ ਕਾਲਾ ਤੇ ਬਾਹਰੋਂ ਵੀ ਕਾਲਾ, ਨਿੰਦਿਆ ਚੁਗਲੀ, ਜਿਵੇਂ ਕੌਮ ਗੰਦਮੰਦ ਖਾਂਦਾ ਹੈ ਇਹ ਵੀ ਗੰਦਮੰਦ ਖਾਂਦਾ, ਪਾਪ ਕਰਦਾ ਹੈ, ਨਿੰਦਿਆ ਚੁਗਲੀ, ਈਰਖਾ, ਬਖੀਲੀ, ਝੂਠ, ਕੱਚ ਪਿੱਚ ਦੇ ਅੰਦਰ, ਵਿਸ਼ੇ ਭੋਗਾਂ ਦੇ ਅੰਦਰ ਜੀਵਨ ਬਤੀਤ ਕਰਦਾ, ਸਾਧੂਆਂ ਦੀ ਸੰਗਤ ਵਿੱਚ ਆ ਜਾਵੇ ਉਹਦੇ ਨਾਲ ਇਹਦਾ ਜੀਵਨ ਬਦਲਦਾ ਹੈ। ਲੋਕ ਕਹਿੰਦੇ ਨੇ ਬੜਾ ਚੰਗਾ ਹੈ, ਉਤੋਂ ਬੜੀ ਸੋਹਣੀ ਅੱਖਾਂ ਸਮਾਧੀ ਲਾ ਲੇਗਾ, ਅੱਖਾਂ ਵੀਚ ਲੇਗਾ, ਦੂਜਿਆਂ ਨੂੰ ਲੱਗੂ ਵੀ ਬੜਾ ਹੈ ਤਾਂ ਬਹੁਤ ਵਧੀਆ, ਅੱਖਾਂ ਵੀਚ ਕੇ ਬੈਠਾ ਰਹਿੰਦਾ ਹੈ, ਬੋਲਦਾ ਨਹੀਂ ਹੈ, ਪਰ ਅਜੇ ਅੰਦਰਲੇ ਵਿਕਾਰ ਨਹੀਂ ਉਹਦੇ ਖਤਮ ਹੋਏ, ਉਹੀ ਕਾਮ, ਉਹੀ ਕ੍ਰੋਧ, ਉਹੀ ਲੋਭ ਦਬਤਾ ਗਏ, ਪਰ ਅੰਦਰੋਂ ਨਹੀਂ ਸੁੱਚਾ ਹੋਇਆ, ਬਗਲੇ ਵਾਂਗੂ ਹੋਇਆ ਕਰਦਾ। ਤੇ ਜਦੋਂ ਹਿਰਦੇ ਤੋਂ ਹਿੱਤ ਨਾਲ ਸੰਗਤ ਕਰਦਾ ਹੈ ਕੁਛ ਲਾਭ ਲੈਣ ਵਾਲੇ ਲਈ, ਉਸ ਵੇਲੇ ਸੰਤਾਂ ਦਾ ਬਚਨ ਕਮਾਉਂਦਾ, ਬਚਨ ਕਮਾ ਕੇ ਉਹਦੇ ਅੰਦਰ ਕਰਮ, ਉਪਾਸ਼ਨਾ ਤੇ ਦੋ ਦਰਜੇ ਲੰਘਣ ਤੋਂ ਬਾਅਦ ਗਿਆਨ ਦੇ ਮੰਡਲ ਚ ਪਹੁੰਚਦਾ ਤੇ ਗਿਆਨ ਦੇ ਮੰਡਲ ਚ ਜਾ ਕੇ ਇਹਨੂੰ ਸੱਤ ਤੇ ਅਸੱਤ ਦੀ ਪਛਾਣ ਹੋ ਜਾਂਦੀ ਹੈ। ਜਿਵੇਂ ਹੰਸ ਦੁੱਧ ਪੀਣ ਵੇਲੇ ਚੁੰਝ ਮਾਰਦਾ, ਪਿੱਛੇ ਹਟ ਕੇ ਬਹਿ ਜਾਂਦਾ, ਦੁੱਧ ਫਟ ਜਾਂਦਾ ਤੇ ਉਹ ਫੁੱਟੀਆਂ ਖਾ ਜਾਂਦਾ ਤੇ ਬਾਕੀ ਪਾਣੀ ਛੱਡ ਜਾਂਦਾ। ਇਸੇ ਤਰ੍ਹਾਂ ਗੁਰਮੁਖ ਦਰਜੇ ਨੂੰ ਪਹੁੰਚ ਗਏ, ਸੱਤ ਤੇ ਅਸੱਤ ਦੀ ਪਛਾਣ ਕਰਕੇ, ਮਾਇਆ ਜਿਹੜੀ ਅਸੱਤ ਹੈ ਇਹ ਤੋਂ ਨਿਰਲੇਪ ਹੋ ਕੇ ਜੋ ਇੱਥੇ ਤੱਤ ਆਤਮ ਤੱਤ ਹੈ ਉਹਦਾ ਪਛਾਣੂ ਹੋ ਕੇ ਆਤਮ ਤੱਤ ਦੇ ਵਿੱਚ ਲੀਨ ਹੋ ਜਾਂਦਾ। ਸੋ ਪਿਆਰਿਆ, ਸੰਤਾਂ ਦਾ ਜੋ ਦਰਸ਼ਨ ਹੈ ਉਹਦਾ ਇਸ ਤਰ੍ਹਾਂ ਪ੍ਰਤੱਖ ਰੂਪ ਕੁਛ ਹੋਇਆ ਕਰਦਾ। ਸੰਤ ਕੀ ਧੂੜ ਮਿਟੇ ਅੱਗ ਕੋਟ, ਧੂੜ ਮਿਲ ਜਾਵੇ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਂਦਾ। ਸੰਤ ਪ੍ਰਸ਼ਾਦ ਜਨਮ ਮਰਨ ਤੇ ਛੋਟ, ਜੰਮਣ ਮਰਨ ਦਾ ਕਾਰਨ ਹਉਮੈ ਹੋਇਆ ਕਰਦੀ ਹੈ, ਉਹ ਤੋਂ ਛੁਟਕਾਰਾ ਮਿਲ ਜਾਂਦਾ ਕਿਉਂਕਿ ਸੰਤ ਨਾਮ ਦੇ ਵਾਸਤੇ ਨਾਮ ਦੇ ਮੰਡਲ ਵਿੱਚ ਪਹੁੰਚਾ ਦਿੰਦੇ। ਸੰਤ ਦਾ ਦਰਸ਼ਨ ਪੂਰਨ ਇਸ਼ਨਾਨ, ਅੰਦਰਲਾ ਇਸ਼ਨਾਨ, ਬਾਹਰਲਾ ਇਸ਼ਨਾਨ, ਪੰਜ ਤਰ੍ਹਾਂ ਦੇ ਇਸ਼ਨਾਨ ਹੁੰਦੇ ਨੇ, ਉਹ ਪੂਰਨ ਇਸ਼ਨਾਨ ਹੋ ਜਾਂਦਾ। ਜੇ ਅਸੀਂ ਸਰੀਰ ਦਾ ਇਸ਼ਨਾਨ ਕਰੀਏ ਮਨ ਮੈਲਾ ਰਹਿ ਜਾਂਦਾ, ਬੁੱਧੀ ਮੈਲੀ ਰਹਿ ਜਾਂਦੀ ਹੈ, ਅੰਤਸ਼ਕਰਨ ਵਿੱਚ ਮੈਲ ਭਰੀ ਪਈ ਹੈ। ਸੋ ਪੂਰੀ ਤਰ੍ਹਾਂ ਵਿਚਾਰ ਆਚਾਰ ਸਾਰਾ ਉਹਦਾ ਇਸ਼ਨਾਨ ਹੋ ਜਾਇਆ ਕਰਦਾ ਸੰਤ ਕਿਰਪਾ ਤੇ ਜਪੀਆ ਨਾਮ। ਜਦੋਂ ਉਹਦੀ ਕਿਰਪਾ ਹੋਣ ਲੱਗ ਜਾਂਦੀ ਹੈ ਉਸ ਵੇਲੇ ਨਾਮ ਵੱਲ ਮਨ ਲੱਗਣਾ ਸ਼ੁਰੂ ਹੋ ਜਾਂਦਾ। ਨਾਮ ਵੱਲ ਮਨ ਤਾਂ ਲੱਗਦਾ ਜੇ ਅੰਦਰਲੇ ਪਾਪਾਂ ਦਾ ਖਾਤਮਾ ਹੋਵੇ, ਨਹੀਂ ਨਾਮ ਦਾ ਰਸ ਨਹੀਂ ਆਇਆ ਕਰਦਾ। ਇਹ ਨਿਸ਼ਾਨੀ ਹੈ ਵੀ ਜਦ ਪਾਪ ਖਤਮ ਹੋ ਗਏ, ਮੱਲੋ ਮੱਲੀ ਚਿੱਤ ਕਰੇਗਾ ਵੀ ਛਿੱਦ ਕੇ ਬੈਠ ਕੇ ਨਾਮ ਜਪਣਾ ਸ਼ੁਰੂ ਕਰੀਏ, ਉਸ ਵੇਲੇ ਉਹਦਾ ਅੰਤਸ਼ਕਰਨ ਜਿਹੜਾ ਹੈ ਸ਼ੁੱਧ ਹੋਇਆ ਹੁੰਦਾ। ਸੰਤ ਕਹਿ ਸੰਗ ਮਿਟਿਆ ਮਿਟਿਆ ਅਹੰਕਾਰ, ਅਹੰਕਾਰ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਸਾਰੇ ਮਿਟ ਜਾਇਆ ਕਰਦੇ। ਫਿਰ ਹੁੰਦਾ ਕੀ ਹੈ, ਉਹ ਪੂਰਨ ਗਿਆਨ ਦੇ ਵਿੱਚ ਪਹੁੰਚ ਕੇ ਉਹਦੀ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ। ਦਿਵ ਦ੍ਰਿਸ਼ਟੀ ਖੁੱਲਣ ਦੇ ਨਾਲ ਆਈ ਸੰਸਾਰ ਪਰਮੇਸ਼ਰ ਰੂਪ ਹੋ ਕੇ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਦ੍ਰਿਸ਼ਟ ਆਏ ਸਭ ਏਕ ਅਹੰਕਾਰ, ਸੰਤ ਸੰਪੂਰਨ ਆਏ ਬਸ ਪੰਚਾ, ਸੰਤ ਸਭ ਪ੍ਰਸੰਨ ਆਏ ਬਸ ਪੰਚਾ। ਜਦੋਂ ਸੰਤ ਪ੍ਰਸੰਨ ਹੋ ਗਏ ਤੇ ਉਹਨਾਂ ਦੀ ਅਟੈਨਸ਼ਨ ਹੋ ਗਈ, ਉਸ ਵੇਲੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਫਿਰ ਉਹ ਅਵਾਰਾ ਨਹੀਂ ਰਹਿੰਦੇ, ਬਸ ਵਿੱਚ ਆ ਜਾਂਦੇ, ਸੰਜਮ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ। ਤੇ ਅੰਮ੍ਰਿਤ ਨਾਮ ਹਿਰਦੇ ਲੈ ਸੰਚਾ, ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਦਾ ਨਿਵਾਸ ਹਿਰਦੇ ਦੇ ਵਿੱਚ ਹੋ ਜਾਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ, ਪਿਆਰਿਆ ਇਹ ਤਾਂ ਪੂਰਾ ਪੂਰੀ ਦਇਆ ਹੋਵੇ, ਨਾਨਕ ਜਾਗਾ ਪੂਰਾ ਕਰਮ ਜਿਸ ਭੇਟੇ ਸਾਧੂ ਕੇ ਚਰਨ, ਉਸ ਨੂੰ ਸਾਧੂ ਦੇ ਚਰਨਾਂ ਨਾਲ ਪ੍ਰੀਤ ਹੋਇਆ ਕਰਦੀ ਹੈ, ਸਾਧੂ ਨਾਲ ਪ੍ਰੀਤ ਹੁੰਦੀ ਹੈ। ਸੋ ਇਸ ਤਰ੍ਹਾਂ ਮਹਾਂਪੁਰਖ ਚਾਨਚੱਕ ਗਨਕਾ ਬਾੜੇ ਆਏ ਖਲੁੱਪ, ਅੰਦਰੋਂ ਦੇਖ ਲਿਆ ਉਹਦਾ ਸਾਰਾ ਵੀ ਜੀ ਪਾਪਾਂ ਨਾਲ ਭਰੀ ਪਈ ਹੈ, ਲੇਕਿਨ ਪਿਛਲੇ ਸੰਸਕਾਰ ਇਹਦੇ ਬੜੇ ਉੱਤਮ ਨੇ, ਇਸ ਜਨਮ ਦੇ ਵਿੱਚ ਭੁੱਲੀ ਹੋਈ ਪਾਪਾਂ ਨੂੰ ਪਿਆਰ ਕਰ ਰਹੀ ਹੈ। ਉਸ ਵੇਲੇ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਹੋਈ, ਉਹਦੇ ਅੰਦਰ ਵੀ ਪਰਿਵਰਤਨ ਹੋਇਆ ਦਰਸ਼ਨ ਕਰਦੀ ਸਾਰ, ਸਾਰੇ ਹੀ ਪਾਪ ਦੱਸਦੇ ਵੀ ਮਹਾਂਪੁਰਸ਼ੋ ਮੈਂ ਤਾਂ ਇੰਨੀ ਪਾਪਣ ਆ, ਮੈਨੂੰ ਅੱਜ ਤੁਹਾਡੇ ਦਰਸ਼ਨ ਕਰਨ ਨਾਲ ਪ੍ਰਕਾਸ਼ ਹੋਇਆ, ਉਹ ਪ੍ਰਕਾਸ਼ ਚ ਮੈਂ ਦੇਖਿਆ ਵੀ ਮੇਰੇ ਵਰਗੀ ਪਾਪਣ ਦੁਨੀਆਂ ਤੇ ਹੋਰ ਵੀ ਹੈ ਕੋਈ, ਤੇ ਮੇਰਾ ਵੀ ਕੋਈ ਆਧਾਰ ਹੋ ਸਕਦਾ। ਉਸ ਵੇਲੇ ਮਹਾਂਪੁਰਸ਼ ਪ੍ਰਸੰਨ ਹੋਏ ਤੇ ਉਹਨਾਂ ਨੇ ਉਸ ਬੀਬੀ ਨੂੰ ਬਚਨ ਕੀਤੇ ਕਿ ਬੇਟਾ, ਸਾਧੂਆਂ ਦੇ ਕੋਲ ਬਚਨ ਹੁੰਦੇ ਨੇ ਉੱਤਮ, ਤੇ ਉਹਨਾਂ ਬਚਨਾਂ ਦੇ ਉੱਤੇ ਜੇ ਕੋਈ ਕਮਾਈ ਕਰ ਲਵੇ ਤਾਂ ਉਹ ਪਾਰ ਉਤਾਰਾ ਹੋ ਜਾਇਆ ਕਰਦਾ ਹੈ, ਐਸਾ ਮਹਾਰਾਜ ਜੀ ਦਾ ਫਰਮਾਨ ਹੈ। ਬੜੋ ਪਿਆਰ ਨਾਲ
ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ, ਤਾਰਦੇ ਨੇ ਸਾਨੂੰ ਬਚਨ ਗੁਰਾਂ ਦੇ,
ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸ਼ਾਦੀ ਕਰੀ, ਬਚਨ ਦੀ ਕਮਾਈ ਕਰਨਾ ਹੈ ਸੰਤਾਂ ਦੇ ਕੋਲ ਰਹਿ ਕੇ, ਜੇ ਬਚਨ ਦੀ ਕਮਾਈ ਕਰਦਾ ਉਹ ਲੰਘ ਜਾਂਦਾ, ਜਿਹੜਾ ਨਹੀਂ ਕਰਦਾ ਉਹਦਾ ਮੁਸ਼ਕਿਲ ਹੈ ਲੰਘਣਾ। ਸੋ ਆਪਨੇ ਦੁਰਮਤ ਦੇਖ ਦਿਆਲ ਹੋਏ, ਕੋਈ ਸ਼ੁਭ ਮਤ ਨਹੀਂ ਉਹਦੀ ਦੇਖੀ, ਦਿਆਲ ਹੋ ਗਏ ਤੇ ਉਹਨੂੰ ਤੋਤਾ ਦੇ ਦਿੱਤਾ, ਹੱਥੋਂ ਉਸਨੂੰ ਦਿੱਤੋ ਉਸ ਤੋਤਾ, ਤੋਤਾ ਦੇ ਕੇ ਜੁਗਤੀ ਦੱਸ ਦਿੱਤੀ,
ਹੱਥੋਂ ਦੇ ਸੰਤਾਂ ਨੇ ਤੋਤਾ ਜੁਗਤੀ ਦੱਸੀ ਨਾਮ ਦੀ, ਹੱਥੋਂ ਦੇ ਸੰਤਾਂ ਨੇ ਤੋਤਾ ਦੱਸੀ ਨਾਮ ਦੀ, ਜੀ ਹੱਥੋਂ ਦੇ ਸੰਤਾਂ ਨੇ ਤੁਰਦਾ ਦੱਸੀ ਨਾਮ ਦੀ ਹੱਥੋਂ ਦੇ ਸੰਤਾਂ ਨੇ ਤੁਰਦਾ ਦੱਸੀ ਨਾਮ ਦੀ
ਸ਼ੁਭ ਮਤ ਦੇਖ ਕੇ ਤਾਂ ਦਿਆਲ ਹੁੰਦੇ ਨੇ, ਲੇਕਿਨ ਮਹਾਤਮਾ ਦੇਖ ਕੇ ਵੀ ਇਹਦਾ ਜੀਵਨ ਦਾ ਰੋਮ ਰੋਮ ਪਾਪਾਂ ਨਾਲ ਭਰਿਆ ਹੋਇਆ ਤੇ ਹੁਣ ਇਹ ਪ੍ਰਭੂ ਦੀ ਸ਼ਰਨ ਮੰਗ ਰਹੀ ਹੈ। ਉਸ ਵੇਲੇ ਦਿਆਲ ਹੋ ਗਏ, ਕਹਿੰਦੇ ਬੇਟਾ ਕੋਈ ਬਾਤ ਨੀ, ਰੱਬ ਦਾ ਦਰ ਸਭ ਦੇ ਵਾਸਤੇ ਖੁੱਲ੍ਹਾ, ਇਹਦੇ ਤੇ ਬਖਸ਼ਿਸ਼ ਕੋਈ ਪਤਾ ਨੀ ਪਾਪੀਆਂ ਦੇ ਉੱਤੇ ਪਹਿਲਾਂ ਹੋ ਜਾਵੇ। ਜਿਹੜੇ ਕਹਿੰਦੇ ਨੇ ਅਸੀਂ ਨਾਮ ਜਪਦੇ ਹਾਂ, ਅਸੀਂ ਇੰਨਾ ਚਿਰ ਜਾਗਦੇ ਹਾਂ, ਅਸੀਂ ਇੰਨਾ ਭਜਨ ਕਰਦੇ ਹਾਂ, ਉਹ ਕਈ ਵਾਰੀ ਸੁੱਕੇ ਹੀ ਰਹਿ ਜਾਂਦੇ ਨੇ, ਕਿਉਂਕਿ ਅਸੀਂ ਨਹੀਂ ਹਟਦੀ ਉਹਨਾਂ ਦੀ। ਮੈਂ ਨਹੀਂ ਹਟਦੀ, ਮੈਂ ਨਾਮ ਜਪਦਾ, ਮੈਂ ਭਜਨ ਕਰਦਾ, ਮੈਂ ਇੰਨੀ ਬਾਣੀ ਪੜ੍ਹਦਾ, ਉਹ ਬਾਣੀ ਦਾ ਫਲ ਕਿੱਥੇ ਜਾਂਦਾ, ਉਹ ਮੈਂ ਖਾ ਜਾਂਦੀ ਹੈ, ਲੱਗਦਾ ਨਹੀਂ ਹੈ, ਸਬਮਿਸ਼ਨ ਨਹੀਂ ਹੈ ਅੰਦਰ, ਸਰੈਂਡਰ ਨਹੀਂ ਆਪਣੇ ਆਪ ਨੂੰ ਕੀਤਾ। ਸ਼ੁਕਰ ਹੁੰਦਾ ਵਾਹਿਗੁਰੂ ਦਾ, ਪਾਤਸ਼ਾਹ ਤੇਰੀ ਮਿਹਰ ਹੈ, ਤੇਰੀ ਮਿਹਰ ਦੇ ਸਦਕੇ ਮੇਰਾ ਨਿਤਨੇਮ ਚੱਲ ਰਿਹਾ, ਤੇਰੀ ਮਿਹਰ ਦੇ ਸਦਕੇ ਮੈਨੂੰ ਤਾਂ ਅੰਮ੍ਰਿਤ ਵੇਲੇ ਦੀ ਜਾਗ ਦਿੱਤੀ ਹੈ, ਤੇਰੀ ਮਿਹਰ ਦੇ ਸਦਕੇ ਜਿਹੜਾ ਮੇਰਾ ਮਨ ਹੈ ਟਿਕ ਜਾਂਦਾ ਤੇਰੇ ਨਾਮ ਦੇ ਵਿੱਚ, ਤੂੰ ਨਾਮ ਦਿੰਦਾ ਤਾਂ ਮੈਂ ਜਪਦਾ, ਮੇਰੀ ਕਾਹਦੀ ਹੈ, ਮੇਰੀ ਮਿਹਨਤ ਕਾਹਦੀ ਹੈ। ਉਹ ਰਹਿ ਜਾਂਦੇ ਨੇ ਕਈ ਵਾਰੀ ਮਹਾਂਪਾਪੀ ਆ ਕੇ ਇਕਦਮ ਮੂਹਰੇ ਨਿਕਲ ਜਾਂਦੇ, ਕਾਰਨ ਹੈ ਇਸ ਚੀਜ਼ ਦਾ, ਇਹ ਅਪਰੋਚ ਹੈ ਮਨ ਦੀ। ਸੋ ਇਸ ਤਰ੍ਹਾਂ ਦੇ ਨਾਲ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤ, ਕਹਿੰਦੇ ਬੇਟਾ ਬਚਨ ਕਮਾ ਲੇਗੀ, ਕਹਿੰਦੇ ਹਾਂ ਜੋ ਆਪ ਭਜਨ ਕਰੋ, ਪਰ ਮੇਰੇ ਸਿਰ ਤੇ ਹੱਥ ਰੱਖੋ, ਕਿਉਂਕਿ ਮੈਂ ਪਾਪਾਂ ਦੇ ਨਾਲ ਇੰਨੀ ਨਿਰਬਲ ਹੋ ਚੁੱਕੀ ਹਾਂ, ਇੰਨੀ ਬਲਹੀਣ ਹੋ ਚੁੱਕੀ ਹਾਂ ਕਿ ਮੈਂ ਕਿਸ ਤਰ੍ਹਾਂ ਬਚਨ ਕਮਾਉਂਗੀ ਤੁਹਾਡਾ। ਕਹਿੰਦੇ ਨਹੀਂ, ਬਹੁਤ ਸੁਖਾਲਾ ਬਚਨ ਹੈ, ਤੈਨੂੰ ਅਸੀਂ ਕੁਛ ਨਹੀਂ ਕਹਿੰਦੇ, ਕੋਈ ਬਾਤ ਨਹੀਂ ਕਹਿੰਦੇ, ਇੱਕ ਬਾਤ ਕਹਿੰਦੇ ਆ ਉਹਦੇ ਉੱਤੇ ਪਹਿਰਾ ਦੇ, ਕਹਿੰਦੇ ਆ ਤੋਤਾ ਅਸੀਂ ਤੈਨੂੰ ਦਿੰਦੇ ਹਾਂ, ਇਹ ਅੰਮ੍ਰਿਤ ਵੇਲੇ ਤੋਂ ਰਾਮ ਰਾਮ ਕਹਿੰਦਾ ਹੁੰਦਾ, ਤੂੰ ਉਸਟ ਕੇ ਇਸ਼ਨਾਨ ਕਰੀ, ਇਸ਼ਨਾਨ ਕਰਕੇ ਪਿੰਜਰਾ ਸਾਹਮਣੇ ਰੱਖ ਲਈ, ਤੇ ਇਹਨੂੰ ਐਂ ਕਹੀ ਬੋਲ ਗੰਗਾ ਰਾਮਾ ਰਾਮ ਰਾਮ, ਇਹ ਰਾਮ ਰਾਮ ਕਹੂ ਫਿਰ ਤੂੰ ਕਹੀ ਜਾਈ ਰਾਮ ਰਾਮ, ਤੇ ਨਾਮ ਜਪਣ ਦੀ ਜੁਗਤ ਹੋਇਆ ਕਰਦੀ ਹੈ, ਇਹ ਡਿਊਟੀ ਹੈ ਸੰਤ ਦੀ, ਕਬੀਰ ਸੇਵਾ ਕੋ ਦੋਏ ਭਲੇ, ਇਕ ਸੰਤ ਇੱਕ ਰਾਮ, ਰਾਮ ਜੇ ਦਾਤਾ ਮੁਕਤ ਕੋ, ਸੰਤ ਜਪਾਵ ਹੈ ਨਾਮ, ਉਹਨਾਂ ਨੇ ਨਾਮ ਜਪਾਉਣਾ ਤੇ ਨਾਮ ਜਪਾਉਣ ਵਾਲੇ ਦਾ ਆਦਰ ਕਿੰਨਾ ਕਰਦੇ ਹਾਂ। ਗੁਰੂ ਸਾਹਿਬ ਮਹਾਰਾਜ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰ ਹੈ ਨਾਮ ਜਪਾਵੈ। ਕਹਿੰਦੇ ਉਹ ਗੁਰਸਿੱਖ ਦੀ ਧੂੜੀ ਮੰਗਦਾ ਹੈ, ਪ੍ਰਭੂ ਮੈਨੂੰ ਉਸ ਗੁਰਸਿੱਖ ਦੀ ਧੂੜੀ ਲਿਆ ਦੇ ਜਿਹੜਾ ਆਪ ਨਾਮ ਜਪਦਾ ਹੈ ਤੇ ਸੰਸਾਰ ਨੂੰ ਜਪਾਉਂਦਾ। ਕਹਿੰਦੇ ਡਿਊਟੀ ਹੈ, ਪਰਮੇਸ਼ਰ ਦੇ ਪਿਆਰਿਆਂ ਦੀ ਡਿਊਟੀ ਹੁੰਦੀ ਹੈ। ਸੋ ਉਸ ਵੇਲੇ ਆਪ ਨੇ ਕਹਿਣ ਲੱਗੇ ਬੇਟਾ ਇਸ ਰਸਤੇ ਦੇ ਉੱਤੇ ਬੜੀ ਚੜ੍ਹਾਈ ਹੈ, ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੂਰਮ ਹੰਸ ਬੰਸ ਨਵੇਲਾ। ਤਿੰਨ ਚੀਜ਼ਾਂ ਹੋਇਆ ਕਰਦੀਆਂ, ਇੱਕ ਕਰਮ ਹੁੰਦਾ, ਇੱਕ ਉਪਾਸ਼ਨਾ ਹੁੰਦੀ ਹੈ ਤੇ ਇੱਕ ਗਿਆਨ ਹੁੰਦਾ। ਕਹਿੰਦੇ ਜੋ ਕੂੰਜ ਹੈ ਇਹ ਆਪਣੇ ਬੱਚੇ ਦੇ ਆਉਂਦੀ ਹੈ ਤੇ ਉਡੇ ਉਡ ਆਵੈ ਸਹਿ ਕੋਸਾ ਤਿਸ ਪਾਛੈ ਬਛਰੇ ਚਰਿਆ ਤਿੰਨ ਕਵਨ ਖਿਲਾਵੈ ਕਵਨ ਚਗਾਵੈ ਮਨਵੈ ਸਿਮਰਨ ਕਰਿਆ। ਉਹ ਸਿਮਰਨ ਦੀ ਸ਼ਕਤੀ ਦੇ ਨਾਲ ਉਹਨਾਂ ਬੱਚਿਆਂ ਨੂੰ ਟ੍ਰੇਨਿੰਗ ਦਿੰਦੀ ਹੈ, ਅੱਖਾਂ ਮੀਚ ਕੇ ਬੈਠ ਜਾਂਦੀ ਹੈ, ਇੱਥੋਂ ਹੀ ਬੱਚਿਆਂ ਨੂੰ ਦੱਸਦੀ ਹੈ ਵੀ ਹੁਣ ਆਂਡੇ ਤੋਂ ਬਾਹਰ ਨਿਕਲ ਗਏ, ਹੁਣ ਇਹ ਐਂ ਚੋਗਾ ਚੁਗਣ, ਉਹਨਾਂ ਨੂੰ ਪ੍ਰੇਰਨਾ ਦਿੰਦੀ। ਕਹਿੰਦੇ ਬੱਚੇ ਪਲ ਜਾਂਦੇ ਨੇ ਜਾਂਦੀ। ਸੋ ਸਿਮਰਨ ਦੇ ਵਿੱਚ ਨੌਧਾ ਭਗਤੀ ਆਇਆ ਕਰਦੀ ਹੈ, ਨੌ ਤਰ੍ਹਾਂ ਦੀ ਭਗਤੀ ਹੁੰਦੀ ਹੈ। ਸਰਵਣ ਭਗਤੀ ਹੈ, ਸਰਵਣ ਭਗਤੀ ਬਾਰੇ ਜਪਜੀ ਸਾਹਿਬ ਦੇ ਅੰਦਰ ਚਾਰ ਪੌੜੀਆਂ ਦੇ ਅੰਦਰ ਉਹਦੀ ਮਹਾਨਤਾ ਲਿਖੀ ਹੈ। ਫਿਰ ਯਾਦ ਦੀ ਭਗਤੀ ਹੈ, ਸਿਮਰਨ ਕਰਨਾ, ਯਾਦ ਦੇ ਵਿੱਚ ਵਾਹਿਗੁਰੂ ਵਸਾਉਣਾ। ਇੱਕ ਤਾਂ ਰਸਨਾ ਦੇ ਨਾਲ ਕਹੀ ਜਾਂਦੇ ਹੈ ਤੇ ਯਾਦ ਦਾ ਖਾਨਾ ਬੰਦ ਰੱਖਦੇ ਨੇ, ਮਨ ਦੌੜਿਆ ਫਿਰਦਾ, ਕਦੇ ਇੱਧਰ ਚਲੇਗਾ ਇੱਧਰ ਚਲੇਗਾ, ਮਾਲਾ ਹੱਥ ਚ ਘੁੰਮੀ ਜਾਂਦੀ ਹੈ। ਉਹ ਸਿਮਰਨ ਦੀ ਅਵਸਥਾ ਚ ਨਹੀਂ ਪਹੁੰਚਦੇ, ਇੱਕ ਹੱਠ ਕਰਦੇ ਨੇ। ਮੈਡੀਟੇਸ਼ਨ ਹੋਰ ਚੀਜ਼ ਹੁੰਦਾ ਤੇ ਸਿਮਰਨ ਹੋਰ ਚੀਜ਼ ਹੁੰਦਾ। ਮੈਡੀਟੇਸ਼ਨ ਕੇਵਲ ਫੋਕੀ ਐਕਸਰਸਾਈਜ਼ ਹੁੰਦੀ ਹੈ, ਇੱਕ ਸ਼ਬਦ ਲੈ ਕੇ ਉਹਦੇ ਉੱਤੇ ਕੰਸੈਂਟਰੇਟ ਕਰੀ ਜਾਣਾ। ਜਿਹੜਾ ਸਿਮਰਨ ਗੁਰੂ ਮਹਾਰਾਜ ਕਹਿੰਦੇ ਉਹ ਸ਼ਬਦ ਦੇ ਪਿੱਛੇ ਸ਼ਬਦ ਵਾਲੇ ਨੂੰ ਦੇਖੋ, ਉਹਦੇ ਨਾਲ ਪਿਆਰ ਦੀ ਵੇਵ ਲੈਂਥ ਦੇ ਨਾਲ ਮਿਲਣ ਦਾ ਯਤਨ ਕਰੋ, ਸੁੱਕਾ ਨਾ ਐਵੇਂ ਕਰੀ ਜਾਓ। ਨਾਮ ਜਪਣ ਦੇ ਵਿੱਚ ਭੇਦ ਹੋਇਆ ਕਰਦਾ, ਸੋਈ ਰਾਮ ਸਭਾ ਕਹਿ ਸੋਈ ਕੌਤਕ ਹਾਰ। ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭਾ ਕਹਿ ਸੋਈ ਕੌਤਕ ਹਾਰ। ਕਹਿੰਦੇ ਤਾਂ ਸਾਰੇ ਰਾਮ ਰਾਮ ਵਾਹਿਗੁਰੂ 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 ਕਰੀ ਜਾਂਦੇ ਨੇ, ਰੌਲਾ ਪਾਈ ਜਾਂਦਾ, ਉੱਚੀ ਉੱਚੀ ਕਹੀ ਜਾਂਦੇ ਆ, ਪਰ ਭੇਦ ਹੈ ਇਹਦੇ ਵਿੱਚ। ਜਿਹੜੇ ਵਾਹਿਗੁਰੂ ਨੂੰ ਵਾਹਿਗੁਰੂ ਕਹਿੰਦੇ ਹੋ ਉਹਦਾ ਜਿਹੜਾ ਆਕਾਰ ਹੈ, ਉਹਦੀ ਜਿਹੜੀ ਬੀਂਗ ਹੈ, ਉਹ ਹਿਰਦੇ ਚ ਹੋਣੀ ਚਾਹੀਦੀ ਹੈ। ਉਹ ਆ ਪਿਆਰ ਦਾ ਰੂਪ, ਪਿਆਰ ਪਿਆਰ ਦੇ ਨਾਲ ਮਿਲਿਆ ਕਰਦਾ। ਜਦੋਂ ਸਾਡੇ ਅੰਦਰ ਪਿਆਰ ਦੀ ਤਰੰਗ ਉੱਠੇਗੀ, ਵੇਵ ਲੈਂਥ ਵਧੇਗੀ, ਤਾਂ ਪਰਮੇਸ਼ਰ ਦੇ ਦਰ ਤੱਕ ਪਹੁੰਚ ਜਾਏਗੀ। ਵਾਹਿਗੁਰੂ 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 ਕਰੀ ਜਾਂਦੇ ਨੇ, ਰੌਲਾ ਪਾਈ ਜਾਂਦਾ, ਉੱਚੀ ਉੱਚੀ ਕਹੀ ਜਾਂਦੇ ਆ, ਪਰ ਭੇਦ ਹੈ ਇਹਦੇ ਵਿੱਚ। ਜਿਹੜੇ ਵਾਹਿਗੁਰੂ ਨੂੰ ਵਾਹਿਗੁਰੂ ਕਹਿੰਦੇ ਹੋ ਉਹਦਾ ਜਿਹੜਾ ਆਕਾਰ ਹੈ, ਉਹਦੀ ਜਿਹੜੀ ਬੀਂਗ ਹੈ, ਉਹ ਹਿਰਦੇ ਚ ਹੋਣੀ ਚਾਹੀਦੀ ਹੈ। ਉਹ ਆ ਪਿਆਰ ਦਾ ਰੂਪ, ਪਿਆਰ ਪਿਆਰ ਦੇ ਨਾਲ ਮਿਲਿਆ ਕਰਦਾ। ਜਦੋਂ ਸਾਡੇ ਅੰਦਰ ਪਿਆਰ ਦੀ ਤਰੰਗ ਉੱਠੇਗੀ, ਵੇਵ ਲੈਂਥ ਵਧੇਗੀ, ਤਾਂ ਪਰਮੇਸ਼ਰ ਦੇ ਦਰ ਤੱਕ ਪਹੁੰਚ ਜਾਏਗੀ। ਉਹ ਪਿਆਰ ਦੇ ਨਾਲ ਜਦ ਅਸੀਂ ਵਾਹਿਗੁਰੂ ਕਹਿੰਦੇ ਹਾਂ ਤੇ ਉਧਰਲੇ ਪਾਸੇ ਵੀ ਹੁੰਦਾ ਹੈ, ਤੇ ਜਿਸ ਵਕਤ ਇੱਕ ਵਾਰੀ ਕਹਿੰਦਾ ਉਧਰਲੇ ਪਾਸੇ ਰਿਐਕਸ਼ਨ ਜ਼ਿਆਦਾ ਹੁੰਦਾ, ਉਧਰੋਂ ਵੀ ਯਾਦ ਦਾ ਤੁਰ ਪੈਂਦੀ ਹੈ ਸ਼ਕਤੀ, ਐਨਰਜੀ ਜਿਹੜੀ ਹੈ ਨੇਚਰਲ ਹੈ। ਚਰਨ ਸ਼ਰਨ ਗੁਰੇ ਪੈਂਦਾ ਜਾਏ ਚੱਲ, ਸਤਿਗੁਰ ਕੋਟ ਪੈਂਦਾ ਆਗੇ ਹੋਏ ਲੈ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਵਾਰ ਵਾਰ ਗੁਰ ਹੇਤ ਹੈ, ਗੁਰੂ ਹੇਤ ਨਾਲ ਪਿਆਰ ਨਾਲ ਉਹਦੇ ਵੱਲ ਧਿਆਨ ਦਿੰਦਾ ਜਦ ਇੱਕ ਵਾਰੀ ਸਿਮਰਦੇ ਹਾਂ। ਸੋ ਇਹ ਸਿਮਰਨ ਹੋਇਆ ਕਰਦਾ ਯਾਦ ਦੇ ਨਾਲ ਉਹਦਾ ਨਾਮ ਜਪਣਾ। ਤੀਸਰਾ ਹੋਇਆ ਕਰਦਾ ਕੀਰਤਨ, ਕੀਰਤਨ ਕੀਰਤਨ ਦਾ ਰੂਪ ਹੋ ਕੇ ਕਰਨਾ। ਇੱਕ ਤਾਂ ਹੁੰਦਾ ਬਾਜੇ ਦੀਆਂ ਸੁਰਾਂ ਘੁਮਾਈ ਜਾਣੀਆਂ, ਬੜੇ ਸੋਹਣੇ ਰਸੀਲੇ ਰਾਗ ਆਉਂਦੇ ਨੇ, ਆਰਟਿਸਟਾਂ ਨੂੰ ਬਹੁਤ ਵਧੀਆ ਗਾਉਣਾ ਆਉਂਦਾ, ਸਾਜ਼ ਬੜੇ ਵਧੀਆ ਹੁੰਦੇ ਨੇ, ਬੋਲ ਬੜੇ ਸੋਹਣੇ ਉਹਨਾਂ ਨੇ ਕੰਟਰੋਲ ਚ ਕਰੇ ਹੁੰਦੇ ਨੇ, ਲੇਕਿਨ ਉਹਦੇ ਨਾਲ ਜਿਹੜਾ ਅੰਦਰਲੇ ਭਾਵ ਨੇ ਉਹ ਸਾਥ ਨਹੀਂ ਦੇ ਰਹੇ। ਆਰਟਿਸਟ ਹੈਗੇ, ਕੀਰਤਨ ਉਹ ਹੈ ਜਿੱਥੇ ਅੰਦਰਲੇ ਭਾਵ ਵੀ ਨਾਲ ਸਾਥ ਦੇਣ। ਸੋ ਮਹਾਰਾਜ ਕਹਿੰਦੇ ਤੀਸਰੀ ਕਿਸਮ ਦੀ ਭਗਤੀ ਹੋਇਆ ਕਰਦੀ। ਚੌਥੀ ਹੋਇਆ ਕਰਦੀ ਹੈ ਪਾਦ ਸੇਵਨ, ਚਰਨ ਦੀ ਸੇਵਾ ਕਰਨੀ। ਪੰਜਵੀਂ ਹੁੰਦੀ ਹੈ ਪੂਜਾ ਦੀ। ਛੇਵੀਂ ਹੁੰਦੀ ਹੈ ਨਮਸਕਾਰ ਕਰਨਾ, ਸੱਤਵੀਂ ਹੁੰਦੀ ਹੈ ਦਾਸ ਬਣ ਜਾਣਾ, ਗੁਲਾਮ ਬਣ ਜਾਣਾ, ਤੇ ਗੁਲਾਮ ਬਣ ਕੇ ਉਹਦੀ ਰਜ਼ਾ ਚ ਰਹਿਣਾ, ਆਪਣਾ ਹੱਕ ਜ਼ਿੰਦਗੀ ਦਾ ਖੋ ਲੈਣਾ। ਜੇ ਸੁੱਖ ਦਿੰਦਾ ਹੈ ਤਾਂ ਵੀ ਉਹਦੀ ਮਿਹਰ ਹੈ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ, ਜੇ ਭੁੱਖ ਦੇ ਤਾਂ ਹੀ ਤੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਦੁੱਖ ਨੂੰ ਪਰਮੇਸ਼ਰ ਵੱਲੋਂ ਆਇਆ ਕਹਿਤਿਆਂ ਦੁੱਖ ਭੂਖ ਸਦਮਾਗ, ਇਹ ਵੀ ਦਾਤ ਤੇਰੀ ਦਾਤ। ਕੋਈ ਬਿਰਲਾ ਜਿਹੜਾ ਇਸ ਖੇਡ ਚ ਖੇਲੇ, ਇਹ ਗੁਲਾਮ ਦਾ ਦਰਜਾ ਹੋਇਆ ਕਰਦਾ। ਗੁਲਾਮ ਦਾ ਕੋਈ ਰਾਈਟ ਨਹੀਂ ਦੁਨੀਆਂ ਚ ਹੋਇਆ ਕਰਦਾ, ਉਹਦਾ ਤਾਂ ਰਾਈਟ ਕੋਈ ਨਹੀਂ ਹੋਇਆ ਕਰਦਾ, ਤੇ ਰਾਈਟ ਹੋਣ ਦੀ ਥਾਂ ਤੇ ਆਗਿਆ ਹੀ ਹੋਇਆ ਕਰਦੀ ਹੈ। ਜੋ ਆਗਿਆ ਮਾਲਕ ਦੀ ਹੈ ਉਹਦੇ ਮੁਤਾਬਕ ਉਹਨੂੰ ਚੱਲਣਾ ਪੈਂਦਾ। ਸੋ ਇਸ ਤਰ੍ਹਾਂ ਅਗਲੀ ਹੋਇਆ ਕਰਦੀ ਹੈ ਸੱਤਵੀਂ, ਦਾਸ ਬਣ ਜਾਣਾ, ਦਾਸਾ ਭਾਵ ਰਹਿਣਾ ਆਪਣੇ ਆਪ, ਤੇ ਉਹ ਤੇ ਅਗਲੀ ਹੋਇਆ ਕਰਦੀ ਹੈ ਮਿੱਤਰ ਭਾਵ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਕਿਹਦਾ ਪਿਆਰ ਹੈ ਵੀ ਤੇਰੇ ਬਗੈਰ ਮੈਨੂੰ ਤਾਂ ਰਜਾਈਆਂ ਵੀ ਚੰਗੀਆਂ ਨਹੀਂ ਲੱਗਦੀਆਂ, ਨਾਗ ਲੱਗਦੀਆਂ ਨੇ। ਸੋ ਉਸ ਤੇ ਬਾਅਦ ਹੋਇਆ ਕਰਦੀ ਹੈ ਪ੍ਰੇਮਾ ਭਗਤੀ, ਸਭ ਕੁਛ ਪ੍ਰਭੂ ਨੂੰ ਸੌਂਪ ਦੇਣਾ, ਸ਼ਰਨਾਗਤ ਭਗਤੀ ਹੁੰਦੀ ਹੈ। ਆਪਣਾ ਕੁਛ ਨਾ ਰੱਖਣਾ ਆਪਣੇ ਕੋਲ, ਤਨ ਵੀ ਉਹਦਾ, ਮਨ ਵੀ ਉਹਦਾ, ਧਨ ਵੀ ਉਹਦਾ, ਸਾਰਾ ਕੁਛ ਉਹਨੂੰ ਸੌਂਪ ਕੇ ਗੁਰੂ ਦੇ ਪਰਨੇ ਹੋ ਜਾਣਾ। ਆਪ ਛੱਡ ਸਦਾ ਰਹੇ ਪਰਨੇ, ਗੁਰਬੇ ਨਵਰ ਨਾ ਜਾਣਾ ਕੋਈ। ਤੂੰ ਕਹਿਣ ਲੱਗੀ ਬੇਟਾ ਇਹ ਸਿਮਰਨ ਦੇ ਵਿੱਚ ਆ ਜਾਂਦੀ ਹੈ, ਤੇ ਸਿਮਰਨ ਯਾਦ ਰੱਖਣ ਵਾਸਤੇ ਮਹਾਂਪੁਰਸ਼ ਜੁਗਤ ਦੱਸਦੇ ਨੇ ਕਿ ਪਹਿਲਾਂ ਤੂੰ ਕਿਹਾ ਕਰੀ ਤੋਤੇ ਨੂੰ, ਫਿਰ ਤੋਤਾ ਬੋਲੇਗਾ। ਇਹ ਰਸਨਾ ਦੇ ਨਾਲ ਨਾਮ ਜਪਣਾ ਹੁੰਦਾ, ਜਿਹੜਾ ਰਸਨਾ ਦੇ ਨਾਲ ਨਾਮ ਨਹੀਂ ਜਪਦਾ ਉਹਦੇ ਬਾਰੇ ਐਸਾ ਫਰਮਾਨ ਹੈ ਮਹਾਰਾਜ ਜੀ ਦਾ,
ਜਿਹੜੀ ਰਸਨਾ ਨਾਮ ਨਾ ਜਪਨੀ, ਜਿਹੜੀ ਰਸਨਾ ਰਸਨਾ ਨਾਮ ਨਾ ਜਪਨੀ, ਦਿਲ ਦਿਲ ਕਰ ਕੱਟੀਏ ਪਿਆਰਿਓ ਪਿਆਰਿਓ, ਦਿਲ ਦਿਲ ਕਰ ਕੱਟੀਏ ਜਿਹੜੀ ਰਸਨਾ
ਜਪਦੀ ਦਿਲ ਕਰ ਕੱਟੀਏ ਪਿਆਰਿਓ ਪਿਆਰਿਓ ਦਿਲ ਦਿਲ ਕਰ ਕੱਟੀਏ ਕਿਹੜੀ ਰਸਨਾ।
ਜਿਹੜੇ ਸਤਿਗੁਰੂ ਦੇ ਦਰਸ਼ਨ ਨਹੀਂ ਕਰਦੇ, ਮਹਾਂਪੁਰਸ਼ਾਂ ਦੇ ਦਰਸ਼ਨ ਨਹੀਂ ਕਰਦੇ, ਕਹਿੰਦੇ ਉਹ ਨੈਣ ਬੰਦ ਕਰਦੇ, ਕਿਉਂਕਿ ਐਸਾ ਪ੍ਰਭਾਵ ਪੈਦਾ ਕਰ ਲੈਣਗੇ ਦੇਖ ਦੇਖ ਕੇ, ਜਿਹਦੇ ਨਾਲ ਗਿਰਤੀ ਗੰਧਲੀ ਹੋ ਜਾਏਗੀ, ਮੈਲੀ ਹੋ ਜਾਏਗੀ, ਤੇ ਸਾਧੂਆਂ ਦੇ ਦਰਸ਼ਨ ਕਰਕੇ ਅੰਦਰ ਸ਼ਾਂਤੀ ਆਏਗੀ, ਅੰਦਰਲੇ ਪਾਸੇ ਗਿਆਨ ਆਏਗਾ, ਦਰਸ਼ਨ ਦਾ ਫਲ ਪ੍ਰਾਪਤ ਹੋਏਗਾ। ਕਰਨਾ ਸੁਣੀ ਨਾਥ, ਜਿਹੜੇ ਕਰਨ ਖਰੀਦਾ ਜਾਂ ਸਰਵਣ ਨਹੀਂ ਕਰਦੇ, ਕਹਿੰਦੇ ਉਹਨਾਂ ਨੂੰ ਬੰਦ ਕਰ ਦਿਓ, ਨਿੰਦਿਆ ਤਾਂ ਨਹੀਂ ਸੁਣਨਗੇ, ਚੁਗਲੀਆਂ ਦੀ ਗੱਲ ਤਾਂ ਨਹੀਂ ਸੁਣਨਗੇ, ਈਰਖਾ ਦੀਆਂ ਗੱਲਾਂ ਤਾਂ ਨਹੀਂ ਸੁਣਨਗੇ, ਪਾਪ ਹੋ ਜਾਏਗਾ। ਇਹੀ ਰਸਨਾ ਜੇ ਇਹਦਾ ਦੁਰਉਪਯੋਗ ਹੋ ਜਾਵੇ ਕਿੱਡਾ ਬੜਾ ਨੁਕਸਾਨ ਕਰਦੀ ਹੈ। ਧਿਆਨ ਨਾਲ ਸੁਣੇ, ਮੈਂ ਕਈ ਵਾਰੀ ਦੱਸਿਆ, ਹਿਰਦੇ ਚ ਵਸਾਓ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਤਸੰਗ ਦਾ ਮਹਾਤਮ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਚਲੋ ਸੁਣਨ ਦੀ ਅਵਸਥਾ ਜਿਹੜੀ ਹੈ ਉਹਨੂੰ ਨਾ ਵਿਚਾਰੋ, ਉਹ ਬਹੁਤ ਉੱਚੀ ਬਾਤ ਹੋਇਆ ਕਰਦੀ ਹੈ ਜਿੱਥੇ ਸੁਣਨ ਦੀ ਬਾਤ ਆਇਆ ਕਰਦੀ। ਕਹਿੰਦੇ ਕੇਵਲ ਸੁਣਨ ਮਾਤਰ ਨਾਲ ਕਈ ਕਰੋੜ ਜਗਾਂ ਦਾ ਫਲ ਮਿਲ ਜਾਂਦਾ। ਜੇ ਪੂਰੀ ਵਿਧੀ ਨਾਲ ਸੁਣੇ, ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤੋਂ ਬਾਣੀ, ਗਾਵਿਆ ਸੁਣਿਆ ਹਰ ਤਿੰਨ ਕਾ ਥਾਂ ਵਾਹਵਾ ਜਿਹਨੂੰ ਸਤਿਗੁਰ ਕੀ ਆ ਗਿਆ ਸਤ ਸਤ ਕਰਮਾਂ ਨੇ, ਥਾਂ ਪੈ ਗਿਆ ਸਾਡਾ। ਸਮਝ ਲਓ ਵੀ ਸਾਡੇ ਕਈ ਕਰੋੜ ਪੁੰਨ ਇੱਕ ਇੱਕ ਦਿਨ ਦੇ ਵਧੇ ਹੋਏ ਖਰਬਾਂ ਚ ਚਲੇ ਗਏ, ਜਨਮ ਦਿੰਦੇ ਜਾਓ ਖਰਬਾਂ ਚਲੇ ਜਾਣਗੇ। ਉਹ ਜਾਂਦੇ ਕਿੱਥੇ ਨੇ ਸਾਡੇ? ਸਾਰੀ ਜ਼ਿੰਦਗੀ ਕੀਰਤਨ ਸੁਣਦਿਆਂ ਦੀ ਲੰਘੀ, ਸੰਤਾਂ ਦੇ ਦਰਸ਼ਨ ਕਰਦਿਆਂ ਦੀ ਲੰਘੀ, ਉਹ ਫਲ ਗਿਆ ਕਿੱਥੇ? ਸਾਡੀ ਝੋਲੀ 'ਚ ਤਾਂ ਹੈ ਨਹੀਂ। ਮਹਾਰਾਜ ਕਹਿੰਦੇ ਦੋਸ਼ ਕਿਹਨੂੰ ਹੈ, ਤੇਰੀ ਝੋਲੀ ਪਾਟੀ ਹੋਈ ਹੈ, ਸ਼ਰਧਾ ਤੋਹੀਣੀ ਹੈ, ਤੂੰ ਉਹਨਾਂ ਨੂੰ ਸਾਂਭ ਨਹੀਂ ਸਕਿਆ, ਝੋਲੀ ਵਿੱਚੋਂ ਗਿਲ ਗਏ। ਬਾਕੀ ਤੇਰੇ ਜਿਹੜੇ ਕਿਰਦਾਰ ਨੇ ਉਹ ਇੰਨੇ ਗਲਤ ਹੋ ਗਏ ਕਿ ਪਾਪਾਂ ਨੂੰ ਤਾਂ ਸਵਾਹ ਬਣਾ ਦਿੱਤਾ, ਇਹਨਾਂ ਪੁੰਨਾਂ ਨੂੰ ਸਵਾਹ ਬਣਾ ਦਿੱਤਾ। ਕਿਵੇਂ ਬਣਦਾ ਹੈ? ਕਰੋੜਾਂ ਦੀਆਂ ਰਕਮਾਂ ਲਿਖ ਕੇ, 20-25 ਕਰੋੜਾਂ ਦੀਆਂ ਰਕਮਾਂ ਲਿਖ ਲਓ ਤੇ ਉਹਨਾਂ ਨੂੰ ਗੁਣਾ ਕਰਨ ਲੱਗ ਜਾਓ ਜਾਂ ਮਲਟੀਪਲਾਈ ਕਰਨ ਲੱਗ ਜਾਓ, ਕਰੀ ਜਾਓ, ਭਰ ਲਓ ਕਾਗਜ਼। ਆਖਰੀ ਗੱਲ ਉਹਨੇ ਬੋਲੀ ਨਹੀਂ ਟੀਚਰ ਨੇ, ਕੈਲਕੂਲੇਟਰ ਦੀ ਮਦਦ ਨਾਲ ਦੇਈ ਜਾਓ ਜਰਮਾ, ਰਕਮ ਬੇਅੰਤ ਆ ਗਈ, 55 ਸਿਫਰਿਆਂ ਤੱਕ ਅਸੀਂ ਜਾਣਦੇ ਹਾਂ, ਗਿਣ ਉੱਥੇ ਤੱਕ ਚਲੀ ਗਈ। ਹੁਣ ਜਦ ਸਾਰਾ ਕੁਛ ਕਰ ਲਿਆ, ਕਹਿੰਦੇ ਕੱਢ ਲਿਆ, ਕਹਿੰਦੇ ਹਾਂਜੀ, ਕਹਿੰਦੇ ਹੁਣ ਇਹਨੂੰ ਜੀਰੋ ਨਾਲ ਜਰਬ ਦੇ ਦਿਓ। ਕੀ ਬਣ ਗਿਆ? ਜੀਰੋ ਬਣ ਗਿਆ ਨਾ, ਕਿਉਂਕਿ ਗਲਤ ਸਟੈਪ ਲੈ ਲਿਆ, ਸਾਵਧਾਨੀ ਨਾ ਵਰਤੀ। ਉਹ ਰਕਮ ਜਿਹੜੀ 55 ਸਿਫਰਿਆਂ ਵਾਲੀ ਸੀ, ਇੱਕ ਜੀਰੋ ਨੇ ਜੀਰੋ ਬਣਾ ਦਿੱਤੀ, ਮੈਥਮੈਟਿਕਸ ਹੈ ਸਾਰਾ। ਇਸ ਤਰ੍ਹਾਂ ਜੋ ਗੁਰੂ ਦੀ ਅਲਾਹੀ ਬਾਣੀ ਹੈ, ਉਹ ਸਾਨੂੰ ਕਹਿੰਦੀ ਹੈ ਕਿ ਜੇ ਤੁਸੀਂ ਸਾਰੇ ਕਰਮ ਧਰਮ ਤੀਰਥ ਯਾਤਰਾ ਕਰ ਲਈਆਂ, ਕਾਬੇ ਵੀ ਜਾਇਆ, ਹੇਮਕੁੰਟ ਵੀ ਜਾਇਆ, ਹਜ਼ੂਰ ਸਾਹਿਬ ਵੀ ਜਾਇਆ, 68 ਤੀਰਥਾਂ ਦਾ ਇਸ਼ਨਾਨ, ਮੰਦਰ ਕੋਈ ਨਹੀਂ ਛੱਡਿਆ, ਸਾਧੂਆਂ ਸੰਤਾਂ ਦੇ ਬੇਅੰਤ ਦਰਸ਼ਨ ਕਰ ਲਏ, ਕੀ ਹੋਏਗਾ? ਵੱਡੀ ਭਾਰੀ ਰਕਮ ਤੁਹਾਡੇ ਪੁੰਨਾਂ ਦੀ ਬਣ ਗਈ। ਪਰ ਕਹਿੰਦੇ ਪਿਆਰਿਆ, ਕਰੇ ਨਿੰਦ ਸਭ ਬਿਰਥਾ ਜਾਏ, ਜੇ ਇੱਕ ਵਾਰੀ ਤਾਂ ਨਿੰਦਿਆ ਕਰਦੀ, ਇਹ ਸਾਰੀ ਬਿਰਥਾ ਹੋ ਜਾਂਦੀ ਹੈ।
ਨਿੰਦਾ ਭਲੀ ਕਿਸੇ ਦੀ ਨਾਹੀ, ਮਨਮੁਖ ਲੋਕੀ ਕਰਦੇ ਨੇ, ਨਿੰਦਾ ਭਲੀ ਕਿਸੇ ਦੀ ਨਾਹੀ, ਮਨਮੁਖ ਲੋਕੀ ਕਰਦੇ ਨੇ, ਨਾਲੇ
سب کچھ کر کے ایسے زبان دے نال نندیا کر دی کسے دی ساری زندگی دی کیتی ہوئی کمائی نیک کرم سارے جیرو بن گئے کیوں نہیں ساڈے کول گرو دی بانی تاں کہندی ہے ارباں خرباں تھوڑے پن جمع ہو جاندے نے جمع کیوں نہیں ہوندے مہاراج کہندے جے ایرکھا ہے نا تہاڈے من دے اندر جس دے اندر تات پرائی ہوے تس دا کدے نہ ہوگی بھلا نیور انہاں نوں کیویں سرپاس کر جاں گے ایڈے بڑے حکماں نے کہندے پھر جیوے کٹ تو نندیا ہی نہ ہوے جے نام نہیں جپدی ہے ملی نام جپن واسطے نینا دیکھے ساتھ سے نین بہا لیا کرنا سنی ناد کرن مند کا لیا رسنا جپے نہ نام تل تل کر کٹیے ہر ہاں جا بسرا گوبند رائے دن دن کٹی ریو جے با کرو شت کھنڈ کہ سو ٹکڑا کر دیے جام نہ اچرت سری گوبند سو رسنا ہے رسنا جپیے ایک نام پھل کی ہوئے گا یہاں سکھ آنند کھنا ایتھے مہان آنند دی پراپتی رسنا نال نام جپ کے ہو جائے گی آگے جی کے سنگ کام جد اسی اتوں چلے جے مار کے گنے جائے نہ کوسا ہر کا نام وہاں سنگ جے پیندے مہاند گوارا ہر کا نام تے سنگ جیا جے پنت تیرا کو نہ سجانوں ہر کا نام تے نال پچھان کہندے اتھے بھی سکھ تے جی دے نال پھیرے نے اگے جانے گرکھ بچن ہدے دھیان تاری رسنا جپ جپو بنواری رسنا دے نال جاپ کرو ایک سما آئے گا جدوں رسنا رس وچ گیدی ہون لگی نا رس آن لگیا رسنا اس ویلے ہلن جلن تو ہٹ جاندی ہے پھر نہیں ہلدی پھر باری کی دی آندی ہے اتے بعد آندی ہے سواس دی باری
ساس ساس دے گیڑے جب لو بھائی گرو ساس ساس دے گیڑے جب لو بھائی گرو
من انتر کی اترے چند سواس دے اتنے نام آٹومیٹیکلی چلا جاتا ہے جگتا ہے دی نام جپن دی اسی طرح دے نال جدوں نام جپدے ہاں مہاراج کہندے من رام نام گائی ہے نیت نیت ہر سیوی ہے ساس ساس ہر تے آئی ہے سواس دے اتنے نام سمار ہو جاتا ہے تے اندر نوں سواس جاتا ہے باہر نوں آتا ہے اور لوڈڈ آتا ہے نام دے نال رس دے وچ مخمور ہے آدمی خماری چڑی ہوئی ہے تے سواس نے تو آنا ہی ہے وہ تو بند نہیں ہوں سوکشم سواس ہو جاتا بہت سوکشم پھر وہ نام چلتا تے وہ بارے مہاراج کا فرمان ہے کہ ساتھ ساتھ ساس اراد ہر ہر تے آئے سو پرب من مکھی من دے نال تے منہ دے نال سواس دے اتنے نام جب کے دھیان وچ لیا اس پرب نوں ساتھ ساتھ اراد ہر 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 لے جائے من کی جند جڑیاں چنتا نے میلا نے ساریاں سواس دے نال نام جپ کے لے جان ایتھے تک دے نام نوں کرم کہندے نے کیویں جپنا ہے جگواسواں دی لوچا ہے جنہاں نوں سوجھی ہوندی ہے او ترلے ماردے نے کہ اسی کیویں جپیے سو اے دے وچ جدوں آدمی اس اوستھا چ پہنچ جاندا ہے پھر اپاشنا دے منڈل چ داخل ہو جاندا ہے مینٹل منڈل چلایا جاندا ہے ਉੱਥੇ ਦੇ ਬਾਰੇ ਐਸਾ ਫਰਮਾਨ
ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਦਾ ਕਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੂਰਤ ਕਰੀਏ ਮਨ ਵਿੱਚ ਧਿਆਨ ਗੁਰਾਂ ਦੀ
ਗੁਰ ਕੀ ਮੂਰਤ ਮਨ ਮੈਂ ਧਿਆਨ ਇਹ ਥਾਂ ਤੇ ਕੇਵਲ ਬੁੱਧੀ ਦੇ ਨਾਲ ਜੋ ਇਸ ਗੱਲ ਨੂੰ ਵਿਚਾਰਦੇ ਹੈ ਉਹਨਾਂ ਦੇ ਮਨ ਵਿੱਚ ਬੜੇ ਸ਼ੰਕੇ ਨੇ ਕਿਉਂਕਿ ਇੱਕ ਤੁਕ ਪੜ ਲਈ ਉਹਦਾ ਭਾਵ ਜਾਣਿਆ ਨਹੀਂ ਪੂਰੀ ਤਰ੍ਹਾਂ ਦੇ ਨਾਲ ਤੇ ਕਿੰਤੂ ਆਪਣੇ ਮਨ ਵਿੱਚ ਵੀ ਤੇ ਲੋਕ ਜਿਹੜੇ ਦੂਸਰੇ ਨੇ ਉਹਨਾਂ ਦੇ ਸੋ ਇਸੇ ਕਰਕੇ ਇਹ ਰਸਤਾ ਇਹ ਗੁਪਤ ਹੋਇਆ ਕਰਦਾ ਅਨਧਿਕਾਰੀ ਦੇ ਕੋਲ ਬਾਤ ਕਰਨੀ ਆਪਣੇ ਆਪ ਨੂੰ ਖਤਮ ਕਰਨ ਦੇ ਬਰਾਬਰ ਹੋਇਆ ਕਰਦੀ ਸੋ ਮਹਾਰਾਜ ਕਹਿੰਦੇ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰੂ ਦਾ ਸ਼ਬਦ ਉਹ ਜੋ ਮੰਤਰ ਹੈ ਉਹਦੇ ਨਾਲ ਮਨ ਮੰਨਦਾ ਹੈ ਬਾਣੀ ਦੇ ਨਾਲ ਤੇ ਗੁਰੂ ਦੀ ਮੂਰਤ ਜਿਹੜੀ ਹੈ ਉਹਦਾ ਧਿਆਨ ਹੁੰਦਾ ਹੈ ਧਿਆਨ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਸੰਪਤ ਧਿਆਨ ਹੁੰਦਾ ਇੱਕ ਪ੍ਰਤੀਕ ਹੁੰਦਾ ਹੈ ਇੱਕ ਹੰਗਰਹਿ ਧਿਆਨ ਹੋਇਆ ਕਰਦਾ ਸ਼ਬਦ ਦਾ ਧਿਆਨ ਹੁੰਦਾ ਹੈ ਸਾਊਂਡ ਦਾ ਉਹ ਸ਼ਬਦ ਦਾ ਧਿਆਨ ਹੁੰਦਾ ਜਿੱਥੇ ਕਹਿੰਦੇ ਹਾਂ ਗੁਰਮੂਰਤ ਗੁਰ ਸ਼ਬਦ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਹੈ ਉਹ ਸ਼ਬਦ ਦਾ ਧਿਆਨ ਹੁੰਦਾ ਹੈ ਤੇ ਮੂਰਤ ਦਾ ਵੀ ਧਿਆਨ ਹੁੰਦਾ ਹੈ ਅਸੀਂ ਜਦੋਂ ਕੋਈ ਸਾਡਾ ਬਹੁਤ ਪਿਆਰਾ ਸਾਡੇ ਯਾਦ ਆਉਂਦਾ ਹੈ ਉਹਦਾ ਵਜੂਦ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਅੰਦਰ ਵਸ ਜਾਂਦਾ ਸਾਨੂੰ ਖਿੱਚ ਪੈਂਦੀ ਹੈ ਮਾੜੇ ਬੰਦੇ ਦਾ ਧਿਆਨ ਕਰਕੇ ਦੇਖ ਲਓ ਮਾੜੇ ਸੰਸਕਾਰ ਅੰਦਰ ਹੋਣ ਨਗਨ ਚਿੱਤਰਾਂ ਦਾ ਧਿਆਨ ਕਰਕੇ ਦੇਖ ਲਓ ਸਾਰੇ ਜਿਹੜਾ ਸਰੀਰ ਹੈ ਦੂਸ਼ਿਤ ਹੋ ਜਾਏਗਾ ਮਹਾਂਪੁਰਸ਼ ਦਾ ਧਿਆਨ ਗੁਰੂ ਦਾ ਧਿਆਨ ਸ਼ਾਂਤੀ ਦੇਵੇਗਾ ਪਿਆਰ ਦੇਵੇਗਾ ਕਿਉਂਕਿ ਉਹ ਪਿਆਰ ਦੀ ਮੂਰਤ ਹੈ ਸੋ ਜਿਹਾ ਜਿਹਾ ਵਜੂਦ ਹੁੰਦਾ ਉਹ ਆ ਜਾਈ ਉਹਦੇ ਵਿੱਚੋਂ ਅਸਰ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਧਿਆਨ ਦੇ ਉੱਤੇ ਕਿੰਤੂ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਇਸ ਗੱਲ ਦਾ ਉਹ ਕਹਿੰਦੇ ਜੀ ਰੁਕ ਜਾਏਗੀ ਸੁਰਤ ਨਹੀਂ ਰੁਕਦੀ ਉੱਥੇ ਤ੍ਰੁਪਟੀ ਹੁੰਦੀ ਹੈ ਧਿਆਤਾ ਧਿਆਨ ਤੇ ਦੀ ਉਹ ਮਹਾਂਪੁਰਸ਼ਾਂ ਦੀ ਮਦਦ ਤੇ ਸੂਝ ਦੇ ਨਾਲ ਉਹ ਤ੍ਰੁਪਟੀ ਟੁੱਟ ਜਾਇਆ ਕਰਦੀ ਹੈ ਤੇ ਉਹਦੇ ਬਾਅਦ ਅਹੰਗ੍ਰਹਿ ਧਿਆਨ ਜਿਹੜਾ ਗਿਆਨ ਦੇ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ ਉਹ ਤੀਸਰੀ ਅਵਸਥਾ ਹੋਇਆ ਕਰਦੀ ਹੈ ਨਾਮ ਜਪਣ ਉਸ ਵੇਲੇ ਸਾਰੀ ਸ੍ਰਿਸ਼ਟੀ ਅੱਗੇ ਪਿੱਛੇ ਐ ਹੁੰਦਾ ਵੀ ਇਹ ਵਾਹਿਗੁਰੂ ਹੈ ਮੇਰਾ ਰੋਮ ਰੋਮ ਦੇ ਵਿੱਚ ਉਹਦਾ ਵਾਸਾ ਹੈ ਉਸ ਵੇਲੇ ਜਿਹੜਾ ਨਾਮ ਹੈ ਸਾਰੀ ਬਾਡੀ ਦੇ ਵਿੱਚੋਂ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਚੱਲਦਾ ਹੈ
ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ ਰੋਮ ਰੋਮ ਹਰ ਜਾਵੇ ਗੁਰਮੁਖ ਪਿਆਰੇ ਰੋਮ ਰੋਮ ਹਰ ਜਾਵੇ ਗੁਰਮੁਖ ਪਿਆਰੇ ਦਾ ਮੈਂ
ਤੁਹਾਡੀ ਆਪਣੱਤ ਛੱਡ ਕੇ ਪਰਮੇਸ਼ਰ ਦੇ ਵਿੱਚ ਬਲੀਨ ਹੋ ਜਾਂਦੀ ਹੈ, ਲੀਨ ਹੋ ਜਾਂਦੀ ਹੈ, ਵਜੂਦ ਖਤਮ ਹੋ ਜਾਇਆ ਕਰ, ਉੱਥੇ ਨਾਮ ਹੀ ਰਹਿ ਜਾਂਦਾ, ਹੋਰ ਚੀਜ਼ ਕੋਈ ਨਹੀਂ ਰਹਿੰਦੀ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਹੀਂ। ਸੋ ਇਹ ਜੁਗਤ ਤੇ ਮਿਹਨਤ ਤੇ ਵਾਹਿਗੁਰੂ ਦੀ ਕਿਰਪਾ ਦੇ ਉੱਤੇ ਆਧਾਰਿਤ ਹੈ। ਇਹ ਚੀਜ਼ ਮਿਹਨਤ ਕਰੋ ਸਭ ਨੂੰ ਮਿਲ ਸਕਦੀ ਹੈ, ਨਾ ਮਿਹਨਤ ਕਰੋ ਕੇਵਲ ਬੁੱਧੀ ਨਾ ਜਾਣਨ ਦਾ ਯਤਨ ਕਰੋ ਫਿਰ ਕੁਛ ਵੀ ਅਸਰ ਨਹੀਂ ਹੁੰਦਾ। ਜਾਣੀ ਹੋਈ ਚੀਜ਼ ਅਸੀਂ ਅੰਬ ਦੇ ਬਾਰੇ ਜਾਣ ਜੀਏ, ਅਸੀਂ ਚੁੱਪਦੇ ਤਾਂ ਨਹੀਂ ਹਾਂ, ਲਾਭ ਤਾਂ ਉਹਨੇ ਲੈਣਾ ਜਿਹਨੇ ਅੰਬ ਤੋੜ ਕੇ ਚੁੱਪ ਲੈਣਾ। ਜਾਣਨ ਵਾਲੇ ਨੂੰ ਕੁਛ ਨਹੀਂ ਮਿਲਦਾ ਹੁੰਦਾ, ਬੁੱਧੀ ਵਿੱਚ ਚੀਜ਼ਾਂ ਜਾਣ ਲਈਆਂ ਕੋਈ ਗੱਲ ਨਹੀਂ ਹੋਇਆ ਕਰਦੀ। ਇਸੇ ਤਰ੍ਹਾਂ ਨਾਲ ਫਿਰ ਸਰੀਰ ਦੇ ਅੰਦਰ ਨਾਉਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ, ਸੁਣ ਸਮਾਧ ਅਨੰਤ ਹੈ ਨਾਦ ਕਹਿਣ ਨਾ ਜਾਈਏ ਚਾਰ ਜਸਮਾਨ। ਸੋ ਨਾਮ ਜਿਸ ਵਕਤ ਇੰਨਾ ਡੀਪ ਚਲਿਆ ਜਾਂਦਾ ਹੈ ਤਾਂ ਉਸ ਵੇਲੇ ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ, ਐਸਾ ਫਰਮਾਨ ਹੈ।
ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ, ਨਾਮ ਹਰੀ ਦਾ ਜਪਦੇ ਸਾਰੇ ਬਣਾਉਂਦੇ,
ਚਾਤਰਕ ਮੋਰ ਬੋਲਤ ਦਿਨ ਰਾਤੀ ਸੁਣ ਕੰਨ ਹਰ ਕੀ ਕੋਰ, ਜੋ ਬੋਲਦਾ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਨਹੀਂ ਹੈ ਨਹੀਂ ਹੋ। ਇੱਥੇ ਤੱਕ ਬਿਰਤੀ ਚਲੀ ਜਾਂਦੀ ਹੈ ਕਿ ਦਰਖਤ ਵੀ ਨਾਮ ਜਪਦੇ, ਘਾਹ ਵੀ ਨਾਮ ਜਪਦਾ, ਹਰ ਥਾਂ ਦੇ ਵਿੱਚ ਕਨੈਕਸ਼ਨ ਜੁੜ ਜਾਂਦਾ ਕਿਉਂਕਿ ਵਾਹਿਗੁਰੂ ਹੈ ਹਰ ਥਾਂ ਤੇ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਤਾਰਨ ਮਾਏ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਿਭਾ, ਬਣ ਤਿਰਨ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰ, ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰ, ਪੌਣ ਪਾਣੀ ਬੈ ਸੰਤਨ ਮਾਏ ਚਾਰ ਕੁੰਟ ਦਹਿ ਦਿਸੇ ਸਮਾਏ, ਤਿਸ ਤੇ ਪਿੰਨ ਨਾਈ ਕੋ ਤੋ ਗੁਰ ਪ੍ਰਸ਼ਾਦ ਨਾਨਕ ਸੁਖ ਪਾਓ। ਜਿਨ੍ਹਾਂ ਨੇ ਮਿਹਨਤਾਂ ਕਰੀਆਂ, ਮੈਂ ਇੱਕ ਪੁਸਤਕ ਦੇਖ ਰਿਹਾ ਸੀ ਡਾਕਟਰ ਸਵਾਮੀ ਰਾਮ ਜੀ ਦੀ ਲਿਖੀ ਹੋਈ ਹੈ ਅਮਰੀਕਾ ਚ, ਉਹ ਕਹਿੰਦੇ ਐਸਾ ਹੋਇਆ ਇੱਕ ਵਾਰੀ ਮੈਂ ਹੈਰਾਨ ਹੋ ਗਿਆ ਕਿ ਇੱਕ ਆਵਾਜ਼ ਆਉਣ ਲੱਗ ਗਈ ਕਹਿੰਦਾ ਮੈਂ ਦਰਖਤ ਨਾਲ ਕੰਨ ਲਾਇਆ ਉਹਦੇ ਵਿੱਚੋਂ ਵੀ ਆਵੇ, ਘਾਹ ਨਾਲ ਲਾਇਆ ਕਹਿੰਦਾ ਉਹਦੇ ਚੋਂ, ਕਿ ਸੰਗੀਤ ਵੱਜੇ ਸੰਗੀਤ ਕਿ ਤੁਹਾਨੂੰ ਹਰ ਥਾਂ ਤੋਂ। ਕਹਿੰਦਾ ਪਾਣੀ ਦੇ ਕੋਲ ਚਲਿਆ ਗਿਆ ਉੱਥੋਂ ਵੀ ਆਵੇ, ਹਵਾ ਵੱਲ ਧਿਆਨ ਦਿੱਤਾ ਕਹਿੰਦਾ ਉਹਦੇ ਚੋਂ ਵੀ ਆਵੇ। ਮਹਾਰਾਜ ਕਹਿੰਦੇ ਸਾਰੀਆਂ ਚੀਜ਼ਾਂ ਪ੍ਰਭੂ ਦਾ ਨਾਮ ਜਪਦੀਆਂ ਨੇ ਆਪਣੇ ਤਰੀਕੇ ਨਾਲ। ਉਹ ਇਹ ਕਿ ਇਹਨਾਂ ਦੇ ਵਿੱਚ ਨਾਮ ਦੀ ਧੁਨ ਹੈ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰਾ ਖੰਡ ਬ੍ਰਹਮ, ਇਹ ਇੱਕ ਅਵਸਥਾ ਹੋਇਆ ਕਰਦੀ ਹੈ। ਫੇਰ ਉਹਦੀ ਪ੍ਰਾਪਤੀ ਕੀ ਹੁੰਦੀ ਹੈ, ਜਿਨ੍ਹਾਂ ਨਾਲ ਵਿਸਰੇ ਨਾਮ ਸੇਕ ਨੇ ਆ ਭੇਦ ਨਾ ਜਾਣੋ ਮੂਲ ਸਾਈਂ ਦੇ, ਉਹ ਜਿਉਂਦਾ ਤੁਰਦਾ ਫਿਰਦਾ ਰੱਬ ਦਾ ਰੂਪ ਹੋਇਆ ਕਰਦਾ। ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੈਂ ਹੋ ਕਰੋ ਨਵਾ, ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਮ ਹੈ ਮੋਹ ਮੈਂ ਤਾਸ ਮੈਂ ਰੰਚਕ ਨਾਈ ਤੇ। ਇਸ ਤੋਂ ਬਾਅਦ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਜਿੱਧਰ ਦੇਖਦਾ ਪ੍ਰਭੂ ਏ ਪ੍ਰਭੂ, ਨੇਤਰ ਖੁੱਲ ਜਾਂਦੇ ਨੇ। ਗੁਰੇ ਦਿਖਾਇਓ ਲੋਏ ਨਾ ਈਤਾ ਊਤਾ ਘੱਟ 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 ਤੁਸੀਂ ਤੁਸੀਂ ਮੋਹੇ ਨਾ। ਇਹਦੇ ਬਾਰੇ ਮਹਾਰਾਜ ਕਹਿੰਦੇ ਕੋਈ ਕਹਿ ਨਹੀਂ ਸਕਦਾ।
ਸਹਿਜ ਸਮਾਦ ਲਗੀ ਅੰਦਰ ਸੋ ਰਸ ਹੋਈ ਜਾਣੈ, ਸਹਿਜ ਸਮਾਦ ਲਗੀ ਅੰਦਰ ਸੋ ਰਸ ਹੋਈ ਜਾਣੈ।
ਸੋਈ ਜਾਣੇ, ਇਹ ਲਿਵ ਦੀ ਅਵਸਥਾ ਹੋਇਆ ਕਰਦੀ ਹੈ। ਦੇਸ਼ਟ ਗੋਚਰ ਪਾਰ ਬ੍ਰਹਮ ਮਿਲ ਸਾਧੂ ਕਤ ਕਥਾਇਆ ਥਾ, ਅਨਹਦ ਸ਼ਬਦ ਦਸਮ ਦੁਆਰ ਵਜਿਓ ਤੈ ਅੰਮ੍ਰਿਤ ਨਾਮ ਚੋ ਆਇਆ ਥਾ। ਲਿਵ ਲਾਗੀ ਇੱਕ ਸੈਕਿੰਡ ਵਾਸਤੇ ਵੀ ਨਹੀਂ ਟੁੱਟਦੀ, ਜੇ ਟੁੱਟਦੀ ਹੈ ਤਾਂ ਅਨੁਭਵ ਇਹ ਕਹਿੰਦਾ ਕਿ ਆਖਾਂ ਜੀਵਾਂ ਬਿਸਰਾ ਮਰ ਜਾ, ਅਵਸਥਾ ਆ ਜਾਂਦੀ ਹੈ ਕਿ ਇੱਕ ਸੈਕਿੰਡ ਵਾਸਤੇ ਵੀ ਪਰਮੇਸ਼ਰ ਪੁੱਜਦਾ। ਹਰ ਨਾਮ ਸਲਾਹਿਨ ਨਾਮ ਮਨ ਨਾਮ ਰਹਿਣ ਲਿਵ ਲਾਏ, ਅਨਹਦ ਧੁਨੀ ਦਰ ਵੱਜਦੇ ਦਰ ਸੱਚਾ ਸੋਭਾ ਪਾਏ, ਅਨਹਦ ਧੁਨੀ ਜਦ ਸਦ ਵੱਜਦੇ ਉਨਮਨ ਹਰ ਲਿਵ ਲਾਏ। ਉਨਮਨ ਚ ਪਹੁੰਚ ਕੇ ਕਹੋ ਕਬੀਰ ਬੁੱਧ ਹੀਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ, ਤਿਥਾ ਘੜੀਐ ਸੁਰਤ ਮਤ ਮਨ ਬੁੱਧ ਤਿਥਾ ਘੜੀਐ ਸੁਰਸ। ਉਹ ਉਨਮਨ ਅਵਸਥਾ ਜਿਹੜੀ ਆਤਮਕ ਬੁੱਧੀ ਹੈ ਉਹ ਜਾਗਦੀ ਪ੍ਰਗਟ ਹੋ ਗਈ। ਕਹਿੰਦੇ ਉੱਥੇ ਅਨਹਦ ਧੁਨੀ ਸਦ ਵੱਜਦੇ, ਉਨ ਮਨ ਹਰ ਲਿਵ ਲਾਏ, ਨਾਨਕ ਹਰ ਭਗਤ ਤਿਨਾ ਕੋ ਮਨ ਵਸੈ, ਜਿਨ ਮਸਤਕ ਲਿਖਿਆ ਤੁਰ ਪਾਏ। ਸੋ ਇਹਦਾ ਮਹਾਤਮਾ ਨੇ ਜੁਗਤੀ ਦੱਸਤੀ। ਬਚਨ ਕਮਾਇਆ ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸ ਨੂੰ ਦਿੱਤਸ ਤੋਤਾ, ਦਿੱਤੋਂ ਤੋਤਾ, ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਬਣਜ ਸੋਤ, ਨਫੇ ਵਾਲਾ ਬਣਜ ਨਾਮ ਦੀ ਦਾਤ ਦੇਤੀ, ਮੰਤਰ ਦੇਤਾ। ਤੇ ਉਹ ਫਿਰ ਦਿਨ ਰਾਤ ਕਰਦੀ ਹੈ, ਪਹਿਲਾਂ ਰਸਨਾ ਨਾਲ ਸੀ, ਫਿਰ ਨਾਮ, ਜਦ ਤੋਤੇ ਦਾ ਪੀਰੀਅਡ ਪੂਰਾ ਹੋ ਜਾਣਾ ਸਵਾਸ ਨਾਲ, ਹੌਲੀ ਹੌਲੀ ਤਰੱਕੀ ਕਰਕੇ ਨਾਮ ਧਿਆਨ ਮੰਡਲ ਚਲਿਆ ਗਿਆ, ਉਸ ਤੋਂ ਤਰੱਕੀ ਕਰੀ, ਤਰੁਕਤੀ ਟੁੱਟ ਗਈ ਤੇ ਮੈਂਟਲ ਨਾਮ ਜਿਹੜਾ ਚੜ ਕੇ ਲਿਵ ਦੀ ਅਵਸਥਾ ਤੱਕ ਪਹੁੰਚ ਗਿਆ। ਹੌਲੀ ਹੌਲੀ ਭਾਈ ਗੁਰਦਾਸ ਜੀ ਲਿਖਦੇ ਹੈ ਕਿ ਉਸ ਬੀਬੀ ਦੀ ਲਿਵ ਲੱਗ ਗਈ, ਲੱਗੀ ਕਾਹਤੋਂ, ਲਿਵ ਲੱਗ ਗਈ ਤਿਸ ਤੋਤੇ ਹੋ, ਨਿੱਤ ਪੜਾਏ ਕਰੇ ਅਸੋਤਾ, ਫੇਰ ਨੀ ਉਹ ਹਟੀ, ਅਸੋਤਾ ਕਰਦੀ ਆ, ਨੀਂਦ ਤੋੜ ਦਿੰਦੀ ਆ, ਨੀਂਦ ਜਿੰਨੀ ਚਾਹੀਦੀ ਆ ਉਹਨੂੰ ਤੋੜ ਦਿੰਦੀ ਆ, ਅਸੋਤਾ ਕਰਦੀ ਆ। ਤੇ ਪਤਾ ਤੋਂ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਵਰ ਤੋਤਾ, ਪਹਾੜਾਂ ਵਰਗੇ ਜਿਹੜੇ ਪਾਪ ਸੀ ਉਹ ਧੋ ਕੇ ਬਾਹਰ ਮਾਰੇ, ਨਾਮ ਨੇ ਭਰੀਆ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਮ ਹੈ, ਨਾਮ ਪ੍ਰਵੇਸ਼ ਕਰ ਗਿਆ ਅੰਦਰ, ਹਰ ਵਕਤ ਨਾਮ ਚ ਰਹਿੰਦੀ ਹੈ। ਕਈ ਥਾਂ ਸਾਖੀ ਆਉਂਦੀ ਹੈ ਕਿ ਕਿਸਾਨ ਮਰਿਆ ਹੋਇਆ ਸੀ, ਪੰਡਤ ਉਹਨੂੰ ਜਿਉਂਦਾ ਕਰਨ ਵਾਸਤੇ ਗਾਇਤਰੀ ਦਾ ਮੰਤਰ ਪੜ੍ਹਦੇ ਸੀ, ਹੁੰਦਾ ਨਹੀਂ, ਇਹ ਲੰਘੀ ਜਾਂਦੀ ਸੀ ਬੀਬੀ, ਤੇ ਉਸ ਵੇਲੇ ਐਵੇਂ ਹੀ ਤਰਕ ਮਾਰੀ, ਕਹਿੰਦੇ ਆ ਜਾਂਦੀ ਹੈ, ਕਹਿੰਦੇ ਇਹ ਵੀ ਲੱਗੀ ਰਹਿੰਦੀ ਹੈ ਦਿਨ ਰਾਤ, ਵਾਰ ਵਾਰ ਬੇਨਤੀਆਂ ਕਰੀਆਂ, ਆਵਾਜ਼ ਆ ਗਈ ਅੰਦਰੋਂ, ਕੋਈ ਨੀ ਇਹਨਾਂ ਦਾ ਹੰਕਾਰ ਟੁੱਟ ਜਾਏਗਾ, ਰਾਮ ਕਹਿ ਤੇ ਛਿੱਟਾ ਮਾਰ, ਛਿੱਟਾ ਮਾਰਿਆ, ਸਾਨ ਉੱਠ ਕੇ ਬੈਠ ਗਿਆ, ਨੀਵੀਆਂ ਪਾ ਲਈਆਂ ਸਾਰਿਆਂ, ਵੀ ਰਾਮ ਦਾ ਨਾਮ ਜਿਹੜਾ ਹੈ ਤਾਂ ਸਭ ਤੇ ਉੱਤੇ ਹੈ, ਗੁਰੂ ਨਾਨਕ ਨੇ ਸਿੱਧਾਂ ਨੂੰ ਸਭ ਨੂੰ ਇਹ ਦਰਸਾਇਆ, ਯੋਗੀਆਂ ਨੂੰ, ਕਰਾਮਾਤੀਆਂ ਨੂੰ, ਵੀ ਪਿਆਰਿਓ ਨਾਮ ਦੀ ਅਵਸਥਾ ਸਭ ਤੇ ਉੱਤੇ, ਨਾਨਕੇ ਕਰ ਕੇਵਲ ਨਾ, ਕਲਯੁਗ ਮੈਂ ਨਾਨਕ ਨਾਮ ਸਿਖਾਲਾ, ਤੇ ਸਿਖਾਲਾ ਵੀ ਹੈ ਤੇ ਇਹਦੀ ਪ੍ਰਾਪਤੀ, ਇਹਦੀ ਮਹਿਮਾ ਵੀ ਸਭ ਤੋਂ ਉੱਤੇ। ਸੋ ਲਿਵ ਲੱਗ ਗਈ, ਅਖੀਰ ਸਮਾਂ ਆ ਗਿਆ ਜਾਣ ਦਾ। ਕਈ ਪ੍ਰੇਮੀਆਂ ਦਾ ਖਿਆਲ ਹੈ ਕਿ ਸੱਪ ਨੇ ਤੋਤਾ ਖਾ ਲਿਆ, ਤੇ ਇਹਨੇ ਜਦ ਹੱਥ ਲਾਇਆ ਤਾਂ ਉਹਨੇ ਸੱਪ ਨੇ ਇਹਨੂੰ ਕੱਟ ਲਿਆ, ਲੇਕਿਨ ਕਿਵੇਂ ਵੀ ਇਹਦਾ ਅੰਤ ਆਇਆ, ਹਰ ਵਕਤ ਨਾਮ ਚ ਰਹਿੰਦੀ ਸੀ। ਤੇ ਅੰਤ ਦੇ ਵੇਲੇ ਜਿੱਥੇ ਨਾਮ ਹੈ, ਨਾਮ ਸੁਣਤ ਜਮ ਦੂਰੋਂ ਪਾ ਕੇ, ਜਿੱਥੇ ਨਾਮ ਸੁਣਿਆ ਜਾਂਦਾ, ਨਾਮ ਦੀ ਆਵਾਜ਼ ਆਉਂਦੀ ਹੈ, ਜਮ ਉੱਥੇ ਨੇੜੇ ਨਹੀਂ ਆਉਂਦਾ, ਨੱਠ ਜਾਂਦਾ ਉੱਥੇ। ਤੇ ਇਹਦੀ ਅਵਸਥਾ ਕੀ ਹੋਈ, ਹਰ ਵਕਤ ਨਾਮ ਚ ਰਹਿੰਦੀ ਸੀ, ਕਿ ਜਦੋਂ ਅੰਤ ਦਾ ਸਮਾਂ ਆਇਆ ਤਾਂ ਇਹਨਾਂ ਦੇ ਬਾਰੇ ਇਸ ਤਰ੍ਹਾਂ ਫਰਮਾਨ ਹੈ, ਅੱਧੋ ਅੱਧ ਪੜਿਓ, ਅੱਧਾ ਭਾਈ ਤੇ ਅੱਧੇ ਬੀਬੀਆਂ।
ਕਣਕਾਂ ਚੱਲੀਏ ਭਵਾਨਾਂ ਤੇ ਬੈਠ ਕੇ ਪਾਪਾ ਦਾ ਪਾਰ ਚੈ ਗਿਆ,
ਨਾਉ ਨਾਰਾਇਣ ਛੋਤ ਛੋਤਾ, ਥਾਉ ਨਿਦਾਵੇ ਮਾਣ ਮਨੋਤਾ। ਸੋ ਨਾਮ ਦੀ ਮਹਿਮਾ ਗੁਰੂ ਮਹਾਰਾਜ ਦੱਸਦੇ ਨੇ ਕਿ ਐਸੇ ਐਸੇ ਪਾਪੀ ਸੰਤ ਰੂਪ ਦੇ ਵਿੱਚ ਆ ਗਏ, ਮਹਾਨ ਆਦਰਯੋਗ ਬਣ ਗਏ। ਕਿੱਡਾ ਕਿੱਡੀ ਸੀ ਨਰਾਦਰੀ ਇਸ ਦੀ, ਗਨਕਾ ਪਾਪਣ ਹੋਏ ਕਿ ਪਾਪਾਂ ਦਾ ਗੱਲ ਹਾਰ ਪਰੋਤਾ, ਉਹ ਸਾਰੇ ਪਾਪਾਂ ਦਾ ਖਾਤਮਾ ਹੋ ਗਿਆ, ਨਾਮ ਨੇ ਖਾਤਮਾ ਕਰਤਾ ਤੇ ਉੱਚੀ ਤੋਂ ਉੱਚੀ ਪਦਵੀ ਪ੍ਰਾਪਤ ਉਸ ਨੂੰ ਹੋ ਗਈ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਪਿਆਰਿਆ, ਮੰਨ ਲਈ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਹਦੀ ਤਾਂ ਕਾ ਜਸ ਉਰ ਧਾਰੋ, ਤੁਸੀਂ ਵੀ ਹਿਰਦੇ ਚ ਧਾਰਨ ਕਰੋ ਨਾ ਇਹ ਗੱਲ, ਤੇ ਜੇ ਤੂੰ ਕਰੇਗਾ ਤੇਰਾ ਤੂੰ ਵੀ ਇਸੇ ਤਰ੍ਹਾਂ ਤਰ ਜਾਏਗਾ। ਪਾਪਾਂ ਬਾਰੇ ਨਾ ਕਰ ਵੀ ਮੇਰੇ ਤੇ ਬੇਅੰਤ ਪਹਾੜ ਪਏ ਨੇ ਪਾਪਾਂ ਦੇ, ਨਾਮ ਦਾ ਸਾਬਣ ਲੈ ਲੈ ਤਰ ਜਾਏਗਾ,
ਤੂੰ ਵੀ ਤਰ ਜਾਏਗਾ
ਚਿੰਤਾ ਮਨ ਤੈ ਵੀ ਉਤਰਸ ਪਰ। ਆਪਣੇ ਆਪ ਨੂੰ ਨਾ ਬਾਹਰ ਕੱਢ, ਜੇ ਉਹਦਾ ਆਧਾਰ ਹੋ ਸਕਦਾ ਤੂੰ ਗੁਰੂ ਵਾਲਾ ਬਣ ਤੇ ਮੰਤਰ ਦੀ ਪ੍ਰਾਪਤੀ ਕਰ, ਬੰਦਗੀ ਕਰ, ਕੁਛ ਕਰ, ਸੁਣ ਕੇ ਨਾ ਭੁੱਲ। ਨੁਕਸ ਇੱਥੇ ਪੈਂਦਾ ਜਦ ਅਸੀਂ ਰਹਿਤਾ ਨਹੀਂ ਅੰਦਰਲੀਆਂ ਰੱਖਦੇ। ਇਹ ਜੋ ਪੁਸਤਕ ਹੈ ਵਾਹਿਗੁਰੂ ਨੇ ਪਤਾ ਨਹੀਂ ਕਿਵੇਂ ਬਣਾ ਲਈ, ਇਹ ਲਗਾਤਾਰ ਸੱਤ ਦੀਵਾਨਾਂ ਦੇ ਅੰਦਰ ਇੱਕੋ ਹੀ ਵਿਚਾਰ ਚੱਲਦੀ ਰਹੀ ਵੀ ਕਿਸ ਤਰ੍ਹਾਂ ਦੇ ਨਾਲ ਨਾਮ ਜਪਿਆ ਜਾਂਦਾ, ਕਿਸ ਤਰ੍ਹਾਂ ਨਾਲ ਇਹ ਫਲੀ ਭੂਤ ਹੁੰਦਾ, ਕਿਸ ਕਿਹੜੀ ਕ੍ਰਹਿਤ ਕਰਨ ਦੇ ਨਾਲ ਨਾਮ ਦੇ ਮੰਡਲ ਚੋਂ ਨਿਕਲ ਜਾਂਦੇ ਆ। ਮੈਂ ਤਾਂ ਆਪ ਜਦ ਪੜ੍ਹਦਾ ਹੈਰਾਨ ਹੋ ਜਾਂਦਾ ਵੀ ਇਹ ਵਚਨ ਕਿੱਥੋਂ ਆ ਗਏ। ਬੜਾ ਸੋਹਣਾ ਇਹਦੇ ਵਿੱਚ ਲਿਖਿਆ ਗਿਆ ਹੈ, ਸ਼ਬਦ ਸੁਰਤ ਮਾਰਗ ਇਹਨੂੰ ਨਾਮ ਦਿੱਤਾ ਗਿਆ ਤੇ ਉਹ ਵਾਕਈ ਜਿਸ ਤਰ੍ਹਾਂ ਕਹਿੰਦੇ ਨੇ, ਮੈਂ ਵੀ ਵਿਚਾਰ ਕੇ ਥੋੜੀ ਜਿਹੀ ਦੇਖੀ ਹੈ ਵੀ ਬਿਲਕੁਲ ਠੀਕ ਹੈ। ਜੇ ਰਹਿਤਾਂ ਦੇ ਉੱਤੇ ਪੱਕਾ ਰਹੇ, ਅੰਦਰਲੀਆਂ ਰਹਿਤਾਂ ਧਾਰਨ ਕਰੇ, ਸਾਵਧਾਨ ਰਹੇ, ਉਸ ਵੇਲੇ ਸਾਡਾ ਵੀ ਉਧਾਰ ਹੋ ਸਕਦਾ। ਕੋਈ ਸਾਡੇ ਵਾਸਤੇ ਦਰਵਾਜ਼ੇ ਬੰਦ ਨਹੀਂ ਵੀ ਤੁਸੀਂ ਪਾਪ ਬਹੁਤੇ ਕਰੇ ਨੇ, ਹੋਰ ਜਨਮ ਧਾਰ ਕੇ ਆਓ ਨਾ, ਪਰਮੇਸ਼ਰ ਦੇ ਦਰ ਤੇ ਐਸੀਆਂ ਬਾਤਾਂ ਨਹੀਂ ਹੈ। ਉਹ ਬਖਸ਼ਿਸ਼ ਦਾ ਦਰ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇੱਥੇ ਐਂ ਤਾਂ ਨਹੀਂ ਕਿਹਾ ਵੀ ਪੁੰਨੀ ਸ਼ਰਨ ਆਵੇ, ਜੋ ਉਹਦੇ ਵਿੱਚ ਪਾਪੀ ਵੀ ਆ ਗਏ ਪੁੰਨੀ ਵੀ ਆ ਗਏ, ਕੇਵਲ ਸ਼ਰਨ ਆਉਣਾ, ਸਰੈਂਡਰ ਕਰਨਾ ਆਪਣੇ ਆਪ ਨੂੰ। ਚਾਹੇ ਮਹਾਪਾਪੀ ਹੈ ਜੇ ਬਾਲਮੀਕ ਨੇ ਸੁਰੰਡਰ ਕਰਿਆ ਕਿੱਡੀ ਪਦਵੀ ਤੇ ਪਹੁੰਚ ਗਿਆ। ਕ੍ਰਿਸ਼ਨ ਮਹਾਰਾਜ ਜੀ ਨੇ ਯੱਗ ਚ ਬੁਲਾ ਕੇ ਪਾਂਡਵਾਂ ਦੇ ਉਹਨਾਂ ਦੇ ਚਰਨ ਵੀ ਧੋਤੇ ਤੇ ਜੂਠੀਆਂ ਪੁਤਲਾਂ ਆਪਣੇ ਹੱਥ ਨਾਲ ਚੱਕੀਆਂ ਤੇ ਜੱਗ ਸੰਪੂਰਨ ਨਹੀਂ ਸੀ ਹੁੰਦਾ। ਰੇ ਚਿਤ ਚੇਤ ਚੇਤ ਅਚੇਤ ਕਾਹੇ ਨਾ ਬਾਲਮੀਕ ਹੈ ਤੇ ਕਿਸ ਪਦ ਤੇ ਕਿਹ ਪਦ ਅਮਰਿਓ ਰਾਮ ਭਗਤ ਵਿਛੇ। ਉਹਦਾ ਦਾ ਕਰਦਾਰ ਸੀ ਕਿ ਬਾਟੇ ਮਾਨ ਸਮਾਰਦਾ ਬੈਠਾ ਬਾਲਮੀਕ ਬਟਵਾਰਾ, ਪਾਪਾਂ ਦਾ ਕੋਈ ਹਿਸਾਬ ਸੀ ਉਹਦੇ ਦਾ? ਲੇਕਿਨ ਜਦੋਂ ਪੂਰਾ ਸਤਿਗੁਰੂ ਮਿਲ ਗਿਆ, ਪੂਰਾ ਸਤਿਗੁਰੂ ਭੇਟਿਆ, ਐਵੇਂ ਰੌਲਾ ਪਾਈ ਜਾਂਦੇ ਹਾਂ, ਪਹਿਲਾਂ ਤੋਂ ਹੀ ਸਤਿਗੁਰੂ ਦਾ ਵਜੂਦ ਆਉਂਦਾ, ਪੂਰਾ ਮਿਲ ਗਿਆ ਤੇ ਉਹਨੇ ਉਸ ਨੂੰ ਨਾਮ ਦੀ ਦਾਤ ਦਿੱਤੀ। ਉਹਨੇ ਦ੍ਰਿੜਤਾ ਦੇ ਨਾਲ ਨਾਮ ਦੀ ਕਮਾਈ ਕੀਤੀ ਕਿਉਂਕਿ ਸਰੰਡਰ ਕਰਤਾ ਆਪਣੇ ਆਪ ਨੂੰ, ਗੋਲਾ ਬਣ ਗਿਆ, ਗੁਲਾਮ ਬਣ ਗਿਆ। ਫੇਰ ਕਿੰਤੂ ਪਰੰਤੂ ਨਹੀਂ ਉਹਦੇ ਮਨ ਵਿੱਚ ਆਏ, ਪੁੱਗ ਗਿਆ ਤੇ ਪੁੱਗਿਆ ਹੋਇਆ ਅੱਜ ਤੱਕ ਅਮਰ ਚੱਲਿਆ ਆਉਂਦਾ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ, ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਵੀ ਉਤਰ ਸਪਾਰਾ। ਤੂੰ ਨਾ ਇਹ ਦੇਖ ਮੈਂ ਮਹਾਂਪਾਪੀਆਂ ਜਾਂ ਮੈਂ, ਕਈ ਵਾਰੀ ਪਾਪ ਕਰਨ ਵਾਲੇ ਮੂਹਰੇ ਲੰਘ ਜਾਂਦੇ ਆ ਕਿਉਂਕਿ ਉਹਨਾਂ ਨੇ ਮੰਨ ਲਿਆ। ਕਈ ਵਾਰੀ ਐਸੇ ਹੁੰਦੇ ਨੇ ਬਾਹਰੋਂ ਬੜਾ ਉਹਨਾਂ ਦੀ ਮਾਨਤਾ ਹੈ ਲੇਕਿਨ ਅੰਦਰੋਂ ਪਾਪ ਦੇ ਭਰੇ ਹੋਏ, ਗੁਨਾਹਾਂ ਦੇ ਭਰੇ ਹੋਏ। ਉਹ ਜਿਹੜੀ ਹੈ ਚੀਜ਼ ਉਹ ਹੀ ਨਹੀਂ ਉਹਨਾਂ ਨੂੰ ਗਾਹ ਲੰਘਣ ਦਿੰਦੀ ਕਿਉਂਕਿ ਉਹ ਬਗਲਾ ਬਿਰਤੀ ਹੋਇਆ ਕਰਦੀ, ਬਾਹਰੋਂ ਬੜੇ ਸੋਹਣੇ ਅੰਦਰ ਪਾਪ ਭਰੇ ਹੋਏ। ਸੋ ਇੱਕ ਬਿਰਤੀ ਧਾਰਨ ਕਰਕੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਵਾਂਗੇ, ਗੁਰੂ ਸਾਡਾ ਮਾਂ ਬਾਪ ਵਰਗਾ, ਮਾਂ ਵਰਗਾ। ਸੁੱਤ ਅਪਰਾਧ ਕਰਤ ਹੈ ਜੇਤੇ, ਜਾਨੀ ਚੀਤ ਨਾ ਰੱਖ ਤੇ, ਰਾਮ ਅਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡ ਸਤਿਗੁਣ ਮੇਰਾ। ਜੇ ਅਤ ਕੋਪ ਕਰੇ ਕਰਤਾਇਆ, ਤਾਂ ਵੀ ਚੀਤ ਨਾ ਰੱਖ ਸਮਾਏ, ਗਾਲਾਂ ਦੀ ਮਾਂ ਨੂੰ ਕੱਢੀ ਜਾਵੇ, ਧੱਕੇ ਵੀ ਮਾਰ ਦੇਵੇ, ਮਾਂ ਨਾ ਕਦੇ ਵੀ ਉਸ ਨੂੰ ਮਾੜਾ ਕਹੇਗੀ। ਇੱਥੇ ਇੱਕ ਬੀਬੀ ਸੀ, ਉਹ ਆਪਣੇ ਪੁੱਤਰ ਦੀਆਂ ਸ਼ਿਕਾਇਤਾਂ ਲਾਉਣ ਲੱਗ ਗਈ। ਉਹਦੇ ਮੂੰਹ ਚੋਂ ਨਿਕਲ ਗਿਆ ਵੀ ਇਹ ਤਾਂ ਇਦੋਂ ਤਾਂ ਮਰਿਆ ਜਾਵੇ ਚੰਗਾ। ਉਹ ਕੁਦਰਤ ਐਸੀ ਹੋਈ, 5-6 ਦਿਨ ਬਾਅਦ ਐਕਸੀਡੈਂਟ ਹੋ ਗਿਆ, ਉਹ ਮਰ ਗਿਆ। ਇੰਨੀ ਰੋਂਦੀ ਫਿਰਦੀ ਸੀ ਉਹ, ਸਤੇ ਬਰਾਈ ਨਾ ਜਾਵੇ। ਬੀਬੀ ਜੀ ਨਾਲ ਗੱਲ ਹੋਈ ਸੀ, ਇਹਨਾਂ ਨੇ ਬਹੁਤ ਸਮਝਾਇਆ ਵੀ ਤੂੰ ਆਪਣੇ ਮੂੰਹ ਨਾਲ ਇਹ ਕਹਿੰਦੀ ਸੀ। ਕਹਿੰਦੇ ਮੈਂ ਅੰਦਰੋਂ ਤਾਂ ਨਹੀਂ ਸੀ ਕਹਿੰਦੀ, ਦਿਲ ਤਾਂ ਨਹੀਂ ਸੀ ਕਹਿੰਦੀ, ਉੱਤੋਂ ਕਹਿੰਦੀ ਸੀ, ਦੀਵਾਰ ਕੱਢਦੀ ਸੀ, ਅੰਦਰੋਂ ਤਾਂ ਮੇਰਾ ਪਿਆਰਾ ਪੁੱਤਰ ਹੈ, ਕੀ ਹੋ ਗਿਆ ਜੇ ਉਹ ਗਲਤੀਆਂ ਕਰਦਾ ਸੀ ਤਾਂ ਵੀ ਮੇਰਾ ਪੁੱਤਰ ਸੀ। ਸਾਡਾ ਸੰਬੰਧ ਪਰਮੇਸ਼ਰ ਨਾਲ ਐਸਾ ਹੈ, ਜੋੜੋ ਸੰਬੰਧ, ਉਧਰ ਰੁਖ ਕਰੋ, ਉਹ ਬਖਸ਼ਣ ਨੂੰ ਤਿਆਰ ਬੈਠਾ, ਕੋਈ ਬਖਸ਼ਾ ਲਓ, ਉਹਦੇ ਘਰ ਚ ਕੀ ਘੱਟ ਹੈ। ਸੋ ਇਸ ਤਰ੍ਹਾਂ ਦੇ ਨਾਲ ਜੋ ਬੇਨਤੀਆਂ ਕੀਤੀਆਂ ਧਿਆਨ ਵਿਚ ਲਿਆਓ ਤੇ ਇਹਦੇ ਉੱਤੇ ਚੱਲਣ ਦਾ ਯਤਨ ਕਰੋ। ਮਹਾਰਾਜ ਕਹਿੰਦੇ ਫਿਰ ਤੂੰ ਵੀ ਪਾਰ ਉਤਰ ਜਾਏਗਾ, ਤੇਰੇ ਵਾਸਤੇ ਕੋਈ ਬੰਦਿਸ਼ ਨਹੀਂ ਲੱਗੀ ਹੋਈ। ਮਹਾਂ ਮਹਾਂ ਹਥਿਆਰੇ ਵੀ ਪਾਪ ਕਰਨ ਵਾਲੇ, ਪਰਮੇਸ਼ਰ ਦਾ ਨਾਮ ਜਦ ਹਿਰਦੇ ਚ ਵਸ ਜਾਂਦਾ ਉਹ ਆਪ ਹੀ ਨਹੀਂ ਉਧਰਦੇ, ਲੱਖਾਂ ਨੂੰ ਉਧਾਰਨ ਦੇ ਕਾਬਲ ਹੋ ਜਾਇਆ ਕਰਦੇ। ਅਸੀਂ ਜੇ ਕਹੀਏ ਫਲਾਣਾ ਤਾਂ ਹੈ ਗਿਆ ਸੀ, ਉਹ ਤਾਂ ਡਾਕੇ ਮਾਰਦਾ ਹੁੰਦਾ। ਐਸੀਆਂ ਮਿਸਾਲਾਂ ਨੇ ਬਹੁਤ ਸਾਰੀਆਂ, ਮੈਂ ਬਹੁਤ ਵਾਰੀ ਸਤਸੰਗ ਦੱਸੀਆਂ। ਕੋਈ ਡਾਕੇ ਮਾਰਨ ਵਾਲੇ ਐਡੇ ਉੱਚੇ ਮਹਾਤਮਾ ਹੋਏ, ਦੁਨੀਆਂ ਉਹਨਾਂ ਦੇ ਪੈਰਾਂ ਤੇ ਜਾ ਕੇ ਡਿਗਿਆ ਕਰੇ, ਨਾਲੇ ਉਹਨਾਂ ਨੂੰ ਪਤਾ ਸੀ ਵੀ ਇਹ ਡਾਕੇ ਮਾਰਦਾ ਹੁੰਦਾ, ਸਾਰਿਆਂ ਦੇ ਸਾਹਮਣੇ ਮਾੜੇ ਕੰਮ ਕਰਦਾ ਹੁੰਦਾ। ਉਹ ਕਿੱਧਰ ਚਲੇ ਗਏ? ਉਹ ਨਾਮ ਦੇ ਬਲ ਨੇ ਮਾਤ ਪਾ ਤੇ, ਹੁਣ ਉਹਨਾਂ ਦੇ ਕੋਲ ਕੀ ਰਹਿ ਗਿਆ? ਜਿਹੜਾ ਨਾਮ ਦਾ ਪ੍ਰਕਾਸ਼ ਉਹੀ ਨਜ਼ਰ ਆਉਂਦਾ, ਉਹ ਤਾਂ ਮਿਟ ਗਿਆ ਜਿਹੜਾ ਸੀ ਪਾਪ ਦਾ ਪੀਰੀਅਡ, ਉਹਨੂੰ ਵਾਰ ਵਾਰ ਯਾਦ ਦੂਜਾ ਕਰਦਾ ਹੈ, ਉਹ ਆਪਣੇ ਉੱਤੇ ਬੋਝ ਚੁੱਕਣਾ ਸ਼ੁਰੂ ਕਰ ਦਿੰਦਾ। ਸੋ ਇਸ ਕਰਕੇ ਸਾਧ ਸਿੰਘ ਜੀ, ਅੰਦਰਲੀਆਂ ਰਹਿਤਾਂ ਰੱਖੋ, ਬਾਹਰਲੀਆਂ ਤਾਂ ਰੱਖਣੀਆਂ ਰੱਖਣੀਆਂ, ਪੰਜ ਪਿਆਰਿਆਂ ਨੇ ਤੁਹਾਨੂੰ ਕਹਿਤੀਆਂ, ਤੁਸੀਂ ਪਲੈਜ ਕਰ ਲਿਆ ਵੀ ਨਹੀਂ ਅਸੀਂ ਰਹਿਤਾਂ ਤੋੜਾਂ। ਉਹ ਅੰਦਰਲੀਆਂ ਦਾ ਪਲੈਜ ਨਹੀਂ ਕਰਿਆ ਕਿਉਂਕਿ ਅਜੇ ਕੋਈ ਮਿਲਿਆ ਨਹੀਂ ਹੈ ਉਹ ਪਲੈਜ ਕਰਾਉਣ ਨਾਲ। ਮਹਾਤਮਾ ਦੀ ਸੰਗਤ ਚ ਆ ਕੇ ਮਹਾਤਮਾ ਪਹਿਲਾਂ ਰਹਿਤਾਂ ਰਖਾਉਂਦੇ ਨੇ ਵੀ ਤਾਂ ਰਹਿਤਾਂ ਰੱਖਣੀਆਂ ਨੇ। ਪਾਤਰਿਆ ਰੂਪ ਨਾ ਭੇਖਾ ਨਿਤ, ਕਰਨਾ ਸੁਣੇ ਕਹੋ ਕੀ ਲੈਂਦਾ। ਫੇਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਪਲੋ ਸਭ ਕੋਏ, ਜਿਨ ਐਸਾ ਕਰਬੂਜਿਆ ਮੀਤ ਅਮਾਰਸ। ਸੋ ਇਹ ਪੁਸਤਕ ਦੇ ਵਿੱਚੋਂ ਸਾਰੀਆਂ ਲੱਭ ਜਾਂਦੀਆਂ। ਸੋ ਮਹਾਰਾਜ ਦੀ ਬੜੀ ਮਿਹਰ ਹੈ ਕਿ ਲਿਖਤ ਰੂਪ ਚ ਸਾਡੇ ਸਾਹਮਣੇ ਆ ਗਿਆ। ਜੇ ਅਸੀਂ ਫਿਲਮਾਂ ਦੇਖੀਏ 14 ਘੰਟੇ ਲੱਗਦੇ ਨੇ, 21 ਘੰਟੇ, ਲੇਕਿਨ ਪੁਸਤਕ ਹੈ, ਜਦ ਜੀ ਕਰਦਾ ਚੁੱਕ ਲਓ। ਲੇਕਿਨ ਮੈਂ ਇਹ ਬੇਨਤੀ ਕਰਦਾ ਕਿ ਜੇ ਪੜ੍ਹਨੀ ਹੈ ਨੌਲੇਜ ਨੂੰ, ਬੁੱਧੀ ਨੂੰ ਫੀਡ ਨਾ ਕਰੋ, ਨਹੀਂ ਫਿਰ ਕੋਈ ਅਸਰ ਨਹੀਂ ਹੋਣਾ। ਇਹ ਨਹੀਂ ਹੈ ਵੀ ਇਹਨੂੰ ਯਾਦ ਕਰਕੇ ਗਾਂ ਸੁਣਾਈਏ, ਫਿਰ ਸੁਣਾ ਲਓਗੇ, ਖਿਆਲ ਬੜੇ ਹੋਣਗੇ। ਇੱਕ ਦਿਨ ਇੱਥੇ ਇੱਕ ਸਿੰਘ ਆਇਆ, ਬੈਠਾ ਰਿਹਾ ਸਾਰੀ ਸੰਗਤ, ਬਚਨ ਚੱਲ ਰਹੇ ਸੀ, ਉੱਠ ਕੇ ਖੜਾ ਹੋ ਗਿਆ ਅਚਾਨਕ। ਮੈਂ ਕੀ ਗੱਲ ਭਾਈ ਸਾਹਿਬ, ਬੜਾ ਸੋਹਣਾ ਉਹਦਾ ਵੇਸ਼ਭੂਸ਼ਣ, ਪੂਰਾ ਸਿੰਘ ਲੱਗੇ। ਮੈਂ ਕੀ ਗੱਲ ਹੈ, ਕਹਿੰਦੇ ਮੈਂ ਤਾਂ ਜੀ ਤੁਹਾਡਾ ਚੋਰ ਹਾਂ। ਮੈਂ ਕਿਉਂ, ਤੈਂ ਮੇਰਾ ਕੀ ਚੱਕਿਆ? ਕਹਿੰਦਾ ਚੱਕਿਆ ਨਹੀਂ, ਮੈਂ ਤੁਹਾਡੇ ਖਿਆਲ ਚੁਰਾ ਲਏ, ਆਪਣੇ ਬਣਾ ਕੇ ਮੈਂ ਢਾਡੀਆਂ। ਕਹਿੰਦਾ ਮੈਂ ਆਪਣੇ ਬਣਾ ਕੇ ਹੁਣ ਦੱਸਦਾ। ਕਹਿੰਦਾ ਅਸਰ ਕੀ ਹੋਇਆ, ਮੇਰੀ ਮਾਨਤਾ ਬੜੀ ਵੱਧ ਗਈ, ਲੋਕ ਕਹਿੰਦੇ ਇਹ ਤਾਂ ਬਹੁਤ ਵਿਦਵਾਨ ਹੈ। ਮੈਂ ਕਿਹਾ ਉਹ ਤਾਂ ਗੱਲ ਤੇਰੀ ਬਹੁਤ ਵਧੀਆ ਹੈ, ਪਰ ਕੁਛ ਆਪਣੇ ਉੱਤੇ ਵੀ ਕਮਾ ਲਿਆ ਕਰ, ਹੈ ਕੋਈ ਖਿਆਲ ਐਸਾ, ਬਚਨ ਸੁਣਾ ਦੇਣੇ। ਕਹਿੰਦਾ ਆਹੀ ਮੈਂ ਦੱਸਣ ਆਇਆ, ਕਮਾਉਣ ਵਾਲੀ ਗੱਲ ਤਾਂ ਕਹਿੰਦਾ ਬਹੁਤ ਦੂਰ ਦੀ ਰਹਿ ਗਈ, ਪਰ ਉਹ ਚੋਰੀ ਕੀਤੇ ਹੋਏ ਬਚਨ ਕਹਿੰਦਾ ਮੈਨੂੰ ਪੈਸਾ ਵੀ ਜ਼ਿਆਦਾ ਦਬਾਉਣ ਲੱਗ ਗਏ, ਮੇਰੀਆਂ ਸਾਈਆਂ ਵੀ ਵੱਧ ਗਈਆਂ, ਤੁਸੀਂ ਤਾਂ ਬੁਰਾ ਮੰਨਿਓ। ਮੈਂ ਕਿਹਾ ਅਸੀਂ ਤਾਂ ਇਹ ਟੇਪਾਂ ਭਰੀਆਂ ਹੀ ਤਾਂ ਨੇ ਵੀ ਇਹ ਗੁਰੂ ਨਾਨਕ ਦਾ ਜਿਹੜਾ ਸਿਧਾਂਤ ਹੈ ਇਹ ਦੁਨੀਆਂ ਨੂੰ ਪਤਾ ਨਹੀਂ। ਸੋ ਇਸ ਤਰ੍ਹਾਂ ਸਾਧ ਸਿੰਘ ਜੀ, ਅੰਦਰੋਂ ਸੰਸੀਅਰ ਹੋਵੋ, ਆਪਣੇ ਆਪ ਨੂੰ ਵਾਚ ਕਰੋ, ਗੁਰੂ ਦੇ ਚਰਨਾਂ ਤੇ ਆਪਣੇ ਆਪ ਨੂੰ ਸਰੈਂਡਰ ਕਰ ਦਿਓ। ਜਦੋਂ ਅਸੀਂ ਗੁਰੂ ਦੇ ਬਣ ਗਏ ਫਿਰ ਗੁਰੂ ਸਾਡਾ ਬਣ ਜਾਂਦਾ। ਮਹਾਰਾਜ ਦਾ ਬਚਨ ਹੈ, ਕਹਿੰਦੇ ਜੋਗਿਆ ਕਿਹਦੇ ਜੋਗਾ ਹੈ? ਕਹਿੰਦਾ ਗੁਰੂ ਜੋਗਾ। ਕਹਿੰਦੇ ਜੇ ਤੂੰ ਗੁਰੂ ਜੋਗਾ ਹੈ ਤਾਂ ਗੁਰੂ ਅੱਜ ਤੋਂ ਤੇਰੇ ਜੋਗਾ ਹੋ ਗਿਆ। ਗੁਰੂ ਨਹੀਂ ਹੁੰਦਾ ਜਿਹੜਾ ਗੁਰੂ ਦੇ ਪਰਨੇ ਹੋ ਜਾਏ, ਗੁਰੂ ਉਹਦਾ ਹੋ ਜਾਂਦਾ। ਸੋ ਹੁਣ ਸਾਰੇ ਪ੍ਰੇਮੀ ਗੁਰਸਤੋਤਰ ਦੇ ਅੰਦਰ ਬੋਲੋ, ਦੇਵਤਾ ਨਹੀਂ ਹੈ।
ਰਾਮ ਕਲੀਵਾਲਾ ਤੀਜਾ ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ ਆਨੰਦ ਤਨ ਹੈ ਤਨ ਹੈ ਗੁਰੂ ਨਾਨਕ ਸਾਹਿਬ ਜੀ ਤਨ ਸਾਹਿਬ ਜੀ 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 ਸਾ